ਪਰਿਵਾਰਾਂ ਨੂੰ ਮਿਲਾਉਣ ਦਾ। ਸੋ ਅਸੀਂ ਪਿਛਲੇ 8.5 ਸਾਲ ਤੋਂ ਸਿੱਖ ਪੰਜਾਬੀ ਕਮਿਊਨਿਟੀ ਤੇ ਹਿੰਦੂ ਪੰਜਾਬੀ ਕਮਿਊਨਿਟੀ ਦੇ ਰਿਸ਼ਤੇ ਡਨ ਕਰਵਾ ਰਹੇ ਸੀਗੇ ਤੇ ਪਿਛਲੇ 8 ਸਾਲਾਂ ਦੇ ਵਿੱਚ ਆਪਾਂ ਹਜ਼ਾਰਾਂ ਦੀ ਤਾਦਾਦ ਵਿੱਚ ਸਕਸੈਸਫੁਲ ਰਿਸ਼ਤੇ ਕਰਵਾ ਚੁੱਕੇ ਹਾਂ। ਚਾਹੇ ਤੁਸੀਂ ਕੋਈ ਵੀ ਕਾਸਟ ਦੇ ਹੈਗੇ ਹੋ, ਜੱਟ ਸਿੱਖ ਹੋ, ਰਾਮਗੜੀਆ, ਕੰਬੋਜ ਸਿੱਖ, ਸੈਣੀ ਸਿੱਖ, ਰਾਮਦਾਸੀਆ, ਮਜ਼ਬੀ ਸਿੱਖ, ਜਾਂ ਫਿਰ ਹਿੰਦੂ ਕਮਿਊਨਿਟੀ ਆਪਣਾ ਪੰਡਿਤ ਹੋ ਗਏ, ਅਰੋੜਾ ਹੋ ਗਏ, ਖੱਤਰੀਜ਼ ਹੋ ਗਏ, ਚਾਹੇ ਤੁਸੀਂ ਕੋਈ ਵੀ ਤੁਹਾਡਾ ਏਜ ਗਰੁੱਪ ਹੈ, ਮਿਨੀਮਮ ਸਟਾਰਟਿੰਗ ਫਰੋਮ 22 ਈਅਰਸ ਤੋਂ ਲੈ ਕੇ ਮੈਕਸੀਮਮ ਜਿਹੜੀਆਂ ਸਾਡੇ ਕੋਲ ਰਜਿਸਟ੍ਰੇਸ਼ਨ ਹੁੰਦੀਆਂ ਨੇ ਉਹ 65 ਈਅਰਸ ਦੀ ਏਜ ਤੱਕ ਹੁੰਦੀਆਂ ਨੇ। ਡਜ਼ਨਟ ਮੈਟਰ ਕਿ ਤੁਸੀਂ ਨੈਵਰ ਮੈਰਿਡ ਹੋ ਜਾਂ ਤੁਹਾਡਾ ਕੋਈ ਪਹਿਲਾਂ ਡਾਈਵੋਰਸ ਹੋ ਚੁੱਕਿਆ ਹੈ ਜਾਂ ਉਸ ਮੈਰਿਜ ਵਿੱਚ ਤੁਹਾਡੇ ਕੋਈ ਬੇਬੀਜ਼ ਵੀ ਹੈਗੇ ਨੇ, ਸੋ ਤੁਸੀਂ ਸਾਡੇ ਨਾਲ ਰਜਿਸਟਰ ਕਰ ਸਕਦੇ ਹੈਗੇ ਜੀ।
ਠੀਕ ਹੈ ਜੀ, ਔਰ ਸਾਨੂੰ ਦੱਸ ਦਿਓ ਕਿ ਰਜਿਸਟਰ ਕਰਨ ਦਾ ਤਰੀਕਾ ਕੀ ਹੈਗਾ, ਫੋਨ ਕਰਨਾ ਪਏਗਾ ਜਾਂ ਕੋਈ ਵੈਬਸਾਈਟ ਤੇ ਜਾਣਾ ਪਏਗਾ, ਇਹਦਾ ਤਰੀਕਾ ਦੱਸੋ।
ਹਾਂਜੀ ਬਿਲਕੁਲ ਜੀ, ਮੈਂ ਪੂਰਾ ਪ੍ਰੋਸੈਸ ਐਕਸਪਲੇਨ ਕਰ ਦਿੰਦੀ ਹਾਂ। ਸੋ ਸਭ ਤੋਂ ਪਹਿਲਾਂ ਜੀ ਇਹ ਹੈਗਾ ਕਿ ਰਿਸ਼ਤਾ ਡੈਪੋ ਮੈਟ੍ਰੀਮੋਨੀ ਨਾਲ ਕੋਈ ਵੀ ਮੇਲ ਤੇ ਫੀਮੇਲ ਆਪਣੇ ਪ੍ਰੋਫਾਈਲ ਬਣਾ ਸਕਦੇ ਹੈ ਤੇ ਸਾਡੇ ਕਿਸੇ ਵੀ ਮੈਂਬਰ ਦਾ ਪ੍ਰੋਫਾਈਲ ਪਬਲਿਕਲੀ ਵੈਬਸਾਈਟ ਤੇ ਪਬਲਿਸ਼ ਨਹੀਂ ਕੀਤਾ ਜਾਂਦਾ, ਇਹ ਇੱਕ ਬਹੁਤ ਹੀ ਪ੍ਰਾਈਵੇਟ ਸਰਚ ਹੈਗੀ ਹੈ। ਸੋ ਇੱਥੇ ਤੁਹਾਨੂੰ ਇੱਕ ਪ੍ਰੋਫੈਸ਼ਨਲ ਮੈਚਮੇਕਰ ਅਸਾਈਨ ਕੀਤੇ ਜਾਣਗੇ ਜੋ ਤੁਹਾਡੀ ਏਜ, ਹਾਈਟ, ਕਾਸਟ, ਐਜੂਕੇਸ਼ਨ, ਈਵਨ ਰੈਜ਼ੀਡੈਂਸੀ ਸਟੇਟਸ ਨੂੰ ਚੈੱਕ ਕਰਕੇ ਤੁਹਾਡੇ ਨਾਲ ਸਿਰਫ ਰੈਲੀਵੈਂਟ ਤੇ ਹੈਂਡ ਪਿਕਡ ਮੈਚਸ ਹੀ ਸ਼ੇਅਰ ਕਰਨਗੇ ਹਜ਼ਾਰਾਂ ਦੇ ਵਿੱਚੋਂ। ਐਂਡ ਸਿਰਫ ਤੇ ਸਿਰਫ ਜਿੱਥੇ ਦੋਨੋਂ ਪਰਿਵਾਰਾਂ ਦੀਆਂ ਪ੍ਰੈਫਰੈਂਸਿਸ ਤਰ੍ਹਾਂ ਹੁੰਦੀਆਂ ਹੋ, ਸੋ ਕਿਸੇ ਦਾ ਵੀ ਟਾਈਮ ਵੇਸਟ ਨਾ ਹੋਵੇ। ਜਦੋਂ ਮੈਂਬਰ ਸਾਡੇ ਨੰਬਰ ਤੇ ਕਾਲ ਕਰਦੇ ਹੈਗੇ ਨੇ, ਮੈਂ ਨੰਬਰ ਇੱਕ ਵਾਰ ਬੋਲ ਦਿੰਦੀ ਹਾਂ, 9 0 5 4 8 1 1 6। ਵੈਨਕੂਵਰ ਦਾ ਨੰਬਰ ਹੈ ਜੀ 6046280505 ਤੇ ਸਾਡੇ ਮੈਚਮੇਕਰ ਇੱਥੇ ਉਹਨਾਂ ਨੂੰ ਪੂਰੀ ਅਸਿਸਟੈਂਸ ਪ੍ਰੋਵਾਈਡ ਕਰਨਗੇ ਦੇ ਏਜ ਔਰ ਉਹਨਾਂ ਦੀ ਪ੍ਰੈਫਰੈਂਸਿਸ ਦੇ ਅਕੋਰਡਿੰਗ ਚੈੱਕ ਕਰਕੇ ਉਹਨਾਂ ਦੇ ਨਾਲ ਦੀ ਨਾਲ ਸੂਟੇਬਲ ਰਿਸ਼ਤੇ ਵੀ ਸ਼ੇਅਰ ਕਰਨਗੇ। ਅਸੀਂ 4 ਕੰਟਰੀਜ਼ ਦੇ ਵਿੱਚ ਸਰਵਿਸਿਸ ਰਿਸ਼ਤੇ ਡਨ ਕਰਵਾਉਂਦੇ ਹੈਗੇ ਹਾਂ, UK, ਆਸਟ੍ਰੇਲੀਆ, ਕੈਨੇਡਾ ਐਂਡ ਨਾਰਥ ਅਮੈਰੀਕਾ। ਚਾਹੇ ਤੁਸੀਂ ਇੱਥੇ ਦੇ ਬੋਰਨ ਐਂਡ ਬ੍ਰੋਟਅਪ ਹੋ ਜਾਂ ਇੱਥੇ ਤੁਹਾਡਾ ਵਰਕ ਪਰਮਿਟ ਹੈ, ਰਿਫਿਊਜ਼ੀ ਵੀਜ਼ਾ ਹੈ, ਤੇ ਚਾਹੇ ਤੁਹਾਡੇ ਕੋਈ ਰਿਸ਼ਤੇਦਾਰ ਇੰਡੀਆ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਹੋਰ ਸਾਡੇ ਵਰਲਡ ਵਾਈਡ ਦੇਖੋ ਪੰਜਾਬੀ ਭੈਣ ਭਰਾ ਫੈਲੇ ਹੋਏ ਨੇ, ਸਾਈਪ੍ਰਸ ਹੋ ਗਿਆ, ਜਰਮਨੀ ਹੋ ਗਿਆ, ਨਿਊਜ਼ੀਲੈਂਡ ਹੋ ਗਿਆ, ਓਮਾਨ ਹੋ ਗਿਆ, ਦੁਬਈ ਹੋ ਗਿਆ, ਤੇ ਤੁਹਾਡਾ ਕੋਈ ਵੀ ਰੈਜ਼ੀਡੈਂਸੀ ਸਟੇਟਸ ਹੋਵੇ, ਤੁਸੀਂ ਸਾਡੇ ਨੰਬਰ ਦੇ ਉੱਤੇ ਕਾਲ ਕਰੋ। ਮੈਚਮੇਕਰ ਤੁਹਾਡਾ ਪ੍ਰੋਫਾਈਲ ਕ੍ਰੀਏਟ ਕਰਕੇ ਤੁਹਾਨੂੰ ਪੂਰੀ ਅਸਿਸਟੈਂਸ ਪ੍ਰੋਵਾਈਡ ਕਰਨਗੇ। ਐਂਡ ਆਲਸੋ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ www.rishtadepot.com ਤੇ, ਉੱਥੇ ਜਾ ਕੇ ਆਪਣਾ ਪ੍ਰੋਫਾਈਲ ਬਣਾਓ। ਵਿਦ ਇਨ 24 ਆਵਰਸ ਤੁਹਾਨੂੰ ਸਾਡੇ ਪ੍ਰੋਫੈਸ਼ਨਲ ਕਰਕੇ ਤੁਹਾਡੇ ਨਾਲ ਪੂਰੀ ਡਿਸਕਸ਼ਨ ਕਰਨਗੇ ਕਿ ਤੁਹਾਡੇ ਵਾਸਤੇ ਸਾਡੇ ਕੋਲ ਇਨਫ ਤੇ ਸੂਟੇਬਲ ਰਿਸ਼ਤੇ ਹੈਗੇ ਕਿ ਨਹੀਂ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਔਰ ਜਾਣ ਤੋਂ ਪਹਿਲਾਂ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਉਹ ਵੀ ਜ਼ਰੂਰ ਦੱਸ ਦਿਓ। rishtadepot.com ਤੋਂ ਅਸੀਂ ਕਿਰਨ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੀ।
ਬਿਲਕੁਲ ਜੀ, ਮੇਰੇ ਸਾਰੇ ਲਿਸਨਰਸ ਨੂੰ ਇਹੀ ਰਿਕੁਐਸਟ ਹੈ ਕਿ ਆਪਣੇ ਆਪ ਨੂੰ ਇੱਕ ਮੌਕਾ ਜ਼ਰੂਰ ਦਵੋ, ਬਿਨਾਂ ਹੈਜ਼ੀਟੇਟ ਕੀਤੇ, ਬਿਨਾਂ ਸੰਕੋਚ ਕੀਤੇ, ਚਾਹੇ ਤੁਸੀਂ ਕਿਸੇ ਵੀ ਏਜ ਗਰੁੱਪ ਦੇ ਹੋ, ਚਾਹੇ ਸਿੱਖ ਕਮਿਊਨਿਟੀ ਹੋ ਜਾਂ ਹਿੰਦੂ ਪੰਜਾਬੀ ਕਮਿਊਨਿਟੀ, ਕਿਸੇ ਵੀ ਕਾਸਟ ਦੇ ਹੋ, ਸਾਡੀ ਟੀਮ ਅੱਗੇ ਤੁਹਾਨੂੰ ਪੂਰੀ ਅਸਿਸਟੈਂਸ ਪ੍ਰੋਵਾਈਡ ਕਰੇਗੀ ਜੀ। ਥੈਂਕ ਯੂ ਵੈਰੀ ਮੱਚ।
Thank you very much, and we wish you all the best, Kiran ji. Thank you
very much. Sashikal ji,
bahut shukriya. Thank you ji. Aur assi vadange ji apni agli call wal. Haan ji, Sukhvinder ji, tusi on de ro. Sukhvinder ji, go ahead.
Sashikal Judhvi ji.
Sashikal ji.
Judhvi ji, pehli gal te hai ke Punjab jidda ke Sukhdev gal honi pehla kya hi ke Punjab government hun wait kar rahi hai ke halaat kharab hon de yaar ohna de state di 70% 90% ਕਹਿ ਲਓ ਉਹਨਾਂ ਦੇ ਏਰੀਏ ਦੇ ਵਿੱਚ ਅਨਰੈਸਟ ਹੈ, ਉਹਨਾਂ ਦੇ ਪਿੰਡਾਂ ਦੇ ਵਿੱਚ ਕੀ ਹੋ ਰਿਹਾ, ਔਰ ਉਹ ਚੁੱਪ ਕਰਕੇ ਬੈਠੀ ਕੀ ਉਹ ਵੇਟ ਕਰ ਰਿਹਾ ਕਿ ਕੋਈ ਕੱਲ੍ਹ ਨੂੰ ਹਾਲਾਤ ਖਰਾਬ ਹੋਣ ਅਤੇ ਫਿਰ ਆਪਾਂ ਕੁਛ ਪੈਨਿਕ ਬਟਨ ਦਵਾਈਏ। ਸੋ ਬਹੁਤ ਹੀ ਇਹ ਜਿਹੜਾ ਚੱਲ ਰਿਹਾ ਮੋਰਚਾ ਜੇ ਕਿਸੇ ਤਰ੍ਹਾਂ ਜਿੱਦਾਂ ਕਹਿੰਦੇ ਖਰਾਬ ਹੋ ਸਕਦਾ, ਅਤੇ ਇਹਨੂੰ ਇਹਦੇ ਲਈ ਉਹ ਕਦੋਂ ਉਹ ਉੱਠਣਗੇ। ਦੂਸਰੀ ਗੱਲ ਆ, ਬਾਕੀ ਤਾਂ ਉਹਨਾਂ ਨੇ ਆਪਣੇ ਰਾਈਟਸ ਜਿਹੜੇ ਆ ਉਹ ਤਾਂ ਛੱਡ ਹੀ ਦਿੱਤੇ ਆ, ਵੀ ਸਾਨੂੰ ਸਾਡੇ ਜਿਹੜੇ ਹੈਗੇ ਆ ਸਟੇਟਸ ਦੇ ਰਾਈਟ ਵੀ ਹੁਣ ਫਾਰਮਰ ਹੀ ਲੈ ਕੇ ਦੇਣ, ਗੋਡੇ ਟੇਕ ਦਿੱਤੇ ਉਹਨਾਂ ਨੇ, ਏਡੀ ਨਖਿੱਤ ਗੌਰਮੈਂਟ ਆ। ਔਰ ਦੂਸਰੀ ਮੈਂ ਤੁਹਾਡੇ ਨਾਲ ਜੁੜਦੀ ਜੀ ਸੋਰੀ ਮੈਂ ਡਿਫਰ ਕਰਾਂਗਾ ਕਿ ਜਿਹੜਾ ਤੁਸੀਂ ਸਲੂਸ਼ਨ ਦੇ ਰਹੇ ਆ ਇਹ ਕੋਈ ਸਲੂਸ਼ਨ ਨਹੀਂ ਹੈਗਾ। ਰਾਜੇਵਾਲ ਬਣਾ ਦਿਓ ਭਾਵੇਂ ਸਿੱਧੂ ਬਣਾ ਦਿਓ, ਜਦ ਜੇ ਮੈਂ ਗਲਤ ਹੁੰਦੀ ਤੁਹਾਨੂੰ ਦੱਸ ਦਿਓ, ਜਦ ਤੁਸੀਂ WTO ਦੇ ਵਿੱਚ ਸਾਈਨ ਕਰੇ ਆ ਕਿ ਅਸੀਂ ਅਸੀਂ ਇਹ MSP ਬੰਦ ਕਰਾਂਗੇ, ਅਸੀਂ ਸਬਸਿਡੀਜ਼ ਬਹੁਤ ਘੱਟ ਲੈਵਲ ਤੇ ਲਿਆਵਾਂਗੇ, ਅਸੀਂ PDS ਸਿਸਟਮ ਨੂੰ ਘੱਟ ਕਰਾਂਗੇ, ਬੰਦ ਹੀ ਕਰਾਂਗੇ ਤਕਰੀਬਨ, ਔਰ ਅਸੀਂ ਟ੍ਰੇਡ ਫੈਸਿਲੀਟੇਸ਼ਨ ਐਕਟ ਤੇ ਸਾਈਨ ਕੀਤੇ ਹੋਏ, ਅਸੀਂ ਇੰਪੋਰਟਸ ਕਰਾਂਗੇ ਐਗਰੀ ਤੇ ਹੋਰ ਬੜਾ ਕੁਛ ਹੈਗਾ ਤੇ ਇਹਨਾਂ ਕੋਲ ਤੇ ਆਪਾਂ ਕਿਸੇ ਨੂੰ ਵੀ ਬਣਾ ਦਿਓ, ਯਾਦ ਇਹਨਾਂ ਦੇ ਕੋਲ ਕੋਈ ਸਕੋਪ ਹੀ ਹੈ ਨਹੀਂ, ਇਹਨਾਂ ਦੀ ਪਾਵਰ ਵੀ ਕਟੇਲ ਕਰ ਦਿੱਤੀਆਂ ਜਾਣਗੀਆਂ ਤੇ ਯੂ ਹੈਵ ਨੋ ਸਕੋਪ, ਬਹੁਤ ਲਿਮਿਟਡ ਜਿਹਾ ਰਹਿਣਾ, ਕੁਛ ਵੀ ਨਹੀਂ ਕਰ ਸਕਣਗੇ ਜਿੰਨੇ ਮਰਜ਼ੀ ਇਮਾਨਦਾਰ ਹੈਗੇ ਇਹ ਬੰਦੇ। ਔਰ ਤੀਸਰੀ ਗੱਲ ਇਹ, ਜੇ ਆਪਾਂ ਰੀਸੈਪ ਦੇ ਉੱਤੇ ਸਾਈਨ ਨਹੀਂ ਕੀਤੇ ਮੋਦੀ ਸਾਹਿਬ ਨੇ, ਉਹ ਕਿਉਂ ਨਹੀਂ ਕੀਤੇ ਤੇ ਉਹ ਚੀਜ਼ ਆ ਕਿ ਉਹ ਵੀ ਇੱਕ ਓਰਿਜਨਲ ਇੱਕ WTO ਕਹਿ ਲਓ, ਔਰ ਜੇ ਇਹਦਾ ਇੱਕੋ ਹੀ ਇਲਾਜ ਆ ਕਿ WTO, ਫਿਰ ਅਸੀਂ ਲੜਦੇ ਕਿਉਂ ਆ WTO ਦੇ ਵਿੱਚ ਕਿ ਇਹ ਦਿਸ ਇਜ਼ ਅਨਬਾਇਸਡ, ਦੂਜੇ ਪਾਸੇ ਅਸੀਂ ਉਹਨੂੰ ਪਰਸਿਊ ਕਰ ਰਹੇ ਹਾਂ, ਉਹਨਾਂ ਦਾ ਏਜੰਡਾ ਇੱਕ ਪਾਸੇ ਅਸੀਂ ਲੜ ਰਹੇ ਹਾਂ, ਉੱਥੇ ਤਾਂ ਸਾਨੂੰ ਕੋਈ ਲਾਈਟ ਮਿਲਣੀ ਸੀ ਕਿ ਸਾਡੀ ਗੱਲ ਸੁਣੀ ਜਾਊਗੀ, ਔਰ ਉਸੇ ਕਰਕੇ ਰੀਸੈਪ ਚੋਂ ਅਸੀਂ ਬਾਹਰ ਨਿਕਲੇ ਹਾਂ ਕਿ ਸਾਡੇ ਲੋਕਾਂ ਦਾ ਨੁਕਸਾਨ ਹੋਊਗਾ। ਤੇ ਇਹਦੇ ਵਿੱਚੋਂ ਮੇਰੇ ਹਿਸਾਬ ਨਾਲ ਤੇ ਸਭ ਤੋਂ ਬੈਸਟ ਇਹੀ ਆ ਕਿ ਇਟਸ ਵੈਰੀ ਡਿਫੀਕਲਟ ਟੂ ਗੋ ਅਰਾਊਂਡ ਦਿਸ WTO ਏਜੰਡਾ, ਔਰ ਇਹਨੂੰ ਤੁਸੀਂ ਪਤਾ ਨਹੀਂ ਕਦ ਤੱਕ ਫਾਈਟ ਉੱਥੇ ਚੱਲਦੀ ਰਹੂਗੀ ਅੰਟਿਲ ਯੂ ਗੈਟ ਦਾ ਜਸਟਿਸ। ਸੋ ਮੇਰੇ ਹਿਸਾਬ ਨਾਲ ਇੱਥੋਂ ਨਿਕਲਦੀ ਗੱਲ ਜਿਹੜੀ ਉਹ ਹੋਣੀ ਚਾਹੀਦੀ, ਤਾਂ ਹੀ ਹੋ ਸਕਦਾ, ਨਹੀਂ ਤੇ ਕੋਈ ਵੀ ਗੌਰਮੈਂਟ, ਕਿਉਂਕਿ ਆਪਣੀ ਗੌਰਮੈਂਟ ਨੇ ਉੱਥੇ ਇੱਕ ਕਮਿਟ ਕੀਤਾ ਹੋਇਆ, ਇਟਸ ਵੈਰੀ ਡਿਫੀਕਲਟ, ਮੈਨੂੰ ਤਾਂ ਇਹ ਲੱਗਦਾ ਜੀ, ਇਹਦੇ ਬਾਰੇ ਦੱਸੋ। ਥੈਂਕ ਯੂ ਜੀ।
ਹਾਂਜੀ ਥੈਂਕ ਯੂ। ਕਾਫੀ ਸਾਰੇ ਪੁਆਇੰਟਸ ਤੁਸੀਂ ਸੁਖਮਿੰਦਰ ਜੀ ਹਾਈਲਾਈਟ ਕੀਤੇ ਆ। ਪਹਿਲੀ ਚੀਜ਼ ਤੇ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਕਾਂਗਰਸ ਸਰਕਾਰ ਦੀ, ਉਹ ਮੈਂ ਪਹਿਲਾਂ ਹੀ ਜ਼ਿਕਰ ਕਰ ਹੀ ਚੁੱਕਾ ਹੈ ਕਿ ਇਹ ਕਾਂਗਰਸ ਸਰਕਾਰ ਦੀ ਬੜੀ ਵੱਡੀ ਨਲਾਇਕੀ ਹੈ ਕਿ ਉਹ ਕੋਈ ਵੀ ਮਸਲਾ ਜਿਹੜਾ ਕਰ ਸਕੇ। ਸੋ ਜਿਹਨਾਂ ਵਾਅਦਿਆਂ ਦੇ ਉੱਤੇ ਕੈਪਟਨ ਸਾਹਿਬ ਨੇ ਸਰਕਾਰ ਬਣਾਈ ਸੀਗੀ, ਕੋਈ ਵਾਅਦਾ ਉਹਨਾਂ ਨੇ ਸੋਲਵ ਨਹੀਂ ਕੀਤਾ, ਕੋਈ ਵੀ ਨਾ, ਤੇ ਕੋਈ ਡਰੱਗ ਉੱਥੇ ਬੰਦ ਕੀਤੀ ਹੈਗੀ ਆ, ਗੁਟਕਾ ਸਾਹਿਬ ਦੇ ਸੌ ਖਾਧੀ ਸੀਗੀ ਉਹਨਾਂ ਨੇ, ਕੋਈ ਮਾਫੀਆ ਲੈਂਡ ਮਾਫੀਆ ਸੈਂਡ ਮਾਫੀਆ ਸਭ ਉੱਦਾਂ ਹੀ ਚੱਲੀ ਜਾ ਰਿਹਾ ਹੈਗਾ, ਕੋਈ ਹੈਲਥ ਕੇਅਰ ਸੁਧਾਰ ਨਹੀਂ, ਕੋਈ ਐਜੂਕੇਸ਼ਨ ਦੇ ਵੀ ਸੁਧਾਰ ਨਹੀਂ, ਕੋਈ ਕੰਮ ਉਹਨਾਂ ਨੇ ਸਿਰੇ ਨਹੀਂ ਲਾਇਆ ਕਿ ਜੀ ਆਹ ਕੰਮ ਅਸੀਂ ਕਰਤਾ ਹੈ। ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀ, ਕਿਸਾਨ ਤਾਂ ਹਜੇ ਵੀ ਖੁਦਕੁਸ਼ੀਆਂ ਕਰੀ ਜਾ ਰਹੇ ਆ। ਔਰ ਜਿਹੜਾ ਹੁਣ ਇਸ਼ੂ ਆ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਹ ਹੱਥ ਤੇ ਹੱਥ ਧਰ ਕੇ ਬੈਠੇ ਨੇ, ਬਸ ਰੋਜ਼ ਬਿਆਨ ਕੋਈ ਨਾ ਕੋਈ ਦੇ ਦੇਣਾ ਆਪਣਾ ਆਰਾਮ ਦੇ ਨਾਲ। ਹੋਰ ਇਸ ਤੋਂ ਇਲਾਵਾ ਕੈਪਟਨ ਸਾਹਿਬ ਦਾ ਜਾਂ ਪੰਜਾਬ ਸਰਕਾਰ ਦਾ ਕੋਈ ਰੋਲ ਹੀ ਨਹੀਂ ਦੇ ਵਿੱਚ, ਜਿਸ ਜਿਸ ਜਗ੍ਹਾ ਦੇ ਉੱਤੇ ਅੱਜ ਮੁੱਦਾ ਪਹੁੰਚਿਆ ਹੋਇਆ। ਕੈਪਟਨ ਸਾਹਿਬ ਨੂੰ ਤਾਂ ਲਗਾਤਾਰ ਦਿੱਲੀ ਬੈਠੇ ਹੋਣਾ ਚਾਹੀਦਾ ਸੀ, ਕੈਪਟਨ ਸਾਹਿਬ ਤੇ ਆਪ ਦਿੱਲੀ ਬੈਠੇ ਹੁੰਦੇ, ਚਾਹੇ ਉਹਨਾਂ ਦੀ ਕੋਈ ਗੱਲ ਸੁਣਦਾ ਨਹੀਂ ਸੁਣਦਾ, ਜਾ ਕੇ ਉੱਥੇ ਕਹਿੰਦੇ ਜੀ ਮੋਦੀ ਸਾਹਿਬ ਮੈਂ ਇੱਥੇ ਬੈਠਾ ਆ, ਮੈਨੂੰ ਤੁਹਾਡੇ ਨਾਲ ਮੀਟਿੰਗ ਚਾਹੀਦੀ ਹੈ, ਆਪਾਂ ਇਸ ਮਸਲੇ ਦਾ ਹੱਲ ਕਰਾਈਏ। ਦੇਖੋ ਕੈਪ ਔਰ ਉਹਦਾ ਕਾਰਨ ਕੀ ਆ, ਤੁਸੀਂ ਆਪ ਹੀ ਬਿਆਨ ਕਰ ਦਿੱਤਾ, ਕਾਰਨ ਬੜਾ ਸਾਫ਼ ਆ, ਉਹ ਕਹਿੰਦੇ ਜੀ ਇਹ ਤਾਂ ਬੜਾ ਵਧੀਆ ਚੱਲ ਰਿਹਾ ਸਾਰਾ ਕੁਛ। ਜੇ ਇਸ ਵੇਲੇ ਨਿਸ਼ਾਨੇ ਦੇ ਉੱਤੇ BJP ਹੈ, ਜੇ ਮੋਦੀ ਸਾਹਿਬ ਨਿਸ਼ਾਨੇ ਤੇ ਆ, ਥੋੜ੍ਹੀ ਬਹੁਤੀ ਗੱਲਬਾਤ ਅਕਾਲੀ ਦਲ ਦੇ ਖਿਲਾਫ਼ ਵੀ ਹੋਈ ਜਾ ਰਹੀ ਹੈ, ਉਹ ਕਹਿੰਦੇ ਠੀਕ ਆ ਥੋੜ੍ਹੀ ਬਹੁਤੀ ਗੱਲ ਮਾੜੀ ਮੋਟੀ ਕਾਂਗਰਸ ਦੇ ਖਿਲਾਫ਼ ਵੀ ਹੋਈ ਜਾਏ, ਪਰ ਉਹ ਤਾਂ ਆਰਾਮ ਨਾਲ ਹੱਥ ਤੇ ਹੱਥ ਧਰ ਕੇ ਬੈਠੇ ਕਿ ਸਭ ਕੁਛ ਠੀਕ ਚੱਲ ਰਿਹਾ ਇਸ ਵੇਲੇ। ਔਰ ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ WTO ਦੀ, ਯੈਸ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਯੈਸ ਅਸੀਂ WTO ਦੇ ਉੱਤੇ ਸਿਗਨੇਟਰੀ ਹੈਗੇ ਆ, ਔਰ ਵਰਲਡ ਟ੍ਰੇਡ ਆਰਗਨਾਈਜੇਸ਼ਨ ਇਸ ਮਾਮਲੇ ਦੇ ਉੱਤੇ ਇੰਡੀਆ ਨੂੰ ਬੈਕ ਕਰ ਰਹੀ ਹੈਗੀ, ਵਰਲਡ ਟ੍ਰੇਡ ਆਰਗਨਾਈਜੇਸ਼ਨ, ਕਿ ਯੈਸ ਤੁਸੀਂ ਠੀਕ ਕਰ ਰਹੇ ਹੋ, ਜਿਹੜੇ ਤੁਸੀਂ ਰਿਫੋਰਮਸ ਲੈ ਕੇ ਆ ਰਹੇ ਹੋ ਉਹ ਤੁਸੀਂ ਠੀਕ ਕਰ ਰਹੇ ਹੋ। ਲੇਕਿਨ ਹੁਣ ਮੈਂ ਤੁਹਾਡੀ ਗੱਲ ਤੇ ਆਉਣਾ ਹੈ, ਜਿਹੜੀ ਮੈਂ ਗੱਲ ਕਹਿ ਰਿਹਾ ਹੈਗਾ ਕਿ ਜੀ ਹਾਂਜੀ ਸਾਨੂੰ ਐਗਰੀਕਲਚਰ ਮਿਨਿਸਟਰ ਬਣਾਉਣਾ ਚਾਹੀਦਾ, ਉਹ ਬਿਲਕੁਲ ਸੋਲਿਊਸ਼ਨ ਹੈ, ਉਹਦਾ ਕਾਰਨ ਤੁਹਾਨੂੰ ਮੈਂ ਦੱਸ ਰਿਹਾ। ਦੇਖੋ 15 ਮਹਿਕਮੇ ਆਪਣੇ ਕੋਲ ਰੱਖੇ ਨੇ, 15 ਡਿਪਾਰਟਮੈਂਟ ਜਿਹੜੇ ਨੇ ਉਹ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਲ ਰੱਖੇ ਨੇ, ਜਿਹਦੇ ਵਿੱਚ ਕਿ ਐਗਰੀਕਲਚਰ ਨਾਲ ਰਿਲੇਟਡ ਤਕਰੀਬਨ 4 ਡਿਪਾਰਟਮੈਂਟ ਹੈਗੇ ਨੇ, ਚਾਹੇ ਉਹ ਲੈਂਡ ਯੂਜ਼ ਦਾ ਹੈ, ਚਾਹੇ ਐਗਰੀਕਲਚਰ ਦਾ ਹੈ, ਚਾਹੇ ਹਾਰਟੀਕਲਚਰ ਦਾ ਹੈ, ਇਹ ਸਾਰੇ ਡਿਪਾਰਟਮੈਂਟਸ ਉਹਨਾਂ ਨੇ ਆਪਣੇ ਕੋਲ ਰੱਖੇ ਨੇ। ਤੁਸੀਂ ਬਾਕੀ ਡਿਪਾਰਟਮੈਂਟ ਜਿੱਦਾਂ ਵਿਜੀਲੈਂਸ, ਸਪੋਰਟਸ, ਜੋ ਆਪਣੇ ਕੋਲ ਰੱਖਣਾ ਰੱਖ ਲਓ ਤੁਸੀਂ, ਤੁਸੀਂ ਐਗਰੀਕਲਚਰ ਔਰ ਉਹਦੇ ਨਾਲ ਰਿਲੇਟਡ ਡਿਪਾਰਟਮੈਂਟਸ ਨੇ ਉਹ ਤੁਹਾਨੂੰ ਅਲੱਗ ਕਰਨਾ ਪਏਗਾ, ਤਾਂ ਕਿ 24 ਘੰਟੇ 7 ਦਿਨ ਇੱਕ ਬੰਦਾ ਜਿਹੜਾ ਉਹ ਐਗਰੀਕਲਚਰ ਦੀ ਗੱਲ ਕਰ ਸਕੇ। ਔਰ ਇਹਦੇ ਵਿੱਚ ਦੇਖੋ ਉਹ ਜਿਸ ਤਰ੍ਹਾਂ ਮੈਂ ਇਸ ਲਈ ਕਹਿ ਰਿਹਾ ਬਲਬੀਰ ਸਿੰਘ ਰਾਜੇਵਾਲ ਜਾਂ ਇਹਨਾਂ ਦੇ ਕਿਸੇ ਬੰਦੇ ਨੂੰ ਐਗਰੀਕਲਚਰ ਡਿਪਾਰਟਮੈਂਟ 'ਚ ਲਿਆਂਦਾ ਜਾਵੇ, ਵੈਸੇ ਤੇ ਮੇਰੀ ਮੰਗ ਇਹ ਆ ਕਿ ਬਲਬੀਰ ਸਿੰਘ ਰਾਜੇਵਾਲ ਨੂੰ ਐਗਰੀਕਲਚਰ ਮਿਨਿਸਟਰ ਹੀ ਬਣਾ ਦਿੱਤਾ ਜਾਵੇ। ਉਹਦੇ ਨਾਲ ਹੱਲ ਕੀ ਹੋਏਗਾ ਕਿ ਇੱਕ ਬੰਦਾ ਜਵਾਬਦੇਹ ਤੁਸੀਂ ਬਣਾ ਦਿੱਤਾ, ਇਸ ਵੇਲੇ ਤੇ ਕੋਈ ਬੰਦਾ ਹੀ ਨਹੀਂ ਲੀਡ ਕਰ ਰਿਹਾ, ਕੈਪਟਨ ਸਾਹਿਬ ਕੋਲ ਤੇ ਆਪਣੇ ਕੰਮ ਬਥੇਰੇ ਨੇ, ਇੱਕ ਚੀਫ ਮਿਨਿਸਟਰ ਕੋਲ ਆਪਣੇ ਕੰਮ ਬਹੁਤ ਨੇ, ਫਿਰ ਉਹ ਬੰਦਾ ਨਾਲ ਉਹਦੇ ਤੁਸੀਂ ਜਿਹੜੇ ਐਗਰੀਕਲਚਰ ਇਕੋਨੋਮਿਸਟ ਹੈਗੇ ਨੇ, ਬੜੇ ਸਾਰੇ ਐਗਰੀਕਲਚਰ ਇਕੋਨੋਮਿਸਟ ਨੇ, ਉਸ ਟੀਮ ਦੇ ਵਿੱਚ ਸ਼ਾਮਿਲ ਕਰੋ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵਧੀਆ ਸੂਝਵਾਨ ਬੰਦੇ ਇਸ ਟੀਮ ਦੇ ਵਿੱਚ ਸ਼ਾਮਿਲ ਕਰੋ, ਬਿਊਰੋਕਰੈਟਸ ਨਾਲ ਸੈਕਰਟਰੀ ਜੁਆਇੰਟ ਸੈਕਰਟਰੀ ਸ਼ਾਮਿਲ ਕਰੋ, ਔਰ ਹਰ ਹਫ਼ਤੇ। ਹਾਂਜੀ ਰਿਕੁਐਸਟ ਹੈ ਜੀ ਕਾਲਰਸ ਨੂੰ ਔਰ ਸਾਰਿਆਂ ਨੂੰ ਪਲੀਜ਼ ਫੋਨ ਮਿਊਟ ਕਰ ਲਓ ਜੀ ਆਪਣਾ, ਤੁਹਾਡੀ ਲਾਈਨ ਜਦੋਂ ਕਨੈਕਟ ਹੋਗੀ ਸਾਰਿਆਂ ਨੂੰ ਫੋਨ ਪਲੀਜ਼ ਮਿਊਟ ਕਰ ਲਓ। ਹਰ ਹਫ਼ਤੇ ਇਹਦੀ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਟਿੰਗ ਕੀਤੀ ਜਾਵੇ, ਇਹਦਾ ਜਵਾਬ ਦਿੱਤਾ ਜਾਵੇ ਆਮ ਹਰੇਕ ਬੰਦੇ ਨੂੰ ਕਿ ਹਾਂਜੀ ਅਸੀਂ ਇੱਕ ਹਫ਼ਤੇ ਦੇ ਵਿੱਚ ਸਾਡੀ ਕੀ ਕਾਰਗੁਜ਼ਾਰੀ ਰਹੀ ਹੈ, ਕਿਸਾਨਾਂ ਨੂੰ ਅਸੀਂ ਕੀ ਕੀ ਸੋਲੂਸ਼ਨ ਦੇ ਰਹੇ ਹਾਂ, ਔਰ ਪੱਤਰਕਾਰ ਸਵਾਲ ਪੁੱਛਣ, ਜਵਾਬ ਦੇ ਹੋਣ ਕੈਪਟਨ ਸਾਹਿਬ ਨਾਲ, ਉਹਨਾਂ ਦੇ ਐਗਰੀਕਲਚਰ ਮਿਨਿਸਟਰ ਚਾਹੇ ਬਲਬੀਰ ਸਿੰਘ ਰਾਜੇਵਾਲ ਨੂੰ ਬਣਾ ਲੈਣ, ਜਿਹਨੂੰ ਵੀ ਬਣਾ ਲੈਣ, ਉਹ ਸਾਰੇ ਉਹਨਾਂ ਦੇ 2-3 ਬੰਦੇ ਜਿਹੜੇ ਮੇਨ ਪੁਆਇੰਟ ਪਰਸਨ ਨੇ ਉਹ ਬੈਠੇ ਹੋਣ, ਤੇ ਚੀਫ਼ ਜੇ ਅਸੀਂ ਨਹੀਂ ਕਰਨਾ ਫਿਰ ਤੇ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਕਰੇ। ਸੁਖਵਿੰਦਰ ਜੀ ਹਾਂਜੀ ਕੁਛ ਕੋਈ ਹੋਰ ਤੁਸੀਂ ਐਡ ਕਰਨਾ ਚਾਹੋ?
ਮੈਂ ਐਡ ਕਰਨਾ ਚਾਹੁੰਦਾ ਜੀ ਕਿ ਦੇਖੋ ਪੰਜਾਬ ਕੋਲ ਇੰਨੀ ਤਾਕਤ ਹੀ ਨਹੀਂ ਸਾਰੀ, ਤੁਸੀਂ ਭਾਵਾਂ ਸਟੇਟਸ ਦੇ ਵਿੱਚ ਤੁਸੀਂ ਪੁਰਾਣੀ ਚੀਜ਼ ਹੀ ਰਿਵਾਈਵ ਕਰ ਦਿਓ ਕਿ ਇਹ ਸਟੇਟਸ ਦੇ ਕੋਲ ਹੀ ਰਹੇ ਐਗਰੀਕਲਚਰ, ਜਦ ਆਪਾਂ ਜਦ ਸਾਡੀ ਪਰਚੇਜ ਹੀ ਸਾਰੀ ਜਦ ਸਾਡਾ ਸਾਰਾ ਹੀ ਮਾਲ ਤਾਂ ਸੈਂਟਰ ਚੁੱਕਦੀ ਹੈ ਜੀ, ਚੁੱਕੂਗੀ ਨਾ ਪੰਜਾਬ ਕੀ ਕਰੂਗਾ? ਦੇ ਕਾਂਟ ਫੋਰਡ, ਇਹ ਤੇ ਉਹਨਾਂ ਤੋਂ ਪੈਸੇ ਲੈ ਕੇ ਤੇ ਇਹ ਚੀਜ਼ ਚੁੱਕਦੇ ਉਹਨਾਂ ਨੂੰ ਦਿੰਦੇ ਆ। ਜਦ ਤੁਹਾਡਾ ਵਾਇਰ ਹੀ ਨਾ ਹੋਊਗਾ ਤੁਹਾਨੂੰ ਠੀਕ ਆ, ਅਗਲੇ ਕਹਿਣਗੇ ਰੱਖ ਲਓ ਐਗਰੀਕਲਚਰ ਰੱਖ ਲਓ, ਅਸੀਂ ਨਹੀਂ ਖਰੀਦੇ, ਕਿਹਨੂੰ ਵੇਚਣਗੇ ਇਹ ਜਦ ਤੁਹਾਡਾ ਵਾਇਰ ਹੀ ਨਹੀਂ ਹੈਗਾ? ਉਹ ਕਹਿੰਦੇ ਅਸੀਂ ਦੂਜੀਆਂ ਸਟੇਟਾਂ ਤੋਂ ਖਰੀਦਾਂਗੇ। ਔਰ ਇਹਨੂੰ ਕੰਪਰੀਹੈਂਸਿਵਲੀ ਇਹਨੂੰ ਸਾਰੀਆਂ ਚੀਜ਼ਾਂ ਇਕੱਠੀਆਂ ਇਨਵੋਲਵ ਹੋਗੀਆਂ, ਇਹ ਇਕੱਲੇ ਇਕੱਲਾ ਵੀ ਕੋਈ ਨਹੀਂ ਕਰ ਸਕਦਾ। ਜੇ ਸੈਂਟਰ ਬੈਕਅਪ ਹੋ ਜਾਊਗੀ ਤੁਹਾਡਾ ਝੋਨਾ ਤੇ ਕਣਕ ਚੁੱਕਣੀ ਨਹੀਂ ਕਿਸੇ ਨੇ, ਪੰਜਾਬ ਗੌਰਮੈਂਟ ਕੀ ਕਰੂਗੀ? ਅਗਲਾ ਝੋਨਾ ਕੀ ਕਰੂਗੀ? ਤੁਸੀਂ ਡਾਇਵਰਸੀਫਾਈ ਕਰਾ ਸਕਦੇ ਆ, ਇਹਦੇ ਲਈ ਤੇ WWF ਨੇ ਉਹਨੂੰ 15 ਸਾਲ ਦਿੱਤੇ, ਇਹਨਾਂ ਨੇ ਕੀਤਾ ਨੀ, ਜਾਂ ਤੇ 10-15 ਸਾਲ ਹੋਰ ਮੰਗ ਲੈਣ। ਮੈਨੂੰ ਤਾਂ ਏਦਾਂ ਲੱਗਦਾ ਕਿ ਡਾਇਵਰਸੀਫਿਕੇਸ਼ਨ ਕਰ ਲੈਣ ਆਪਣੇ ਫਾਰਮਰਸ ਨੂੰ ਦੂਜੇ ਪਾਸੇ, ਹੁਣ ਇੰਨੀ ਛੇਤੀ ਹੋ ਨਹੀਂ ਸਕਦਾ ਕਿਉਂਕਿ ਪਹਿਲਾਂ ਤੇ ਹੱਥ ਦੇ ਹੱਥ ਰੱਖ ਬੈਠੇ ਦੇ ਕਾਨੂੰਨ ਬਣਾ ਲਿਆ, ਲੇਕਿਨ ਜਿਹੜੇ ਉਹਨਾਂ ਨੇ ਟਾਈਮ ਦਿੱਤਾ ਸੀ ਟੂ ਗੈਟ ਅ ਲੋਨ, ਉਹ ਇਹਨਾਂ ਨੇ ਜਿਹੜਾ ਰਿਲੈਕਸੇਸ਼ਨ ਪੀਰੀਅਡ ਲਿਆ ਸੀ ਉਹਦੇ ਵਿੱਚ ਇਹਨਾਂ ਨੇ ਕੁਛ ਕੀਤਾ ਨਹੀਂ। ਸੋ ਇਹ ਬੜਾ ਡਿੱਗੀ ਮਸਲਾ ਜੀ, ਇਹ ਤੇ ਸਾਰੇ ਇਹ ਬਹਿ ਕੇ ਕੁਛ ਬਚੇ ਕੁਛ ਹੋਊਗਾ ਤਾਂ ਹੀ ਹੋਣਾ, ਇਕੱਲਾ ਕੋਈ ਵੀ ਨਹੀਂ ਕਰ ਸਕਦਾ, ਸਟੇਟ ਵੀ ਨਹੀਂ ਕਰ ਸਕਦੀ ਮੈਨੂੰ ਲੱਗਦਾ, ਕਿਉਂਕਿ ਸਟੇਟ ਕਾਂਟ ਡੂ ਐਨੀਥਿੰਗ ਕਿਉਂਕਿ ਉਹਨਾਂ ਕੋਲ ਪੈਸੇ ਹੈ ਨਹੀਂ, ਉਹ ਕਿਹਨੂੰ ਦੇਣਗੇ ਇੰਨੀ ਕਣਕ ਤੇ ਇੰਨਾ ਝੋਨਾ? ਇੰਟਰਨੈਸ਼ਨਲ ਮਾਰਕੀਟ ਵਿੱਚ ਤਾਂ ਵੈਸੇ ਹੀ ਆਪਣੇ ਨੂੰ ਸਸਤਾ ਵਿਕੰਡਿਆ ਸਾਰਾ ਕੁਛ।
ਬਿਲਕੁਲ ਹਾਂਜੀ, ਥੈਂਕ ਯੂ ਬਸ ਪੁਆਇੰਟ ਤੇ ਆਉਣਾ। ਦੇਖੋ ਜੇ ਤੇ ਸਾਡੀ ਸਮੱਸਿਆ ਕੀ ਹੈ, ਸਾਡੀ ਇੱਕ ਬੜੀ ਵੱਡੀ ਸਮੱਸਿਆ ਹੈ, ਅਸੀਂ ਸਾਡੇ ਕੋਲ ਲੀਡਰਸ਼ਿਪ ਜਿਹੜੀ ਹੈ ਨਾ ਪੋਲੀਟੀਕਲ ਲੀਡਰਸ਼ਿਪ, ਉਹਦੀ ਇਸ ਵੇਲੇ ਥੋੜ੍ਹੀ ਜਿਹੀ ਕਮੀ ਹੈ। ਜੇ ਸਾਨੂੰ ਲੀਡਰ ਵਧੀਆ ਮਿਲ ਜਾਣ ਤਾਂ ਬਹੁਤ ਕੁਛ ਹੋ ਸਕਦਾ ਹੈ। ਆਹ ਜਿਹੜਾ ਕਿਸਾਨ ਅੰਦੋਲਨ ਵਧੀਆ ਚੱਲਿਆ, ਤੁਹਾਡੇ ਸਾਹਮਣੇ ਲੀਡਰਸ਼ਿਪ ਤੁਸੀਂ ਦੇਖ ਲਈ ਹੈ, ਕਿੰਨਾ ਵਧੀਆ ਇਹਨਾਂ ਨੇ ਕਿਸਾਨ ਅੰਦੋਲਨ ਚਲਾਇਆ, ਸ਼ਾਂਤਮਈ ਢੰਗ ਨਾਲ ਚਲਾਇਆ, ਲੀਡਰਸ਼ਿਪ ਤੁਸੀਂ ਦੇਖੀ। ਔਰ ਅਸੀਂ ਸਾਡੀ ਇੱਕ ਹੋਰ ਵੱਡੀ ਸਮੱਸਿਆ ਹੈ ਕਿ ਜਦੋਂ ਅਸੀਂ ਸਟੇਟ ਲੈਵਲ ਦੀ ਲੀਡਰਸ਼ਿਪ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਠੀਕ ਹੈ ਜੀ ਇਹਨਾਂ ਦੀ ਕੋਈ ਗਲਤੀ ਨਹੀਂ ਹੈ, ਅਸੀਂ ਸਾਰਾ ਕੁਝ ਸੈਂਟਰ ਤੋਂ ਹੀ ਮੰਗਣਾ, ਪੁਆਇੰਟ ਨੰਬਰ 1। ਜੇ ਸਟੇਟ ਦਾ ਇਹੀ ਰੋਲ ਹੈ ਕਿ ਸੈਂਟਰ ਪੈਸੇ ਦੇਈ ਜਾਏ, MSP ਦੇਈ ਜਾਏ ਤੇ ਅਸੀਂ ਝੋਨਾ ਚੁਕਾਈ ਜਾਈਏ, ਆਪਣਾ ਜਿਹੜਾ ਅਨਾਜ ਆ ਉਹ ਚੁਕਾਈ ਜਾਈਏ, ਤੇ ਸਟੇਟ ਜਿਹੜੀ ਆ ਅਸੀਂ ਸਿਰਫ ਕੁਰਸੀਆਂ ਤੇ ਰਾਜ ਕਰਨ ਲਈ ਬੈਠੇ ਹਾਂ, ਤੇ ਫਿਰ ਤੇ ਇਹਨਾਂ ਨੂੰ ਘਰ ਬਿਠਾ ਦਿਓ, ਫਿਰ ਇਹਨਾਂ ਦੀ ਕੀ ਲੋੜ ਹੈ? ਕਿਸ ਗੱਲ ਲਈ ਕਰੋੜਾਂ ਰੁਪਇਆ ਦਿੱਤਾ ਜਾ ਰਿਹਾ ਹੈ ਚੀਫ ਮਿਨਿਸਟਰ ਨੂੰ, ਉਹਦੇ ਸਾਰੇ ਜਿਹੜੇ ਕੈਬਨਿਟ ਮੰਤਰੀ ਨੇ, ਜਿਹੜੇ MLAs ਨੇ, ਕਿਸ ਗੱਲ ਲਈ ਇਹਨਾਂ ਨੂੰ ਕਰੋੜਾਂ ਰੁਪਇਆ ਦਿੱਤਾ ਜਾ ਰਿਹਾ? ਕਰੋੜਾਂ ਰੁਪਇਆ ਜਿਹੜਾ ਇਹਨਾਂ ਨੂੰ ਦਿੱਤਾ ਜਾ ਰਿਹਾ, ਫਿਰ ਵਿਹਲੇ ਕਰ ਦਿਓ ਜੇ ਸਾਰਾ ਕੁਝ ਸੈਂਟਰ ਨੇ ਕਰਨਾ ਹੈ, ਇਹਨਾਂ ਨੇ ਕੁਛ ਕਰਨਾ ਹੀ ਨਹੀਂ ਹੈ। ਜਿਹੜੀ ਵੀ ਕੋਈ ਚਾਹੇ ਕੱਲ ਨੂੰ ਅਕਾਲੀ ਦਲ ਆਉਂਦਾ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਆ, ਜਾਂ ਸਿੱਧੂ ਸਾਹਿਬ ਹੀ ਬਣ ਜਾਂਦੇ ਨੇ, ਜੇ ਇਹਨਾਂ ਨੇ ਕਰਨਾ ਹੀ ਕੁਛ ਨਹੀਂ ਹੈ ਤਾਂ ਫਿਰ ਇਹਨਾਂ ਨੂੰ ਕਾਹਦੇ ਲਈ ਅਸੀਂ ਰੱਖਿਆ ਹੋਇਆ? ਸਰ ਸੋਲੂਸ਼ਨ ਤਾਂ ਇੱਕ ਨਹੀਂ ਆ, 100 ਹੈ। ਜੋ ਮੈਂ ਗੱਲ ਕਈ ਵਾਰ ਕਹਿੰਦਾ ਹੁੰਦਾ, ਕੰਮ ਕਰਨ ਲਈ ਇੱਕ ਇੰਸਪੀਰੇਸ਼ਨ, ਨਾ ਕੰਮ ਕਰਨ ਲਈ 1000 ਬਹਾਨੇ। ਕੰਮ ਕਰਨ ਲਈ ਇੱਕ ਇੰਸਪੀਰੇਸ਼ਨ, ਨਾ ਕੰਮ ਕਰਨ ਲਈ 1000 ਬਹਾਨੇ। ਪਹਿਲਾ ਪੁਆਇੰਟ, MSP ਫਿਲਹਾਲ ਸਰਕਾਰ ਦੇ ਰਹੀ ਹੈ, ਮਨਾ ਤਾਂ ਨਹੀਂ ਕਰ ਰਹੀ, ਇਸ ਵੇਲੇ ਤਾਂ ਨਹੀਂ ਮਨਾ ਕਰ ਰਹੀ। ਇਹਦੀ ਮੰਗ ਕੀਤੀ ਜਾਵੇ ਕਿ ਜੀ MSP ਜਿਹੜੀ ਆ ਉਹਨੂੰ ਤੁਸੀਂ ਲੀਗਲ ਉਹਨੂੰ ਅਮਲੀ ਜਾਮਾ ਬਣਾਓ, ਕਿਉਂਕਿ ਇਸ ਵੇਲੇ ਉਹ ਲੀਗਲ ਨਹੀਂ ਹੈ। MSP ਜਿਹੜੀ ਲੀਗਲ ਨਹੀਂ ਹੈ, ਇੱਕ ਐਡਮਿਨਿਸਟ੍ਰੇਟਿਵ ਪ੍ਰੋਸੈਸ ਆ ਵੀ ਠੀਕ ਆ ਜੀ, ਅਸੀਂ ਤੁਹਾਨੂੰ ਪੈਸੇ ਦੇ ਰਹੇ ਹਾਂ, ਬਟ ਇਟਸ ਨੋਟ ਲੀਗਲ ਰਾਈਟ ਨਾਓ। ਸੋ ਉਹਨੂੰ ਸਰਕਾਰ ਜਿਹੜੀ ਉਹ ਮੰਗ ਕਰੇ। ਦੂਸਰੀ ਚੀਜ਼ ਜਿਹੜੀ ਹੈਗੀ ਹੈ ਕਿ ਜਿਹੜੀ ਫੈਡਰਲ ਸਰਕਾਰ ਨਹੀਂ ਚੱਕ ਰਹੀ, ਉਹ ਤੇ ਸਾਰਾ ਤੇ ਪੈਸਾ ਦੇਖੋ 24,000 ਕਰੋੜ ਜਾਂ 25,000 ਕਰੋੜ ਹਰ ਸਾਲ ਜਿਹੜੇ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਇਹਨਾਂ ਬਾਹਰਲੇ ਮੁਲਕਾਂ 'ਚ ਆ ਰਹੇ ਨੇ। ਜੇ ਇਹੀ ਜਿਹੜਾ ਪੈਸਾ ਚੱਕ ਬਾਹਰਲੇ ਮੁਲਕਾਂ 'ਚ ਸਟੂਡੈਂਟ ਦੇ ਜ਼ਰੀਏ ਇੱਥੇ ਆ ਰਿਹਾ, ਸਾਡੀ ਸਰਕਾਰ ਤੇ ਬੜੀ ਖੁਸ਼ ਹੈ। ਅਸੀਂ ਇਸ ਹਫ਼ਤੇ ਮਿਡਵੀਕ ਅਖਬਾਰ ਦੇ ਫਰੰਟ ਪੇਜ 'ਤੇ ਲਾਇਆ, $21 billion 21 billion ਡਾਲਰ ਜਿਹੜਾ ਹੈ ਉਹ ਸਟੂਡੈਂਟਸ ਇਕੋਨਮੀ ਸਾਡੀ ਜਨਰੇਟ ਕਰ ਰਹੇ ਹਾਂ। ਇਹ ਪੈਸਾ ਜਿਹੜਾ ਨੋ ਡਾਊਟ ਬਾਕੀ ਕੰਟਰੀਆਂ ਤੋਂ ਵੀ ਸਟੂਡੈਂਟ ਆ ਰਿਹਾ, ਪਰ ਪੰਜਾਬੀ ਸਟੂਡੈਂਟ ਕਿੰਨਾ ਆ ਰਿਹਾ ਇੱਥੇ? ਉਹ ਸਾਰਾ ਪੈਸਾ ਚਰਚਲ ਜਿਹੜਾ ਇੱਥੇ ਦੇ ਰਹੇ ਨੇ, ਉਹ ਪੰਜਾਬ ਦੇ ਵਿੱਚ ਰਹੇ ਯੂਥ ਰਹੇ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਪੈਸਾ ਰਹੇ ਤੇ ਪੰਜਾਬ ਦੇ ਵਿੱਚ ਕੀ ਨਹੀਂ ਹੋ ਸਕਦਾ? ਜਿਹੜਾ ਪੈਸਾ ਮਾਫੀਆ ਲਈ ਜਾ ਰਿਹਾ, ਚਾਹੇ ਉਹ ਲਿਕਰ ਮਾਫੀਆ ਹੈ, ਸ਼ਰਾਬ ਦਾ ਮਾਫੀਆ ਹੈ, ਚਾਹੇ ਉਹ ਲੈਂਡ ਮਾਫੀਆ ਹੈ, ਚਾਹੇ ਉਹ ਸੈਂਡ ਮਾਫੀਆ ਹੈ, ਮਾਈਨਿੰਗ ਮਾਫੀਆ ਆ, ਕੇਬਲ ਮਾਫੀਆ ਹੈ, ਇੱਕ ਚੈਨਲ ਚੱਲਦਾ ਹੈ ਪੰਜਾਬ ਦੇ ਵਿੱਚ, ਸਿਰਫ ਇੱਕ ਚੈਨਲ ਚੱਲਦਾ ਹੈ PTC। ਕੈਪਟਨ ਸਾਹਿਬ ਨੇ ਕਿਹਾ ਸੀ ਅਸੀਂ ਪੂਰੇ, ਤੁਸੀਂ ਦਿਓ ਲਾਇਸੈਂਸਿਸ, ਪੈਸਾ ਬਣਾਓ। ਸਰਕਾਰ ਕਿਉਂ ਮਾਫੀ ਹਰ ਜਗ੍ਹਾ, ਚਾਹੇ ਲੈਂਡ ਆ, ਸੈਂਡ ਆ, ਮਾਈਨਿੰਗ ਆ, ਹੈਲਥ ਮਾਫੀਆ ਹੈਗਾ, ਐਜੂਕੇਸ਼ਨ ਮਾਫੀਆ ਹੈਗਾ, ਹਰ ਜਗ੍ਹਾ ਤੇ ਮਾਫੀਆ ਹੈਗਾ। ਤੁਸੀਂ ਉਹਨਾਂ ਤੋਂ ਪੈਸਾ ਨਹੀਂ ਬਣਾਓਗੇ, ਫਿਰ ਕਹੋਗੇ ਜੀ ਸਾਡੇ ਖਜ਼ਾਨੇ ਖਾਲੀ ਨੇ। ਉਹਦਾ ਤੇ ਹਾਸੇ ਵਾਲੀ ਗੱਲ ਆ, ਤੇ ਜੋ ਕਾ ਵੀ ਖਜ਼ਾਨਾ ਕਾਹਦਾ ਹੋਇਆ ਜਿਹੜਾ ਖਾਲੀ ਹੈ? ਜਦੋਂ ਤੱਕ ਇਹ ਜਿਹੜੀ ਸਟੇਟ ਦੀ ਗੌਰਮੈਂਟ ਆ, ਬਹੁਤ ਬਹੁਤ ਕੁਛ ਕਰ ਸਕਦੀ ਹੈ। ਹਾਂਜੀ, ਨੌਕਰੀਆਂ ਤੁਸੀਂ ਕ੍ਰੀਏਟ ਕਰਨ ਲਈ ਕੀ ਕਰ ਰਹੇ ਹੋ? ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕ੍ਰੋਪ ਡਾਇਵਰਸੀਫਾਈ ਕਰੋ, ਬਿਲਕੁਲ ਡਾਇਵਰਸੀਫਾਈ ਕਰਨਗੇ, ਉਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ। ਕਿੱਦਾਂ ਤੁਸੀਂ ਔਰਗੈਨਿਕ ਖੇਤੀ ਕਰਨੀ ਹੈ, ਇਸ ਲਈ ਤਾਂ ਮੈਂ ਕਹਿ ਰਿਹਾ ਤੁਸੀਂ ਬੰਦਿਆਂ ਦੀ ਟੀਮ ਬਣਾਓ ਨਾ। ਜਿਹੜੀਆਂ ਗੱਲਾਂ ਅਸੀਂ ਕਹਿ ਰਹੇ ਹਾਂ ਲਾਗੂ ਕਰਨ ਲਈ, ਟੀਮ ਕਿੱਥੇ? ਮੈਨੂੰ ਨਾਮ ਦੱਸੋ ਨਾ, ਮੈਨੂੰ ਨਾਮ ਦੱਸੋ ਕਿ ਕਦੋਂ ਕੋਈ ਕਿਹੜੀ ਪਲੈਨਿੰਗ ਕੀਤੀ ਹੈ ਸਰਕਾਰ ਨੇ। ਇਹ ਤੇ ਹਰੇਕ ਫੀਲਡ ਦੀ ਵਾਰ ਫੁਟਿੰਗ ਤੇ ਪਲੈਨਿੰਗ ਕਰਨੀ ਪਏਗੀ, ਰੋਜ਼ 4-6 ਬਿਆਨ ਦੇ ਤੇ ਬਾਅਦ ਜਾ ਕੇ ਸ਼ਾਮ ਨੂੰ ਆਪਣੇ ਪੈਗ ਸ਼ੈਗ ਲਗਾਏ ਆਰਾਮ ਦੇ ਨਾਲ ਤੇ ਮਹਿਫਿਲਾਂ ਇੰਜੋਏ ਕੀਤੀਆਂ, ਰਾਤ ਨੂੰ ਸੌ ਗਏ ਸਵੇਰੇ ਆਰਾਮ ਦੇ ਨਾਲ 12-1 ਵਜੇ ਉੱਥੇ ਤੇ ਤਿਆਰ ਸ਼ਿਆਰ ਹੋ ਕੇ ਫਿਰ ਆ ਕੇ 4-1 ਬਿਆਨ ਦਿੱਤੇ, ਸਿਆਸੀ ਬਿਆਨ ਦਿੱਤੇ, ਚਲੋ ਜੀ ਫਿਰ ਕੰਮ ਖਤਮ ਹੋ ਗਿਆ। ਇਹ ਤੇ ਸਰਕਾਰ ਚਲਾ ਰਹੀ ਉੱਥੇ, ਇਹ ਕੰਮ ਕਰ ਰਹੀ ਉੱਥੇ ਸਰਕਾਰ, ਜਿਹੜੇ ਨਾਲ ਦੇ ਹੈਗੇ ਆ ਉਹ ਕਹਿੰਦੇ ਠੀਕ ਹੈ ਜੀ ਚੱਲੀ ਜਾ ਰਿਹਾ, ਕੋਈ ਪੁੱਛਣ ਵਾਲਾ ਥੋੜੀ ਉੱਥੇ। ਜਦੋਂ ਤੱਕ ਤੁਸੀਂ ਇਹ ਇਸ ਵਾਰ ਫੁਟਿੰਗ ਦੇ ਕੰਮ ਨਹੀਂ ਕਰੋਗੇ, ਤੁਸੀਂ ਜਿੱਥੋਂ ਲੈ ਕੇ ਆਓ ਆਪਣੀ ਇਨਵੈਸਟਮੈਂਟ ਕਿਸ ਪੰਜਾਬ ਦੇ ਵਿੱਚ ਹੋਈ, ਤੁਸੀਂ ਮੇਰੀ ਗੱਲ ਦਾ ਜਵਾਬ ਦਿਓ, ਪਿਛਲੇ 50 ਸਾਲਾਂ ਦੇ ਵਿੱਚ ਕੋਈ ਆਟੋ ਦਾ ਪਲਾਂਟ ਲੱਗਾ, ਕੋਈ ਫੈਕਟਰੀ ਲੱਗੀ ਹੈ ਵੱਡੀ, ਕਿ ਤੁਸੀਂ ਕਹੋ ਜੀ ਟੋਇਟਾ ਦਾ ਪਲਾਂਟ ਲੱਗ ਗਿਆ, ਕੋਈ ਫੋਰਡ ਦਾ ਪਲਾਂਟ ਉੱਥੇ ਲੱਗ ਗਿਆ, 5-5 ਲੱਖ ਦੇ ਤਾਂ ਉੱਥੇ ਮੋਟਰਸਾਈਕਲ, 10-10 ਲੱਖ ਦੇ ਤਾਂ ਮੋਟਰਸਾਈਕਲ ਉੱਥੇ ਬਣਦੇ ਨੇ। ਦੱਸੋ ਮੈਨੂੰ ਕੋਈ ਨਾਮ ਦੱਸੋ ਜੀ ਕਿਹੜਾ ਲੱਗਾ, ਕੋਈ ਇੱਕ ਵੱਡਾ ਪਲਾਂਟ ਇੱਕ ਦਾ ਨਾਮ ਲਓ। ਮੈਂ ਤੁਹਾਨੂੰ ਇੱਕ ਦਿਨ ਲਿਸਟ ਪੂਰੀ ਕਢਾਈ ਸੀਗੀ, ਪੂਰੀ ਲਿਸਟ ਤੁਹਾਨੂੰ ਕਢਾਈ ਸੀ ਵੀ ਮਦਰਾਸ 'ਚ ਕਿਹੜੇ ਲੱਗੇ ਨੇ, ਬਾਕੀ ਇੰਡੀਆ 'ਚ ਕਿਹੜੀ ਕਿਹੜੀ ਜਗ੍ਹਾ, ਕਾਂਦੀਵਿਲੀ ਕਿਹੜਾ ਲੱਗਾ, ਨਾਸਿਕ ਕਿਹੜਾ ਲੱਗੇ ਆ, ਬੰਬੇ ਕਿਹੜੇ ਲੱਗੇ ਨੇ, ਮੱਧ ਪ੍ਰਦੇਸ਼ ਕੋਲ ਜਾ ਰਿਹਾ ਯੂਨਿਟ, ਗੁਜਰਾਤ ਕੋਲ ਜਾ ਰਿਹਾ ਯੂਨਿਟ, ਪੰਜਾਬ 'ਚ ਕਿਹੜਾ ਹੈ, ਕੋਈ ਇੱਕ ਚੀਜ਼ ਬਣਦੀ ਹੈ ਪੰਜਾਬ 'ਚ, ਮੈਨੂੰ ਇੱਕ ਚੀਜ਼ ਦਾ ਨਾਮ ਲਓ ਕਿ ਜੀ ਆਹ ਚੀਜ਼ ਬਣਦੀ ਹੈ ਪੰਜਾਬ 'ਚ, ਜਾਂ ਸੋਨਾਲੀਕਾ ਟਰੈਕਟਰ, ਟਰੈਕਟਰ ਤਾਂ ਠੀਕ ਆ ਬਣ ਰਹੇ ਆ, ਪਰ ਮੈਂ ਗੱਲ ਕਰ ਰਿਹਾ ਬਾਹਰੋਂ ਇੰਨੇ ਬ੍ਰਾਂਡ ਜਾ ਰਹੇ ਨੇ, ਕਿਹੜੀ ਚੀਜ਼ ਬਣਦੀ ਹੈ ਪੰਜਾਬ ਦੇ ਵਿੱਚ, ਉਹਦਾ ਮੈਨੂੰ ਜਵਾਬ ਦਿਓ ਕਿ ਆਹ ਚੀਜ਼ ਹੀ ਪੰਜਾਬ ਦੇ ਵਿੱਚ ਬਣਦੀ ਹੈ। ਅਗਲੀ ਕਾਲ ਹਰਵਿੰਦਰ ਜੀ, ਤੁਸੀਂ ਆਉਂਦੇ ਰਹੋ, ਫਿਰ ਹਰਵਿੰਦਰ ਜੀ, ਫਿਰ ਜਸਮੀਤ ਸਿੰਘ ਜੀ, ਫਿਰ ਅਨਿਲ ਜੀ, ਸਾਰੀਆਂ ਕਾਲਸ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਹਰਵਿੰਦਰ ਜੀ, ਗੋ ਅਹੈਡ।
ਹਾਂਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਸਵੀਰ ਜੀ, ਜਿਹੜਾ WTO ਦੇ ਵਿੱਚ ਸਾਈਨ ਹੋਏ ਹੈਗੇ ਆ ਨੇ
ਜੀ ਜੀ,
ਜਿਹੜੀਆਂ ਗਾਈਡਲਾਈਨ ਉਹਨਾਂ ਦੀਆਂ ਇਹ ਫੋਲੋ ਕਰ ਰਹੇ ਆ, ਜਿਹੜੇ ਇਹਨਾਂ ਨੇ ਆਹ 3 ਬਿੱਲ ਬਣਾਏ ਆ ਵੀ ਜਿਹੜਾ ਵੀ ਕੰਟਰੈਕਟ ਕਰਦੀ ਆ ਕੰਪਨੀ ਉਹ ਜਦੋਂ ਮਰਜ਼ੀ ਕੈਂਸਲ ਕਰ ਸਕਦੀ ਆ, ਉਹ ਲੋਨ ਲੈ ਸਕਦੇ ਆ, ਕੀ ਇਹ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਇੱਦਾਂ ਦੇ ਕਾਨੂੰਨ ਤੁਸੀਂ ਆਪਣੇ ਬਿੱਲਾਂ ਦੇ ਵਿੱਚ ਇਹ ਚੀਜ਼ਾਂ ਰੱਖੋ?
ਨਹੀਂ, ਉਹਨਾਂ ਨੇ ਨਹੀਂ ਕਿਹਾ ਜੀ ਹਰਵਿੰਦਰ ਜੀ, ਉਹਨਾਂ ਨੇ ਇਹਨੂੰ ਬੈਕ ਕੀਤਾ ਹੈ, ਪਰ ਇੰਡੀਆ ਉੱਥੇ WTO ਜਾਂਦਾ ਹੈ, WTO ਕੀ ਕੈਨੇਡਾ ਜਾਂਦਾ ਹੈ, ਕੈਨੇਡਾ ਨੇ 65 ਟਾਈਮਸ ਉੱਥੇ WTO ਚ ਗਿਆ, ਕੈਨੇਡਾ ਵੀ ਇਹੀ ਕਹਿੰਦਾ ਹੈ, ਬਾਕੀ ਕੰਟਰੀ ਵੀ ਇਹੀ ਮੰਗ ਕਰਦੀਆਂ, WTO ਵੀ ਇਹੀ ਮੰਗ ਕਰਦਾ ਹੈ ਕਿ ਤੁਸੀਂ ਜਿਹੜੇ ਆਪਣੀ ਜਿਹੜੀ ਸਬਸਿਡੀ ਦਿੰਦੇ ਹੋ, ਈਵਨ ਜਿਹੜਾ ਤੁਹਾਡਾ PDA ਸਿਸਟਮ ਆ ਜਿਹਦੇ 'ਚ ਕਿ ਅਸੀਂ 2 ਰੁਪਏ ਜਾਂ ਦੇ ਵਿੱਚ ਔਰ ਜਾਂ 3 ਰੁਪਏ ਦੇ ਵਿੱਚ ਜਿਹੜੀ ਅਸੀਂ ਗੇਹੂੰ ਅਤੇ ਅਸੀਂ ਜਿਹੜੇ ਚਾਵਲ ਦਿੰਦੇ ਹਾਂ, 80 ਕਰੋੜ ਨੂੰ ਬੈਨੀਫਿਟ ਹੁੰਦਾ ਉਹਦੇ ਨਾਲ, 80 ਕਰੋੜ ਨੂੰ, ਉਹ ਤੁਸੀਂ ਇਹ ਸਿਸਟਮ ਬੰਦ ਕਰੋ। ਇਹਦੇ ਕਾਰਨ ਉਹ ਕਹਿੰਦੇ ਜੀ ਲੈਵਲ ਪਲੇਇੰਗ ਫੀਲਡ ਨਹੀਂ ਹੈ ਸਾਡੇ ਕਿਸਾਨਾਂ ਦਾ, ਕੈਨੇਡਾ ਦੀ ਇੱਥੇ ਦੋਹਰੀ ਰਾਜਨੀਤੀ ਆ, ਇੱਕ ਪਾਸੇ ਟਰੂਡੋ ਸਾਹਿਬ ਗੱਲ ਕਰ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਅਤੇ ਇੱਥੇ ਗੱਲ ਕਰਦੇ MSP ਬੰਦ ਕਰੋ, ਇਹ ਦੋਹਰੀ ਰਾਜਨੀਤੀ। ਪਰ ਇਹ ਜਿਹੜੇ ਰਿਫੋਰਮ, ਹਾਂਜੀ ਮੈਂ ਆ ਰਿਹਾ ਮੁੱਦੇ 'ਤੇ, ਜਿਹੜੇ ਰਿਫੋਰਮਸ ਲਿਆਉਂਦੇ ਗਏ ਨੇ ਇਹ WTO ਦੇ ਕਹਿਣੇ 'ਤੇ ਨਹੀਂ ਲਿਆਉਂਦੇ ਗਏ ਸਰ, ਇਹ ਰਿਫੋਰਮ 'ਤੇ ਤੁਸੀਂ ਸੁਣ ਲਓ, ਵਾਲ ਸਟਰੀਟ ਨੂੰ ਇੰਟਰਵਿਊ ਦਿੱਤਾ ਡਾਕਟਰ ਮਨਮੋਹਨ ਸਿੰਘ ਨੇ, ਡਾਕਟਰ ਮਨਮੋਹਨ ਸਿੰਘ ਦਾ ਵਾਲ ਸਟਰੀਟ ਦਾ ਇੰਟਰਵਿਊ ਤੁਹਾਨੂੰ ਹੁਣੇ ਮੈਂ PDF ਭੇਜ ਦਿੰਦਾ, ਪੜ੍ਹ ਲਓ ਕੀ ਲਿਖਿਆ ਡਾਕਟਰ ਮਨਮੋਹਨ ਸਿੰਘ ਨੇ ਵਾਲ ਸਟਰੀਟ ਨੂੰ ਦਿੱਤਾ ਇੰਟਰਵਿਊ, ਉਹਦੇ 'ਚ ਉਹਨਾਂ ਨੇ ਸਾਫ਼ ਆਹੀ ਸਾਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਡਾਕਟਰ ਮਨਮੋਹਨ ਸਿੰਘ ਨੇ। ਦੂਸਰੇ ਪੁਆਇੰਟ ਆ ਜਾਓ, ਐਗਰੀਕਲਚਰ ਮਿਨਿਸਟਰ ਰਹੇ ਆ ਸ਼ਰਦ ਪਵਾਰ, ਉਹਨਾਂ ਨੇ ਕਮੇਟੀ ਬਣਾਈ ਸੀ ਪੂਰੀ ਦੀ ਪੂਰੀ, ਲੀਡ ਕੀਤਾ ਕਿ ਜੀ ਆਹੀ ਜਿਹੜੀਆਂ ਸਾਰੀਆਂ ਗੱਲਾਂ ਹੁਣ ਲਾਗੂ ਹੋ ਰਹੀਆਂ। ਸ਼ਰਦ ਪਵਾਰ ਉਹਨਾਂ ਨੇ ਕਹੀ UP ਗੌਰਮੈਂਟ ਦੇ ਵਿੱਚ ਪ੍ਰਧਾਨ ਕੌਣ ਸੀਗੇ ਉਸ ਕਮੇਟੀ ਦੇ, ਚੀਫ ਮਿਨਿਸਟਰਾਂ ਨੂੰ ਸਾਰਿਆਂ ਨੂੰ ਸ਼ਾਮਿਲ ਕੀਤਾ ਸੀ, ਪ੍ਰਧਾਨ ਸੀਗੇ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਉਸ ਕਮੇਟੀ ਦੇ, ਕਿ ਤੁਸੀਂ ਲੀਡ ਕਰੋ। ਉਹ ਕਹਿੰਦੇ ਜੀ ਬਿਲਕੁਲ ਸਹੀ ਗੱਲ ਹੈ, ਸਾਰਾ ਕੁਝ ਕਰਨਾ ਚਾਹੀਦਾ। ਨਰਿੰਦਰ ਮੋਦੀ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ, ਉਹਨਾਂ ਨੇ ਵੀ ਗੱਲ ਕੀਤੀ ਹੈ। ਸੋ ਇਹ ਕਾਂਗਰਸ ਦੇ ਮੈਨੀਫੈਸਟ ਸਾਰਾ ਕੁਝ ਹੈ। ਸਰ ਦੇਖੋ, ਜਦੋਂ ਕਾਂਗਰਸ ਨੇ ਸਰਕਾਰ 'ਚ ਕੁਝ ਕੰਮ ਕਰਨਾ, ਚੰਗਾ ਕੰਮ, ਜਿਹੜਾ ਚੰਗਾ ਕੰਮ ਕਾਂਗਰਸ ਨੇ ਕਰਨਾ, BJP ਲੈਫਟ ਫਰੰਟ ਸਭ ਨੇ ਅਪੋਜ਼ ਕਰਨਾ ਵਾ।
ਨਹੀਂ ਜਦੋਂ ਵੀ ਮੇਰੀ ਜਿਹੜਾ ਕੰਸਰਨ ਸੀਗਾ ਨਾ, ਚਲੋ ਜਿਹੜੇ ਰਿਫੋਰਮਸ ਆ ਨਾ, ਰਿਫੋਰਮਸ ਬਹੁਤ ਜ਼ਰੂਰੀ ਆ ਲੈ ਕੇ ਆਉਣ ਲਈ, ਹੈ ਨਾ, ਪਰ ਉਹਨਾਂ ਨੂੰ ਇੰਪਲੀਮੈਂਟ ਕਿਸ ਤਰ੍ਹਾਂ ਕਰ ਰਹੇ ਆ, ਉਹਦੇ ਵੱਲ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਜਿਹੜਾ ਇਹ ਇੰਪਲੀਮੈਂਟ ਕਰਨ ਦੀ ਜੋ ਇਹਨਾਂ ਨੇ ਬਣਾਏ ਆ, ਇਹ ਤਾਂ ਸਿੱਧਾ ਸਿੱਧਾ ਯਾਨੀ ਕਿ ਕਾਰਪੋਰੇਟ ਦੇ ਸਾਰਾ ਕੁਛ ਜਿਹੜੇ ਬੈਨੀਫਿਟ ਜੋ ਵੀ ਆ ਉਹ ਕਾਰਪੋਰੇਟ ਨੂੰ ਹੀ ਦੇ ਤਾ, ਹੈ ਨਾ। ਜੇ ਰਿਫੋਰਮ ਤੋਂ ਬਿਨਾਂ ਤਰੱਕੀ ਨਹੀਂ ਹੋ ਸਕਦੀ, ਇਹ ਆਪਾਂ ਸਾਰੇ ਸਮਝਦੇ ਹਾਂ, ਪਰ ਰਿਫੋਰਮ ਨੂੰ ਇਹ ਇੰਪਲੀਮੈਂਟ ਕਿੱਦਾਂ ਕਰ ਰਹੇ, ਗੱਲ ਉਹ ਸੋਚਣ ਵਾਲੀ ਹੈਗੀ ਆ ਜੀ। ਇਹਨਾਂ ਨੇ ਤਾਂ ਸੁੱਧ ਜਿੱਦਾਂ ਜੇ ਕਹੀਏ ਵੀ ਆਪਾਂ ਡਿਕਟੇਟਰਸ਼ਿਪ ਹੈਗੀ ਆ, ਉਹ ਉਸ ਹਿਸਾਬ ਨਾਲ ਇਹਨਾਂ ਨੇ ਲਾਗੂ ਕਰਨ ਦੀ ਟਰਾਈ ਕਰ ਰਹੇ ਆ। ਫਿਰ ਜਿਹੜੀ ਸਬਸਿਡੀ ਆ, ਸਬਸਿਡੀ ਦਾ ਅਮਰੀਕਾ ਸਭ ਨੂੰ ਜ਼ਿਆਦਾ ਸਬਸਿਡੀ ਦਾ ਆਪਣੇ ਕਿਸਾਨਾਂ ਨੂੰ ਦਿੰਦਾ ਹੈਗਾ ਆ, ਬਹੁਤ ਵੱਡੇ ਪੱਧਰ ਤੇ ਇੰਡੀਆ ਤੋਂ ਉਹਦੇ ਲਾਗੇ ਜਾ ਕੇ ਵੀ ਹੈ ਨੀ ਗੱਲ। ਸਬਸਿਡੀ ਨੂੰ ਲਾਗੂ ਕਿਸ ਤਰ੍ਹਾਂ ਕਰਨਾ, ਗੱਲ ਤੇ ਉਹ ਜ਼ਰੂਰੀ ਆ ਨਾ ਵੀ ਆਪਾਂ ਨੂੰ ਉਹ ਕਿੱਦਾਂ ਦੇਣੀ ਚਾਹੀਦੀ ਆ। ਮੈਨੂੰ ਜਿੱਥੇ ਤੱਕ ਲੱਗਦਾ ਜਦਵੀਰ ਜੀ, ਜਿਹੜਾ ਜਿੰਨਾ ਵੀ ਹੋਰ ਫੀਲਡ ਹੈਗੇ ਆ ਇਲਾਵਾ ਖੇਤੀ ਤੋਂ, ਉਹ ਸਾਰਾ ਕੁਛ ਪ੍ਰਾਈਵੇਟ ਕੰਪਨੀਆਂ ਦੇ ਕੋਲ ਹੈਗਾ। ਇੱਕ ਸਿਰਫ ਖੇਤੀ ਵਾਲਾ ਜਿਹੜਾ ਕਿੱਤਾ ਹੈਗਾ ਆ, ਇਹ ਪ੍ਰਾਈਵੇਟ ਕੰਪਨੀਆਂ ਕੋਲੋਂ ਹੈ ਨਹੀਂ ਸੀਗਾ। ਉਹਦੇ ਉਸੇ ਕਰਕੇ ਹੀ ਜਿਹੜੀਆਂ ਫਸਲਾਂ ਦੀ ਪ੍ਰਾਈਜ਼ ਹੈਗੀ ਆ ਉਹ ਬਹੁਤ ਲੋਅ ਰੱਖੀ ਹੈਗੀ ਆ, ਕਿਉਂਕਿ ਜੇ ਇਹਨੂੰ ਹਾਈ ਕਰਦੇ ਹੈਗੇ ਆ ਤੇ ਆਮ ਜਿਹੜਾ ਇਨਸਾਨ ਆ ਉਹਨੂੰ ਇੱਕ ਮਹਿੰਗਾਈ ਦਾ ਸਾਹਮਣਾ ਕਰਨਾ ਪਊਗਾ। ਪਰ ਇਹ ਉਹਨੂੰ ਥੱਲੇ ਰੱਖ ਕੇ ਕਿਸਾਨ ਡੁੱਬੀ ਜਾ ਰਹੇ ਆ, ਕਿਉਂਕਿ ਸਾਰੇ ਇੰਡੀਵਿਜੁਅਲ ਵੀ ਕੰਮ ਕਰਦੇ ਆ, ਹੈ ਨਾ। ਜੇ ਕਾਰਪੋਰੇਟ ਸੈਕਟਰ ਆਊਗਾ ਵਿੱਚ ਉਹ ਸਾਰੀਆਂ ਪ੍ਰੇਜ਼ਾਂ ਵੀ ਚੱਕ ਹੋ ਜਾਣੀਆਂ ਤੇ ਲੋਕਾਂ ਨੇ ਇਹ ਬਾਏ ਵੀ ਕਰਨ ਲੱਗ ਜਾਣਾ ਜਿਹੜੀ ਅੱਜ 1600-1700 ਨੂੰ ਕਣਕ ਲੈਂਦਾ ਆਮ ਤੇ ਜੇ ਉਹ 5000 ਨੂੰ ਹੋ ਜਾਵੇ ਤੇ ਹੁਣ ਉਹ ਜੇ ਹੋ ਜਾਵੇ ਤੇ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਹੜ ਜਾਣ ਕਿਉਂਕਿ ਮਹਿੰਗਾਈ ਤਾਂ ਇੰਨੀ ਵੱਧ ਗਈ ਆ ਉਹਨਾਂ ਦੀ ਫਸਲ ਦਾ ਤਾਂ ਰੇਟ ਹੀ ਨਹੀਂ ਵੱਧ ਰਿਹਾ ਕਿਉਂਕਿ ਉਹ ਗੌਰਮੈਂਟਾਂ ਤਾਂ ਨਹੀਂ ਵਧਾਉਣਾ ਚਾਹੁੰਦੀਆਂ ਕਿਉਂਕਿ ਵੋਟ ਰਾਜਨੀਤੀ ਆ ਜਾਂਦੀ ਆ ਵੀ ਲੋਕਾਂ ਨੇ ਰੌਲਾ ਪਾਉਣਾ ਵੀ ਮਹਿੰਗਾਈ ਬਹੁਤ ਵੱਧ ਗਈ ਕਿਉਂਕਿ ਇਹ ਸਾਰੇ ਪੈਂਦਾ ਆ ਇਫੈਕਟ ਪੈਂਦਾ ਆ ਆਮ ਇਨਸਾਨ ਤੇ ਤੇਲ ਵੱਧਦਾ ਆ ਸਾਰਾ ਕੁਛ ਜੋ ਕੀ ਨੀ ਬਣਿਆ ਸੋਨਾ ਨੀ ਵਧਿਆ ਤੇਲ ਨੀ ਵੱਧਦਾ ਕਿਹੜੀ ਚੀਜ਼ ਨੀ ਮਹਿੰਗਾਈ ਹੋਈ ਪਰ ਇਹਦੇ ਵਿੱਚ ਨੀ ਕਰ ਰਿਹਾ ਕਿਉਂਕਿ ਸਰ ਜਿੱਦਣ ਪ੍ਰਾਈਵੇਟ ਸੈਕਟਰ ਆ ਗਿਆ ਉਦਣ ਇਹ ਸਾਰਾ ਕੁਛ ਹੀ ਦੇਖਿਓ ਵੱਧ ਜਾਣਾ ਆਪਣੇ ਤੋਂ ਕਈ ਵੀਡੀਓ ਆਈਆਂ ਆ ਫੇਸਬੁੱਕ ਤੇ ਲਾ ਲਓ ਜਾਂ ਵਟਸਐਪ ਤੇ ਡੇਢ ਸੌ ਦਾ ਗੋਭੀ ਦਾ ਫੁੱਲ 45 ਰੁਪਏ ਦੀ ਇੱਕ ਛੱਲੀ ਆਪਾਂ ਹੁਣ ਦੇਖ ਰਹੇ ਹਾਂ ਵੀ ਸਟੋਰਾਂ ਦੇ ਵਿੱਚ ਪਏ ਆ ਪਰ ਜਦੋਂ ਉਹ ਚੀਜ਼ ਬਾਏ ਕਰਨੀ ਆ ਕਿਸਾਨ ਕੋਲੋਂ ਉਦੋਂ ਉਹ ਚੀਜ਼ 2-2 ਰੁਪਏ ਨੂੰ 50-50 ਸੈਂਟ ਪੈਸੇ ਨੂੰ ਉਹ ਖਰੀਦੀ ਜਾਂਦੀ ਆ ਹਨਾ ਯਾਨੀ ਕਿ ਜਿਹੜਾ ਸਿਸਟਮ ਨੂੰ ਲਾਗੂ ਕਿੱਦਾਂ ਕਰਨਾ ਗੱਲ ਤੇ ਉਹ ਆ ਜੇ ਇਹ ਆਪਣਾ ਅੱਜ ਰੇਟ ਚੱਕ ਦੇਣ ਕਿਸਾਨ ਆਪ ਹੀ ਖੁਸ਼ਹਾਲ ਹੋ ਜਾਣਗੇ ਕੌਣ ਬਿਜ਼ਨਸ ਆ ਨਾ ਉਹਨਾਂ ਦਾ ਜੇ ਖੇਤੀ ਕਰਦੇ ਆ ਤਾਂ ਉਹ ਬਿਜ਼ਨਸ ਆ ਉਹਨਾਂ ਦਾ ਉਹ ਬਿਜ਼ਨਸ ਘਾਟੇ ਦਾ ਆ ਉਹ ਕੋਈ ਯਾਨੀ ਉਹਨਾਂ ਤੋਂ ਕੋਈ ਆਪਸ਼ਨ ਹੈ ਨੀ ਉਹ ਵਿਚਾਰੇ ਕਰੀ ਜਾਂਦੇ ਆ ਹਨਾ ਜੇ ਅੱਜ ਕਾਰਪੋਰੇਟ ਆਜੂਗਾ ਉਹਨਾਂ ਨੇ ਆਪਣਾ ਇਹਨੂੰ ਫਿਰ ਬਿਜ਼ਨਸ ਦੇ ਤੌਰ ਤੇ ਲੈਣਾ ਅਗਲਿਆਂ ਨੇ ਆਪਣੀਆਂ ਸਾਰੀਆਂ ਪ੍ਰਾਈਜ਼ਾਂ ਚੱਕ ਲੈਣੀਆਂ ਉਹੀ ਪ੍ਰੋਫਿਟ ਚ ਚਲੇ ਜਾਣੇ ਆ
ਤੁਹਾਡੀ ਗੱਲ ਕੁਛ ਹੱਦ ਤੱਕ ਠੀਕ ਹੈ ਬਿਲਕੁਲ ਜਿਹੜਾ ਪ੍ਰਾਈਵੇਟ ਸੈਕਟਰ ਹੈ ਉੱਥੇ ਪ੍ਰੋਫਿਟ ਲਈ ਆਏਗਾ ਔਰ ਫਾਰਮਿੰਗ ਦੇ ਸੈਕਟਰ ਦੇ ਵਿੱਚ ਹਰਵਿੰਦਰ ਜੀ ਤੁਹਾਡੀ ਗੱਲ ਠੀਕ ਹੈ ਕਿ ਸਾਨੂੰ ਫਾਰਮਿੰਗ ਦੇ ਸੈਕਟਰ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਜੇ ਅਸੀਂ ਕਰਨੀ ਆ ਤਾਂ ਉਹਦੇ ਵਿੱਚ ਸਰਕਾਰ ਨੂੰ ਬਹੁਤ ਖਿਆਲ ਰੱਖਣਾ ਪਏਗਾ ਕਿ ਜਿਹੜੀ ਵਲਨਰੇਬਲ ਪਾਰਟੀਜ਼ ਨੇ ਜਸਜੀਤ ਜੀ ਫੋਨ ਮਿਊਟ ਕਰ ਲਓ ਜਸਜੀਤ ਜੀ ਫੋਨ ਮਿਊਟ ਕਰ ਲਓ ਪਲੀਜ਼ ਹਾਂਜੀ ਥੈਂਕ ਯੂ ਉਹਦੇ ਜਿਹੜੀਆਂ ਵਲਨਰੇਬਲ ਪਾਰਟੀਜ਼ ਨੇ ਉਹਨਾਂ ਦਾ ਖਿਆਲ ਇਹਨਾਂ ਨੂੰ ਰੱਖਣਾ ਪਏਗਾ ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੜੀ ਵਾਰ ਜ਼ਿਕਰ ਕਰ ਦੂੰ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਦੌਰ ਹੈ 1991 ਤੋਂ ਸ਼ੁਰੂ ਹੋਇਆ ਡਾਕਟਰ ਮਨਮੋਹਨ ਸਿੰਘ ਹੋਣਾ ਦੇ ਦੌਰ ਦੇ ਵਿੱਚ ਸ਼ੁਰੂ ਹੋਇਆ ਔਰ ਅੱਜ ਕੱਲ੍ਹ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਜੀ ਸਾਰਾ ਕੁਛ ਸੇਲ ਤੇ ਲੱਗਾ ਹੋਇਆ ਸਾਰਾ ਕੁਛ ਸੇਲ ਤੇ ਲੱਗਾ ਆ ਮੈਂ ਜ਼ਾਤੀ ਤੌਰ ਤੇ ਇਹਦੇ ਖਿਲਾਫ਼ ਹਾਂ ਕਿਉਂਕਿ ਇਹੀ ਇੱਕ ਏਰੀਆ ਆ ਦੇਖੋ ਹੁਣ ਏਅਰ ਇੰਡੀਆ ਕਹਿੰਦੇ ਜੀ ਸੇਲ ਤੇ ਲੱਗਾ ਹੋਇਆ ਮੈਂ ਖਿਲਾਫ਼ ਔਰ ਇਹਦੇ ਖਿਲਾਫ਼ ਤਕਰੀਬਨ ਸਾਰੇ ਹੀ ਨੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕੌਣ ਕੌਣ ਇਹਦੇ ਖਿਲਾਫ਼ ਨੇ ਜਿਹੜੀ ਏਅਰ ਇੰਡੀਆ ਦੀ ਸੇਲ ਔਰ ਕਿਉਂ ਖਿਲਾਫ਼ ਨੇ ਜਿਹੜੇ ਖੱਬੇ ਪੱਖੀ ਨੇ ਉਹ ਬਿਲਕੁਲ ਹਮੇਸ਼ਾ ਤੋਂ ਇਹਦੇ ਖਿਲਾਫ਼ ਰਹੇ ਨੇ ਕਿਉਂਕਿ ਉਹ ਕਾਰਪੋਰੇਟ ਦੇ ਖਿਲਾਫ਼ ਨੇ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ਼ ਨੇ ਸੋ ਲੈਫਟ ਫਰੰਟ ਖੱਬੇ ਪੱਖੀ ਉਹ ਪੂਰੇ ਦੇ ਖਿਲਾਫ਼ ਨੇ ਜੀ ਏਅਰ ਇੰਡੀਆ ਵਰਗੀ ਚੀਜ਼ ਸੇਲ ਨਹੀਂ ਹੋਣੀ ਚਾਹੀਦੀ ਨੰਬਰ 1 ਨੰਬਰ 2 ਕਾਂਗਰਸ ਔਰ ਬੀਜੇਪੀ ਕੌਣ ਖਿਲਾਫ਼ ਨੇ ਉਹ ਬਾਅਦ 'ਚ ਆਉਣਾ ਠੀਕ ਹੈ ਆਰ ਐੱਸ ਐੱਸ ਦੇ ਖਿਲਾਫ਼ ਆ ਬੀਜੇਪੀ ਲੀਡਰ ਸੁਬਰਾਮਨੀਅਮ ਨੇ ਤਾਂ ਨਰਿੰਦਰ ਮੋਦੀ ਸਾਹਿਬ ਨੂੰ ਬਸ ਗਲਤ ਲੈਂਗੁਏਜ ਨਹੀਂ ਇਸਤੇਮਾਲ ਕੀਤੀ ਬਾਕੀ ਸਭ ਕੁਛ ਹੀ ਕਹਿਤਾ ਬੀਜੇਪੀ ਲੀਡਰ ਸੁਬਰਾਮਨੀਅਮ ਨੇ ਔਰ ਆਰ ਐੱਸ ਐੱਸ ਨੇ ਵੀ ਕਿਉਂ ਸਾਡਾ ਜੀ ਭਾਰਤ ਦਾ ਝੰਡਾ ਲੱਗਾ ਹੋਇਆ ਨੈਸ਼ਨਲਿਸਟ ਇਹਦੇ ਖਿਲਾਫ਼ ਨੇ ਠੀਕ ਹੈ ਕਿ ਜੀ ਆਹ ਸਾਰਾ ਭਾਰਤ ਦਾ ਝੰਡਾ ਲੱਗਾ ਹੋਇਆ ਸਾਡੀ ਏਅਰ ਇੰਡੀਆ ਇਹ ਪ੍ਰਾਈਵੇਟ ਹੱਥਾਂ 'ਚ ਨਹੀਂ ਜਾ ਸਕਦੀ ਝੰਡਾ ਨਹੀਂ ਸਾਡਾ ਉੱਤਰ ਸਕਦਾ ਇਹ ਲੱਗਾ ਰਹਿਣਾ ਚਾਹੀਦਾ ਅਸਲ ਦੇ ਵਿੱਚ ਏਅਰ ਇੰਡੀਆ ਵੈਸੇ ਹਿਸਟਰੀ ਕਿਸ ਦਿਨ ਤੁਹਾਨੂੰ ਮੈਂ ਪਹਿਲਾਂ ਵੀ ਦੱਸੀ ਸੀ ਥੋੜ੍ਹੀ ਜਿਹੀ ਕਿਸ ਦਿਨ ਡਿਟੇਲ ਦੱਸ ਦਾਂਗੇ ਬੜਾਈ ਤਾਂ ਟਾਟਾ ਨੇ ਸੀਗੀ ਟਾਟਾ ਨੇ ਸ਼ੁਰੂਆਤ ਕੀਤੀ ਸੀ ਬਾਅਦ ਦੇ ਵਿੱਚ ਫਿਰ ਇਹਨੂੰ ਨੈਸ਼ਨਲਾਈਜ਼ ਕੀਤਾ ਗਿਆ ਸਰਕਾਰ ਨੇ ਆਪਣੇ ਕੰਟਰੋਲ 'ਚ ਲਈ ਹੈ ਹੁਣ ਸਰਕਾਰ ਤੋਂ ਇਹ ਚੱਲਦੀ ਹੈ ਨਹੀਂ ਹੈਗੀ ਨਾ ਕਾਂਗਰਸ ਦੇ ਟਾਈਮ 'ਚ ਚੱਲਦੀ ਸੀਗੀ ਨਾ ਇਹਨਾਂ ਕੋਲ ਚੱਲਦੀ ਸੀ ਕਿਉਂਕਿ ਮੰਤਰੀਆਂ ਸੰਤਰੀਆਂ ਸਰਕਾਰੀ ਪੈਨਸ਼ਨਾਂ ਲੱਗੀਆਂ ਲੋਕੀ ਮੋਟੀਆਂ ਤਨਖਾਹਾਂ ਲੈ ਰਹੇ ਨੇ ਕਿਉਂਕਿ ਦੇਖੋ ਇੰਡੀਆ 'ਚ ਆਪਣਾ ਕੀ ਹੁੰਦਾ ਸੀ ਕਾਕਾ ਕਿ ਸਾਰਿਆਂ ਨੂੰ ਕਿਹਾ ਜਾਂਦਾ ਸੀ ਪੰਜਾਬ 'ਚ ਕਾਕਾ ਇੱਕ ਵਾਰੀ ਸਰਕਾਰੀ ਨੌਕਰੀ ਲੈ ਲਾ ਬਸ ਸਾਰੀ ਜ਼ਿੰਦਗੀ ਬਣ ਜੂਗੀ ਉਹ ਹੁਣ ਜਿੱਥੇ ਜਿੱਥੇ ਜਿਹੜੀ ਸਰਕਾਰੀ ਨੌਕਰੀ ਲੱਗੀ ਏਅਰ ਇੰਡੀਆ ਵੀ ਇਹੀ ਹੈ ਮੋਟੀਆਂ ਤਨਖਾਹਾਂ ਮਿਲਦੀਆਂ ਨੇ ਐਫੀਸ਼ੀਐਂਸੀ ਨੂੰ ਕੋਈ ਪੁੱਛ ਕੇ ਨਹੀਂ ਸਕਦਾ ਇੱਕ ਤੁਸੀਂ ਟੀਚਰ ਦੀ ਉੱਥੇ ਬਦਲੀ ਕਰ ਸਕਦੇ ਹੋ ਇੱਕ ਟੀਚਰ ਵੀ ਸਰਕਾਰੀ ਨੌਕਰੀ ਚੱਲ ਜਾਏ ਉਹ ਸਾਫ ਕਹਿੰਦੀ ਹੈ ਕੀ ਕਰ ਲੈਣ ਗੱਡੀ ਉਹ ਸਾਡੇ ਮਦਰ ਕਹਿੰਦੇ ਸਾਰੇ ਕਹਿੰਦੇ ਸੀ ਟੀਚਰ ਉੱਤੇ ਕੀ ਕਰ ਲੈਣਗੇ ਉਹ ਟ੍ਰਾਂਸਫਰ ਹੀ ਕਰ ਸਕਦੇ ਨੇ ਹੋਰ ਕੁਛ ਨਹੀਂ ਕਰ ਸਕਦੇ ਸਰਕਾਰੀ ਨੌਕਰੀ ਇੱਕ ਵਾਰੀ ਲੱਗ ਜਾਵੇ ਹੁਣ ਏਅਰ ਇੰਡੀਆ ਕਿੱਥੋਂ ਚੱਲੇਗੀ ਜਿੱਥੇ ਘਾਟੇ ਤੇ ਘਾਟਾ ਇਹਨਾਂ ਨੇ ਸਭ ਕੁਛ ਕਰਕੇ ਦੇਖ ਲਿਆ ਹਰਦੀਪ ਸਿੰਘ ਪੁਰੀ ਆ ਗਏ ਆਪਣੇ ਅੰਮ੍ਰਿਤਸਰ ਤੋਂ ਹਾਰ ਗਏ ਸੀਗੇ ਵੀ ਤੁਸੀਂ ਵਰਲਡ ਬੈਂਕ 'ਚ ਬੜਾ ਕੰਮ ਕੀਤਾ ਇੰਟਰਨੈਸ਼ਨਲ ਤੇ ਬੜਾ ਨਾਮ ਹੈ ਹਰਦੀਪ ਸਿੰਘ ਪੁਰੀ ਨੂੰ ਲਿਆ ਕੇ ਉਹਨਾਂ ਨੇ ਖੜਾ ਕਰ ਲਿਆ ਵੀ ਤੁਸੀਂ ਏਵੀਏਸ਼ਨ ਮਿਨਿਸਟਰ ਹੋ ਏਵੀਏਸ਼ਨ ਮਿਨਿਸਟਰ ਕੌਣ ਹੈ ਹਰਦੀਪ ਸਿੰਘ ਪੁਰੀ ਬੜੇ ਬੜੇ ਕੰਮ ਕੀਤੇ ਆ ਅੱਜ ਅਸੀਂ ਚੇਅਰਮੈਨ ਲੈ ਕੇ ਆ ਰਹੇ ਹਾਂ ਅੱਜ ਅਸੀਂ ਐਮਡੀ ਸਾਹਿਬ ਬਦਲ ਰਹੇ ਹਾਂ ਜੀ ਏਅਰ ਇੰਡੀਆ ਦਾ ਲੈ ਆਓ ਚੇਅਰਮੈਨ ਜੋ ਮਰਜ਼ੀ ਕਰ ਲਓ ਸਰਕਾਰੀ ਨੌਕਰੀ ਤੁਸੀਂ ਤੁਹਾਡੇ ਹੱਥ ਬੰਨੇ ਹੋਏ ਨੇ ਖਾਰੀ ਥੋੜ੍ਹੀ ਕਰ ਸਕਦੇ ਹੋ ਤੁਸੀਂ ਕਿਸੇ ਨੂੰ ਕਿੱਦਾਂ ਕਰੋਗੇ ਮੋਟੀਆਂ ਤਨਖਾਹਾਂ ਨੇ ਮੋਟੇ ਉੱਥੇ ਪਰਕਸ ਨੇ ਇਹਨੂੰ ਚੇਂਜ ਹੀ ਨਹੀਂ ਕਰ ਸਕਦੇ ਅੱਛਾ ਫਿਰ ਸੋਲੂਸ਼ਨ ਕੀ ਕੱਢਿਆ ਗਿਆ ਅੱਛਾ ਜੀ ਇਹਨੂੰ ਵੇਚ ਦਿਓ ਵੇਚਣ ਲਈ ਪਹਿਲੀ ਕੰਡੀਸ਼ਨ ਇਹ ਰੱਖੀ ਗਈ 33,000 ਕਰੋੜ ਦਾ ਜਿਹੜਾ ਘਾਟਾ ਆ ਜਿਹੜਾ ਕਰਜ਼ਾ ਚੜਿਆ ਇਹਨਾਂ ਦੇ ਸਰਕਾਰ ਤੇ ਉਹ ਪ੍ਰਾਈਵੇਟ ਕੰਪਨੀ ਦੇਵੇਗੀ ਦੂਸਰੀ ਕੰਡੀਸ਼ਨ ਅਸੀਂ ਤੁਹਾਨੂੰ ਦੇਣਾ ਵੀ ਸਿਰਫ ਜੀ ਆਪਣਾ 74% ਦਾ 26% ਆਪਣਾ ਆਪਣੇ ਕੋਲ ਰੱਖਣਾ ਸਰਕਾਰ ਨੇ ਪੂਰਾ ਨਹੀਂ ਦੇਣਾ ਕੋਈ ਪ੍ਰਾਈਵੇਟ ਕੰਪਨੀ ਨਹੀਂ ਆਈ ਕੱਢ ਕੇ ਦੇਖ ਲਓ ਰਿਕਾਰਡ 2018 ਦਾ ਪ੍ਰਾਈਵੇਟ ਕੰਪਨੀ ਦਾ ਦਿਮਾਗ ਖਰਾਬ ਆ ਇੱਥੇ ਆਊਗੀ 33,000 ਕਰੋੜ ਰੁਪਇਆ ਪਹਿਲਾਂ ਤੁਹਾਡਾ ਏਅਰ ਇੰਡੀਆ ਦਾ ਭਰਨ ਉਸ ਤੋਂ ਬਾਅਦ ਤੁਹਾਨੂੰ ਉਹ 'ਚ ਦੇਣ 26% ਸ਼ੇਅਰ ਵੀ ਤੁਹਾਡਾ ਰੱਖੀ ਰੱਖਣ ਕਿਉਂ ਰੱਖਣ 'ਚ ਪੈਸਾ ਤੁਸੀਂ ਪੂਰਾ ਨਹੀਂ ਦੇਣਾ 33,000 crore ਦੇ ਥੋੜਾ ਘਟਾ ਦਿੰਦੇ ਹਾਂ 23,000 crore ਹੀ ਦੇ ਦਿਓ। ਹਜੇ ਵੀ ਕੰਪਨੀਜ਼ ਨਾਲ ਗੱਲ ਹੋ ਰਹੀ ਹੈ ਪਰ ਪ੍ਰਾਈਵੇਟ ਕੰਪਨੀ ਆਪਣਾ ਦੇਖੇਗੀ। ਹੁਣ ਏਅਰਪੋਰਟ ਵਿਕਣ ਦੀ ਗੱਲ ਹੈ, ਦਿੱਲੀ ਏਅਰਪੋਰਟ ਕੌਣ ਰਨ ਕਰ ਰਿਹਾ? ਦਿੱਲੀ ਏਅਰਪੋਰਟ GMR ਕੋਲ ਹੈ, ਕਦੋਂ ਦਾ ਹੈ? 2008 ਦਾ, 2008 ਦਾ ਹੈ। GMR ਹੀ ਰਨ ਕਰਦਾ ਦਿੱਲੀ ਦਾ ਏਅਰਪੋਰਟ, ਕੌਣ ਨੇ? ਗਾਂਧੀ ਗਰੁੱਪ ਨੇ ਉਹ। ਤੁਸੀਂ ਜਾ ਕੇ ਦੇਖੋ ਕਿਹੜਾ ਗਰੁੱਪ ਆ ਉਹ, GMR ਗਰੁੱਪ। ਦਿੱਲੀ ਦਾ ਏਅਰਪੋਰਟ ਉਹਨਾਂ ਕੋਲ, ਹੋਰ ਬਥੇਰੇ ਏਅਰਪੋਰਟ ਨੇ, ਗੋਆ ਦਾ, ਹੈਦਰਾਬਾਦ ਦਾ, ਸਾਰੇ ਏਅਰਪੋਰਟ ਉਹਨਾਂ ਕੋਲ। ਅੱਜ ਦੇ ਥੋੜ੍ਹੀ ਹੈ, 2008 ਦੇ ਨੇ। ਜ਼ੋਰ ਲਾਇਆ ਹੋਇਆ ਇਹਨਾਂ ਨੇ ਅਦਾਨੀ ਹੋਣਾ ਨੇ ਵੀ ਸਾਨੂੰ ਮਿਲ ਜਾਏ, ਪਰ ਹਜੇ ਤੱਕ 5-6 ਸਾਲਾਂ 'ਚ ਨਹੀਂ ਮਿਲਿਆ। ਹੁਣ ਪਤਾ ਨਹੀਂ ਅਦਾਨੀ ਹੁਣੀ ਖੋ ਕੇ ਲੈ ਜਾਂਦੇ ਉਹਨਾਂ ਕੋਲ, ਕਿਉਂਕਿ ਉਹ 2008 ਦਾ ਉਹ ਚਲਾ ਰਹੇ ਨੇ। ਹਰੇਕ ਦਾ ਜ਼ੋਰ ਲੱਗਾ ਵੀ ਇਹ ਜਿਹੜਾ, ਕਿਉਂਕਿ ਦਿੱਲੀ ਦਾ ਏਅਰਪੋਰਟ ਬੜਾ ਵੱਡਾ ਏਅਰਪੋਰਟ ਹੈ ਇਹਨਾਂ ਕੋਲ ਤਾਂ, ਵੈਸੇ ਹੈਦਰਾਬਾਦ ਵੀ ਹੈਗਾ, ਗੋਆ ਵੀ, ਹੋਰ ਬਥੇਰੇ ਇੰਟਰਨੈਸ਼ਨਲ, ਬੜੀ ਵੱਡੀ ਕੰਪਨੀ ਹੈ। ਸੋ GMR ਗਰੁੱਪ ਇਸ ਵੇਲੇ ਚਲਾ ਰਿਹਾ ਇਸ ਗਰੁੱਪ ਨੂੰ, ਰਾਓ ਸਾਹਿਬ ਐਂਡ ਪਾਰਟੀ ਉਹਨਾਂ ਦੇ ਕੰਟਰੋਲ 'ਚ ਆ, 2008 ਦਾ ਹੀ ਕੰਟਰੋਲ 'ਚ ਆ ਉਹਨਾਂ ਦੇ। ਸੋ ਇਹ ਸਾਰਾ ਕੁਛ ਲੜਾਈ ਅੱਜ ਦੀ ਥੋੜ੍ਹੀ ਹੈ, ਬੜੀ ਦੇਰ ਦੀ ਇਹ ਚੱਲ ਰਹੀ ਹੈ। ਬਾਕੀ ਬਿਲਕੁਲ ਜਿਹੜੇ ਵਲਨਰੇਬਲ ਸੈਕਟਰ ਨੇ, ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਨੇ, ਉਹਨਾਂ ਲਈ ਸਰਕਾਰ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਦੋ ਚੀਜ਼ਾਂ ਜਿਹੜੀਆਂ ਸਰਕਾਰ ਨੇ ਬੜੀ ਵੱਡੀ ਗਲਤੀ ਕੀਤੀ ਹੈ, ਇੱਥੇ ਮੈਂ ਕਹਾਂਗਾ ਬੜੀ ਵੱਡੀ ਗਲਤੀ ਕੀਤੀ, ਜਿੱਥੇ ਮੈਂ ਪਹਿਲਾਂ ਵੀ ਕਿਹਾ ਵੀ ਜਿੱਥੇ ਚੰਗੀ ਚੀਜ਼ ਹੁੰਦੀ ਹੈ ਮੋਦੀ ਸਾਹਿਬ ਦੀ ਜਾਂ ਕੋਈ ਇੰਡੀਆ ਦੀ ਚੰਗੀ ਚੀਜ਼ ਆ, ਅਸੀਂ ਖੁੱਲ੍ਹ ਕੇ ਤਾਰੀਫ ਵੀ ਕਰਦੇ ਇਹਨਾਂ ਦੀ। ਲੇਕਿਨ ਇੱਕ ਤੇ ਜਿਹੜੇ ਮਜ਼ਦੂਰ ਜਿਸ ਤਰ੍ਹਾਂ ਨੇ ਰੁਲਦੇ ਰਹੇ ਨੇ ਵਲਨਰੇਬਲ ਸੈਕਸ਼ਨ ਆਫ ਸੋਸਾਇਟੀ COVID-19 ਦੇ ਦਰਮਿਆਨ, ਉਹਨਾਂ ਦੀ ਬੜੀ ਬੁਰੀ ਹਾਲਤ ਹੋਈ ਹੈ, ਇਹ ਸਰਕਾਰ ਦੀ ਬੜੀ ਵੱਡੀ ਗਲਤੀ ਹੈ। ਦੂਸਰਾ ਜਿਹੜਾ ਹੁਣ ਇਸ ਸਮੇਂ ਕਿਸਾਨ ਜਿਹੜੇ ਨੇ ਉਹਨਾਂ ਲਈ ਵੀ ਇਹ ਛੱਡ ਦੇਣ, ਹੁਣ ਸਹੀ ਕੀ ਹੈ ਗਲਤ ਕੀ ਹੈ। ਜਿਹੜਾ ਬੰਦਾ ਬਾਹਰ ਬੈਠਾ ਹੈ ਇਸ ਵੇਲੇ, ਜਿਹੜੀ ਖਰਾਬੀ ਹੋ ਰਹੀ ਹੈ ਇਸ ਵੇਲੇ, ਤਾਂ ਉਹਦਾ ਸੋਲਿਊਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਂਜੀ, ਗੱਲਬਾਤ ਤੁਹਾਨੂੰ ਇਸ ਤਰ੍ਹਾਂ ਹੀ ਜਾਰੀ ਰਹੇਗੀ। ਅਗਲੀ ਕਾਲ, ਹਾਂਜੀ, ਅਨਿਲ ਜੀ, ਕਰਮਵੀਰ ਸ਼ੇਰਗਿੲਲ ਜੀ, ਜਸਜੀਤ ਜੀ, ਸਾਰੀਆਂ ਕਾਲ ਆਨਸਰ ਕਰਨ ਜਾ ਰਹੇ ਹਾਂ। ਲੇਕਿਨ ਉਸ ਤੋਂ ਪਹਿਲਾਂ ਸਾਡੇ ਸਪੋਂਸਰ ਫਰਾਈਡੇ ਦੇ ਮੇਨ ਸਪੋਂਸਰ ਰਮਨ ਦੁਆ ਜੀ ਇੰਤਜ਼ਾਰ ਕਰ ਰਹੇ ਨੇ। ਹਾਂਜੀ ਰਮਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ। ਹੈਲੋ, ਹਾਂਜੀ ਰਮਨ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ, ਵੈਲਕਮ।
ਯਜ਼ੀਦ ਜੀ ਵਿਲ ਟ੍ਰਾਈ ਐਂਡ ਕਨੈਕਟ ਹਿਮ ਅਗੇਨ, ਹਿਸ ਲਾਈਨ ਡ੍ਰੌਪਡ।
ਅੱਛਾ, ਲਾਈਨ ਡ੍ਰੌਪ, ਓਕੇ ਜੀ, ਦੁਬਾਰਾ ਉਹਨਾਂ ਨੂੰ ਕਨੈਕਟ ਕਰੋ। ਹਾਂਜੀ ਅਨਿਲ ਜੀ, ਤੁਸੀਂ ਆਉਂਦੇ ਰਹੋ। ਅਨਿਲ ਜੀ, ਗੋ ਅਹੈਡ। ਅਨਿਲ ਜੀ, ਫਿਰ ਕਰਮਵੀਰ ਸ਼ੇਰਗਿਲ ਜੀ, ਫਿਰ ਜਸਜੀਤ ਜੀ, ਵਾਰੀ ਵਾਰੀ ਸਾਰੀਆਂ ਕਾਲ ਦਾ ਆਉਂਦੀਆਂ ਕਰ ਰਹੇ ਜੀ। ਅਨਿਲ ਜੀ, ਹਾਂਜੀ ਅਨਿਲ ਜੀ, ਆਪਕੋ ਆਵਾਜ਼ ਨਹੀਂ ਆ ਰਹੀ। ਕਰਮਵੀਰ ਸ਼ੇਰਗਿਲ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ?
ਹਾਂਜੀ ਆ ਰਹੀ ਜੀ, ਆ ਰਹੀ।
ਹਾਂਜੀ, ਗੋ ਅਹੈਡ ਸਰ। ਹਾਂਜੀ
ਹਾਂਜੀ, ਸਤਿ ਸ਼੍ਰੀ ਅਕਾਲ ਜੋਦਵੀ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜੋਦਵੀ ਜੀ, WTO ਦਾ ਜਿਹੜਾ ਚੱਲ ਰਹੀ ਆ ਗੱਲਬਾਤ, ਉਹਦੇ ਵਿੱਚ ਦੇਖੋ ਹੁਣ ਗੱਲ ਤਾਂ ਸਰਕਾਰ ਨੇ ਕਰਨੀ ਆ ਨਾ। ਹੁਣ ਇਹ ਕੰਟਰੀਆਂ ਆ, ਚਾਹੇ ਅਮਰੀਕਾ ਲਾ ਲਓ, ਚਾਹੇ ਕੈਨੇਡਾ ਲਾ ਲਓ, ਜਾਂ ਹੋਰ ਵੀ ਜਿਹੜੀਆਂ ਵੱਡੀਆਂ ਕੰਟਰੀਆਂ ਆ, ਆਪਣੇ ਕਿਸਾਨਾਂ ਨੂੰ ਤਾਂ ਇਹ ਸਬਸਿਡੀ ਦੇ ਰਹੀਆਂ, ਪਰ ਦੇ ਰਹੀਆਂ ਦੂਜੇ ਤਰੀਕੇ ਨਾਲ। ਤੇ ਜੇ ਇੰਡੀਆ ਉਹ ਆਪਣੇ ਤਰੀਕੇ ਨਾਲ ਦੇ ਰਿਹਾ ਤਾਂ ਫਿਰ ਇਹਨਾਂ ਨੂੰ ਕੀ ਪ੍ਰੋਬਲਮ ਆ? ਇਹ ਜੇ ਅੱਜ ਆਪਾਂ ਅਮਰੀਕਾ ਦੀ ਲਈਏ ਤਾਂ ਇਹਨਾਂ ਦੇ ਬਿਲੀਅਨਸ ਆਫ ਡਾਲਰ ਦੀ ਸਬਸਿਡੀ ਆਪਣੇ ਕਿਸਾਨਾਂ ਨੂੰ ਦੇ ਰਹੇ ਆ। ਡੀਜ਼ਲ ਦਾ ਰੇਟ ਆ ਜਿਹੜਾ ਅਸੀਂ ਆ ਹੁਣ ਟਰੱਕ ਚਲਾਉਂਦੇ ਹਾਂ, ਅਸੀਂ ਜੇ ਹੁਣ ਜੇ ਅੱਜ $1 ਤੋਂ ਉੱਪਰ ਡੀਜ਼ਲ ਪਵਾ ਰਹੇ ਜਾਂ ਡਾਲਰ ਦਾ ਪਵਾ ਰਹੇ ਹਾਂ, ਉਹਨਾਂ ਨੂੰ ਹਾਫ ਪ੍ਰਾਈਸ 'ਤੇ ਡੀਜ਼ਲ ਮਿਲਦਾ ਜੀ। ਹਾਂਜੀ, ਫਿਰ ਉਹਨਾਂ ਦੀ ਇਕੱਲੀ ਇਕੱਲੀ ਫਸਲ ਜਿਹੜੀ ਆ ਇੰਸ਼ੋਰਡ ਆ, ਫਿਰ ਉਹ ਜੇ ਕੱਲ੍ਹ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹ ਇੰਸ਼ੋਰੈਂਸ ਤੋਂ ਜਾਂਦੇ ਆ, ਉੱਥੋਂ ਵੀ ਉਹਨਾਂ ਨੂੰ ਪੈਸੇ ਮਿਲਦੇ ਆ। ਸੋ ਇਹ ਤਾਂ ਆਪ ਇੰਨੀ ਹੈਲਪ ਕਰ ਰਹੀ ਆ ਕਿਸਾਨਾਂ ਦੀ, ਤੇ ਇੰਡੀਆ ਦੇ ਕਾਹਤੋਂ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਆਹ ਚੀਜ਼ ਬੰਦ ਕਰੋ। ਹਾਂ, ਤੇ ਕੱਲ ਨੂੰ ਸਾਨੂੰ ਇਹ ਪਤਾ ਆ ਵੀ ਜੇ ਜਿੰਨੀ ਇਹ ਚਲੋ ਇੱਥੇ ਦੀਆਂ ਸਰਕਾਰਾਂ ਇਮਾਨਦਾਰ ਆ, ਜੋ ਕੁਛ ਵੀ ਆ, ਇਹ ਤਾਂ ਫੇਰ ਵੀ ਆਪਣੇ ਕਿਸਾਨਾਂ ਤੱਕ ਸਭ ਕੁਛ ਪਹੁੰਚਾਉਂਦੀਆਂ। ਜੇ ਇਸ ਤਰੀਕੇ ਨਾਲ ਇੰਡੀਆ ਤੋਂ ਅਸੀਂ ਚਾਹੀਏ ਵੀ ਇੰਡੀਆ ਦੀ ਗੌਰਮੈਂਟ ਇਹਨਾਂ ਤਰੀਕੇ ਵਾਂਗੂ, ਜਿੱਦਾਂ ਹਾਫ ਪ੍ਰਾਈਸ ਤੇ ਡੀਜ਼ਲ ਜਾਂ ਕੁਛ ਚੀਜ਼ਾਂ ਆ, ਜਿੱਦਾਂ ਵੀ ਇੰਸ਼ੋਰਡ ਦੀ ਗੱਲ ਕਰ ਲਓ ਵੀ ਜੇ ਇੰਸ਼ੋਰਸਾਂ ਹੁੰਦੀਆਂ ਆ ਫਸਲਾਂ ਦੀਆਂ, ਜਾਂ ਆਪਣੀ ਸਬਸਿਡੀ ਜਿਸ ਤਰੀਕੇ ਨਾਲ ਇਹ ਦਿੰਦੇ ਆ ਕਿਸਾਨਾਂ ਦੇ ਘਰ ਪ੍ਰਤੀ, ਉਹ ਅਸੀਂ ਵਿਸ਼ਵਾਸ ਹੀ ਨਹੀਂ ਕਰ ਸਕਦੇ ਵੀ ਇੰਡੀਅਨ ਗੌਰਮੈਂਟ ਏਡੀ ਵੱਡੀ ਸਾਡੇ ਲਈ ਕਰ ਲਊਗੀ। ਫਿਰ ਜਿਹੜੀ ਗੱਲ ਉਹ ਆਈ ਆ ਵੀ ਜਿੱਦਾਂ ਸੁਖਵਿੰਦਰ ਜੀ ਵੀ ਕਹਿ ਕੇ ਗਏ ਆ ਵੀ ਇਹਨਾਂ ਤੋਂ 15 ਸਾਲ ਸੀਗੇ, ਇਹਨਾਂ ਨੇ ਕੋਈ ਉਹ 15 ਸਾਲ ਸੁੱਤੇ ਰਹੇ, ਇਹਨਾਂ ਨੂੰ ਕੋਈ ਰਾਹ ਹੀ ਨਹੀਂ ਲੱਭਿਆ ਵੀ ਕਿਸਾਨਾਂ ਨੂੰ ਅਸੀਂ ਐਜੂਕੇਟ ਕਰੀਏ ਵੀ ਇਹਨਾਂ ਨੂੰ ਵੱਖੋ ਵੱਖਰੀਆਂ ਫਸਲਾਂ 'ਚ ਲਿਜਾਈਏ, ਵੱਖੋ ਵੱਖਰੇ ਧੰਦਿਆਂ 'ਚ ਲਿਜਾਈਏ ਵੀ ਆਹ ਜਿਹੜੀ ਚੀਜ਼ ਆ ਇਹ ਆਉਣ ਵਾਲੇ ਸਮੇਂ 'ਚ ਇੱਦਾਂ ਚੇਂਜ ਹੋਣੀ ਆ, ਹਨਾ? ਉਹ ਕੋਈ ਨਹੀਂ ਕੀਤਾ ਇਹਨਾਂ ਨੇ। ਹੁਣ ਉਹ ਜਿਹੜੀ ਗੱਲ ਹੈ ਵੀ ਹੁਣ ਤਾਂ 10 ਸਾਲ ਉਹਨਾਂ ਦੇ ਕਹਿਣਾ ਕੋਈ ਵੀ ਹੋਰ ਲੈ ਲੈਣ, ਤੇ ਪਹਿਲੋਂ ਕਿਸਾਨਾਂ ਨੂੰ ਐਜੂਕੇਟਡ ਕਰਨ, ਫਿਰ ਉਸ ਤਰੀਕੇ ਨਾਲ ਤੇ ਉਹਨਾਂ ਨੂੰ ਹੋਰ ਰਾਹ ਦਿਖਾਏ ਜਾਣ। ਆਹ ਤਾਂ ਇਹ ਗੱਲ ਆ ਵੀ ਤੁਸੀਂ ਇੱਕ ਬੰਦੇ ਦੇ ਮੂਹਰਿਓਂ ਰੋਟੀ ਚੱਕਣ ਵਾਲੀ ਗੱਲ ਕਰ ਰਹੇ, ਇੱਕਦਮ ਜਿਹੜਾ ਠਾਹ ਸੋਟਾ ਮਾਰ ਕੇ, ਪਲੈਨਿੰਗ ਕੋਈ ਨੀ ਵੀ ਬੰਦੇ ਕੱਲ ਨੂੰ ਕਿੱਥੇ ਜਾਣਗੇ।
ਹਾਂਜੀ 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 ਕਰਮਵੀਰ ਸ਼ੇਰਗਿੱਲ ਸਾਹਿਬ, ਮੈਂ ਬਾਰ ਬਾਰ ਉਹੀ ਤਾਂ ਗੱਲ ਕਹਿ ਰਿਹਾ, ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿ ਪੰਜਾਬ ਦੇ ਵਿੱਚ ਐਗਰੀਕਲਚਰ ਦਾ ਪੋਰਟਫੋਲੀਓ ਕਦੇ ਐਗਰੀਕਲਚਰ ਮਿਨਿਸਟਰ ਸੁਣਿਆ? ਕੌਣ ਐਗਰੀਕਲਚਰ ਮਿਨਿਸਟਰ? ਕੈਪਟਨ ਸਾਹਿਬ ਨੇ। ਜਦੋਂ ਐਗਰੀਕਲਚਰ ਮਿਨਿਸਟਰ ਹੀ ਨਹੀਂ ਹੈ, ਕੋਈ ਕੰਮ ਹੀ ਨਹੀਂ ਇਹਦੇ 'ਤੇ ਕਰ ਰਿਹਾ, ਤੁਸੀਂ 10 ਸਾਲ ਕੀ 100 ਸਾਲ ਇਹਨਾਂ ਨੂੰ ਦੇ ਦਿਓ, ਇਹਨਾਂ ਨੇ 100 ਸਾਲ ਕੁਛ ਨਹੀਂ ਕਰਨਾ, ਚਾਹੇ ਅਕਾਲੀ ਦਲ ਆ ਜਾਵੇ ਕੱਲ੍ਹ ਨੂੰ, ਆਮ ਆਦਮੀ ਪਾਰਟੀ ਆ ਜਾਵੇ, ਕੋਈ ਆ ਜਾਵੇ। ਐਗਰੀਕਲਚਰ ਦਾ ਮੈਨੀਫੈਸਟੋ ਆਮ ਆਦਮੀ ਪਾਰਟੀ ਨੇ ਵੱਖਰਾ ਰਿਲੀਜ਼ ਕੀਤਾ ਸੀ ਵੈਸੇ, ਇਹ ਚੰਗੀ ਗੱਲ ਹੈ ਇਸ ਬਾਰੇ, ਲੇਕਿਨ ਕੀ ਉਹਨਾਂ ਦਾ ਕੌਣ ਹੋਏਗਾ ਐਗਰੀਕਲਚਰ ਮਿਨਿਸਟਰ, ਕੌਣ ਲੀਡ ਕਰੇਗਾ ਐਗਰੀਕਲਚਰ ਰਿਫੋਰਮਸ ਨੂੰ? ਇਹ ਜੇ ਸਟੇਟ ਇਹ ਦਾਵਾ ਕਰਦੀ ਹੈ ਕਿ ਜੀ ਐਗਰੀਕਲਚਰ ਸਟੇਟ ਸਬਜੈਕਟ ਹੈ, ਤਾਂ ਤੁਸੀਂ ਕੀਤਾ ਕੀ ਹੈ ਸਟੇਟ ਸਬਜੈਕਟ ਲਈ? ਅੱਜ ਸਟੇਟਸ ਦਾਵਾ ਕਰਦੀਆਂ ਨੇ ਕਿ ਜੀ ਐਗਰੀਕਲਚਰ ਸਟੇਟ ਸਬਜੈਕਟ ਹੈ, ਬਿਲਕੁਲ ਸਹੀ ਦਾਵਾ ਹੈ, ਐਗਰੀਕਲਚਰ ਵੀ ਸਟੇਟ ਸਬਜੈਕਟ ਹੈ, ਐਗਰੀਕਲਚਰ ਮਾਰਕੀਟਿੰਗ ਇਜ਼ ਆਲਸੋ ਸਟੇਟ ਸਬਜੈਕਟ, ਟ੍ਰੇਡ ਐਂਡ ਕਮਰਸ ਆ ਸਿਰਫ ਸੈਂਟਰ ਕੋਲ, ਇਹ ਨਹੀਂ ਦਖਲਅੰਦਾਜ਼ੀ ਕਰ ਸਕਦੇ, ਇਹ ਬਿਲਕੁਲ ਸਹੀ ਕਹਿ ਰਹੀਆਂ ਸਟੇਟਸ। ਲੇਕਿਨ ਜੇ ਸਟੇਟਸ ਇਹ ਦਾਵਾ ਕਰਦੀਆਂ ਨੇ, ਫਿਰ ਤੁਸੀਂ ਕੀਤਾ ਕੀ ਐਗਰੀਕਲਚਰ ਵਾਸਤੇ? ਤੁਸੀਂ ਪਹਿਲਾਂ 15 ਸਾਲ, ਤੁਹਾਨੂੰ ਪਹਿਲਾਂ ਪਤਾ ਸੀ 15 ਸਾਲ ਕੀ, 1500 ਸਾਲ ਹੋਰ ਤੁਸੀਂ ਲੈ ਲਓ, ਕਰਨਾ ਹੀ ਕੁਛ ਨਹੀਂ ਹੈ। ਤੁਸੀਂ ਮੈਨੂੰ ਦੱਸੋ 2017 ਤੋਂ ਲੈ ਕੇ ਹੁਣ ਤੱਕ ਕਾਂਗਰਸ ਸਰਕਾਰ ਨੇ ਕੀ ਕੀਤਾ, ਜਾਂ ਪਹਿਲਾਂ ਅਕਾਲੀ ਸਰਕਾਰ ਦਰ ਫੜ ਰਹੀ ਹੈ, ਉਹਨਾਂ ਨੇ ਕੀ ਕੀਤਾ ਦੱਸੋ ਮੈਨੂੰ ਤੁਸੀਂ? ਕਿਆ ਕਿਸਾਨ ਖੁਦਕੁਸ਼ੀਆਂ ਪਿਛਲੇ 15 ਸਾਲਾਂ 'ਚ ਪੰਜਾਬ 'ਚ ਰੁਕੀਆਂ? ਕਿਆ ਕੋਈ ਕ੍ਰੋਪ ਡਾਈਵਰਸੀਫਿਕੇਸ਼ਨ ਹੋਈ? ਕਿਆ ਕੋਈ ਇਨਵੈਸਟਮੈਂਟ ਆਈ ਆ? ਕਿਆ ਕੋਈ ਬੈਟਰ ਫਾਰਮਿੰਗ ਪ੍ਰੈਕਟਿਸਿਸ ਲਾਗੂ ਕੀਤੀਆਂ? ਕਿ ਐਗਰੀਕਲਚਰ ਮਿਨਿਸਟਰ ਦਾ ਨਾਂ ਦੱਸੋ ਤੁਸੀਂ ਮੈਨੂੰ, ਮੈਨੂੰ ਇੱਕ ਆਰਟੀਕਲ ਲੈ ਕੇ ਆਓ, ਕਿੱਥੇ ਆ ਕਿਸਾਨ ਖੁਦਕੁਸ਼ੀਆਂ ਕਰ ਰਹੇ ਸੀ ਸਿਵਾਏ ਬਿਆਨ ਦੇਣ ਦੇ, ਅਸੀਂ ਕਰਜ਼ਾ ਮਾਫ਼ ਕਰ ਦਾਂਗੇ, ਹੋਰ ਤਾਂ ਇਹਨੇ ਕੁਛ ਵੀ ਨਹੀਂ ਕੀਤਾ। ਕਰਮਵੀਰ ਸ਼ੇਰਗਿੱਲ ਜੀ, ਤੁਸੀਂ ਵੀ ਜਰਾ ਹੋਲਡ ਕਰ ਲਓ, ਜਸਜੀਤ ਜੀ, ਅਨਿਲ ਜੀ, ਸਾਰੀਆਂ ਕਾਲਸ ਲਵਾਂਗੇ, ਸਾਡੇ ਸਪੋਂਸਰ ਫਰਾਈਡੇ ਦੇ ਮੇਨ ਨੇ, ਮੈਂ ਉਹਨਾਂ ਨਾਲ ਗੱਲ ਕਰ ਲਵਾਂ, ਦੈਨ ਵੀ ਵਿਲ ਕੈਰੀ ਔਨ ਆਵਰ ਡਿਸਕਸ਼ਨ, ਸਾਰੀਆਂ ਕਾਲਸ ਔਨ ਦੀਅਰ ਕਰਾਂਗੇ। ਹਾਂਜੀ, ਰਮਨ ਦੂਆ ਜੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ, ਸੇਮੈਗ ਸਾਡੇ ਫਰਾਈਡੇ ਦੇ ਮੇਨ ਸਪੋਂਸਰ ਨੇ। ਰਮਨ ਜੀ, ਵੈਲਕਮ ਸਰ, ਹਾਊ ਆਰ ਯੂ, ਕੀ ਹਾਲ ਹੈ? ਠੀਕ ਹੈ?
ਥੈਂਕ ਯੂ ਜੀ, ਬਿਲਕੁਲ ਫਸਟ ਕਲਾਸ, ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ।
ਥੈਂਕ ਯੂ ਸਰ, ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਕੀ ਲੱਗ ਰਿਹਾ ਸਰ ਜੀ, ਮੇਰੇ ਖਿਆਲ ਨਾਲ ਅਗਲੇ ਹਫ਼ਤੇ ਕਰਾਂਗੇ, ਚਲੋ ਪ੍ਰੈਡਿਕਸ਼ਨ ਇੱਕ ਹਫ਼ਤਾ ਹੋਰ ਲੈ ਲੈਂਦੇ ਹਾਂ, ਕਿਉਂਕਿ ਗੱਲ ਪਤਾ ਟਾਈਮ ਅਸੀਂ ਇਸ ਲਈ ਲੈਣਾ ਚਾਹੁੰਦੇ ਹਾਂ ਵੀ ਹਰ ਵਾਰੀ ਤੁਸੀਂ ਜਿਹੜਾ ਲੰਚ ਹੈ ਉਹ ਜਿੱਤ ਜਾਂਦੇ ਹੋ, ਪੈਸੇ ਫਿਰ ਸਾਨੂੰ ਦੇਣੇ ਪੈਂਦੇ ਨੇ ਮਿੰਟ ਪੀਕੇ ਜੀ ਨੂੰ, ਅਤੇ ਇਸ ਵਾਰੀ ਅਸੀਂ ਥੋੜ੍ਹਾ ਸੋਚ ਕੇ ਕਰਾਂਗੇ ਜੀ ਟੀ ਏ ਦੇ ਵਿੱਚ ਰੀਅਲ ਸਟੇਟ। ਹਾਂਜੀ, ਕਿਉਂ ਲੈ ਲਈਏ ਇੱਕ ਹਫ਼ਤਾ ਹੋਰ ਫਿਰ?
ਬਿਲਕੁਲ ਲੈ ਲਓ
ਜੀ, ਨੈਕਸਟ ਵੀਕ ਐਲਾਨ ਕਰਾਂਗੇ ਜੀ ਕੀ ਲੱਗਦਾ ਜੀ ਟੀ ਏ ਦੀ ਰੀਅਲ ਸਟੇਟ ਮਾਰਕੀਟ ਦਾ। ਲੇਕਿਨ ਅਸੀਂ ਇੱਥੇ ਜ਼ਰੂਰ ਕਹਿ ਦਈਏ ਕਿ ਨੰਬਰ ਜਿਹੜੇ ਨੇ ਆ ਗਏ ਨੇ ਜੀ, ਪਿਛਲੇ ਸਾਲ ਦੀ ਸ਼ੁਰੂਆਤ ਦੇ ਵਿੱਚ 2020 ਸ਼ੁਰੂਆਤ ਦੇ ਵਿੱਚ ਪੀ ਕੇ ਜੀ ਨੇ ਕਿਹਾ ਸੀ 4% ਦਾ ਜੀ ਟੀ ਏ ਦੀ ਮਾਰਕੀਟ ਵਧੇਗੀ, ਮੈਂ ਕਿਹਾ ਸੀ 6% ਦਾ ਵਧੇਗੀ, ਅਤੇ ਰਮਨ ਦੂਆ ਜੀ ਕਹਿੰਦੇ ਵੀ 8%, ਨਾਲ ਬਾਅਦ 'ਚ ਇਹਨਾਂ ਨੇ ਰਿਵਾਈਜ਼ ਕਰਤੀ ਸੀ ਰਮਨ ਜੀ ਨੇ, ਇਹਨਾਂ ਨੇ 8% ਨੂੰ 10% ਕਰ ਦਿੱਤਾ ਸੀ, ਅਤੇ ਮੈਂ ਅਤੇ ਪੀ ਕੇ ਜੀ ਆਪਣੀ ਗੱਲ 'ਤੇ ਉੱਥੇ ਸਟਿਕ ਸੀਗੇ ਵੀ 4% ਔਰ 6 ਨਾਲ ਵਧੇਗੀ, ਲੇਕਿਨ ਨੰਬਰ ਆ ਗਏ ਨੇ 13% ਨਾਲ ਵਧੀ ਹੈ। ਸੋ ਰਮਨ ਦੂਆ ਜੀ ਇਸ ਦਾ ਕਲੋਜ਼ੈਸਟ ਹੋਏ ਤਾਂ ਕਲੀਅਰ ਵਿਨਰ ਡਿਕਲੇਅਰ ਹੋ ਗਏ ਨੇ, ਸੋ ਖਰਚਾ ਜਿਹੜਾ ਉਹ ਸਾਨੂੰ ਪੈ ਗਿਆ, ਤੋਂ ਲੰਚ ਇਕੱਠੇ ਕਰਾਂਗੇ, ਬਾਕੀ ਅਗਲੇ ਹਫ਼ਤੇ ਅਸੀਂ ਡਿਸਕਸ ਕਰਾਂਗੇ ਕਿ 2021 ਦੇ ਵਿੱਚ ਜੀ ਟੀ ਏ ਦੀ ਰੀਅਲ ਸਟੇਟ ਮਾਰਕੀਟ ਕਿੱਥੇ ਕਿਸ ਤਰ੍ਹਾਂ ਗਰੋ ਕਰੇਗੀ ਜਾਂ ਨਹੀਂ ਕਰੇਗੀ। ਹੋਰ ਰਮਨ ਜੀ, ਕੀ ਰਿਪੋਰਟ ਆ ਬਾਕੀ ਰੀਅਲ ਸਟੇਟ ਮਾਰਕੀਟ ਦੀ, ਉਹ ਵੀ ਸਾਂਝੀ ਕਰੋ। ਔਰ
ਇੱਕ ਚੀਜ਼ ਅਸੀਂ ਇੱਕ ਚੀਜ਼ ਸਾਨੂੰ ਜ਼ਰੂਰ ਹਾਈਲਾਈਟ ਕਰਨੀ ਚਾਹੀਦੀ ਹੈ, ਅਸੀਂ ਜਿਹੜੀ ਪ੍ਰੈਡਿਕਸ਼ਨ ਰਿਵਾਈਜ਼ ਕੀਤੀ ਸੀ ਨਾ 8-10% ਤੇ, ਉਹ ਕੋਵਿਡ ਦੇ ਵਿੱਚ ਕੀਤੀ ਸੀ।
ਬਿਲਕੁਲ, ਮੈਂ ਬਿਲਕੁਲ, ਔਰ ਮੈਨੂੰ ਯਾਦ ਆ ਤੁਸੀਂ ਮੈਨੂੰ ਪੁੱਛਿਆ ਵੀ ਸੀਗਾ, ਮੈਂ ਕਿਹਾ ਨਹੀਂ ਜੀ ਮੈਂ 6% ਤੇ, ਮੈਂ ਪੀ ਕੇ ਜੀ ਨੂੰ ਪੁੱਛਿਆ ਸੀ, ਉਹ ਕਹਿੰਦੇ ਨਹੀਂ ਮੈਂ 4% ਹੀ ਹਾਂ, ਔਰ ਮੈਨੂੰ ਵੀ ਤੁਸੀਂ ਪੁੱਛਿਆ ਸੀ। ਔਰ ਇਹ ਮੌਕਾ ਹੁੰਦਾ ਹੈ ਜੀ ਕਿ ਤੁਸੀਂ ਕਿਸੇ ਵੀ ਟਾਈਮ ਰਿਵਾਈਜ਼ ਕਰ ਸਕਦੇ ਹੋ। ਰਮਨ ਦੂਆ ਜੀ ਨੇ ਰਿਵਾਈਜ਼ ਕੀਤੀ ਕੋਵਿਡ ਦੇ ਦਰਮਿਆਨ, ਇਹ ਕਹੇ ਜੀ 8% ਨਹੀਂ 10% ਨਾਲ ਵਧੇਗੀ। ਬਿਲਕੁਲ ਸਰ, ਮੈਂ ਕ੍ਰੈਡਿਟ ਦੇ ਤਾ ਤੁਹਾਨੂੰ, ਸਾਰਾ ਆਉਂਦੀ ਹੈ ਤੁਹਾਡੀ ਗੱਲ ਦੀ। ਜਿਹੜੀ ਗੱਲ ਸਰ ਦੇਖੋ, ਜਿਹੜੀ ਗੱਲ ਸਹੀ ਹੋਈ ਹੈ, ਉਹ ਤਾਂ ਹੁਣ ਨੰਬਰ ਆ ਗਏ ਨਾ, ਹੁਣ ਤਾਂ ਟ੍ਰਿਪ ਦੇ ਨੰਬਰ ਆ ਗਏ, ਟੋਰੋਂਟੋ ਰੀਅਲ ਸਟੇਟ ਬੋਰਡ ਦੇ 2020 ਦੇ ਨੰਬਰ ਆ ਗਏ। ਔਰ ਰਿਵਾਇਤ ਹੈ ਜੀ, ਹਰ ਸਾਲ ਅਸੀਂ ਜਨਵਰੀ 'ਚ ਡਿਸਕਸ ਕਰੀਦਾ, ਔਰ ਫਿਰ ਅਗਲੇ ਸਾਲ ਜਨਵਰੀ 'ਚ ਇਵੈਲੂਏਟ ਕਰੀਦਾ, ਔਰ ਡਿਊਰਿੰਗ ਦ ਈਅਰ ਰਿਵਾਈਜ਼ ਕਰਨ ਦਾ ਪੂਰਾ ਹੱਕ ਹੈ। ਪਰ ਨਹੀਂ ਸਰ, ਤੁਹਾਡਾ ਜਿਹੜਾ ਐਨਾਲਿਸਿਸ ਹੈਗਾ ਉਹ ਬਿਲਕੁਲ ਸਹੀ ਬੈਠਿਆ 2020 ਦੇ ਵਿੱਚ, ਸੋ ਇਹਦੇ ਲਈ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਹੋ।
ਕੋਈ ਜਵੀ ਜੀ, ਇੱਕ ਚੀਜ਼ ਹੋਰ ਦੇਖੋ ਕਿ ਇਸ ਟਾਈਮ ਨਾ ਅਗਰ ਮੈਂ ਅਲਬਰਟਾ ਦੀ ਮਾਰਕੀਟ ਦੇਖਾਂ, ਹੁਣ ਅੱਜ ਮੇਰੀ ਟੀਮ ਆਪਣਾ ਉੱਧਰ ਵੈਂਕੂਵਰ ਸਰੀ ਸਾਈਡ 'ਤੇ ਮੇਰੀ ਪੂਰੀ ਟੀਮ ਅੱਜ ਉੱਥੇ ਹੈਗੀ ਹੈ, ਤੇ ਉੱਥੇ ਵੀ ਜਿਹੜਾ ਹੈ ਨਾ, ਹਰ ਪਾਸੇ ਜਿਹੜਾ ਹੈਗਾ ਆਲ ਆਫ ਅ ਸਡਨ ਕੈਲਗਰੀ ਤੱਕ ਦੀ ਮਾਰਕੀਟ, ਐਡਮਿੰਟਨ ਤੱਕ ਦੀ ਮਾਰਕੀਟ ਦੇ ਵਿੱਚ ਇਸ ਟਾਈਮ ਪੋਜ਼ਿਟਿਵ ਨੋਟਸ ਤੇ ਗੱਲ ਚੱਲ ਰਹੀ ਹੈਗੀ, ਔਰ ਪ੍ਰਾਈਸਿਸ ਉੱਥੇ ਇਨਕਰੀਜ਼ ਹੋ ਰਹੇ ਹੈਗੇ, ਮਲਟੀਪਲ ਆਫਰ ਚੱਲ ਰਹੀਆਂ ਹੈਗੀਆਂ। ਤੁਸੀਂ ਦੇਖੋ ਕਿ ਓਇਲ ਦੇ ਪ੍ਰਾਈਸ ਦੇ ਵਿੱਚ ਕੋਈ ਇੰਪੈਕਟ ਨਹੀਂ ਆਇਆ, ਕੋਵਿਡ ਵੀ ਆਇਆ, ਬਟ ਕੈਨੇਡੀਅਨ ਮਾਰਕੀਟ ਇਜ਼ ਪਰਫੋਰਮਿੰਗ ਮੱਚ ਬੈਟਰ। ਔਰ ਸਭ ਤੋਂ ਅੱਛੀ ਗੱਲ ਕੀ ਹੈ, ਵਿਚ ਆਈ ਪਰਸਨਲੀ ਫੀਲ ਹੈਪੀ ਕਿ ਐਟਲੀਸਟ ਜੀ ਟੀ ਤੋਂ ਇਲਾਵਾ ਜਿਹੜੀਆਂ ਹੈ ਦੂਜੀਆਂ ਮਾਰਕੀਟਸ ਦੇ ਵਿੱਚ ਵੀ ਪੋਜ਼ਿਟਿਵ ਨਿਊਜ਼ ਆ ਰਹੀਆਂ, ਔਰ ਉਹ ਵੀ ਗਰੋ ਕਰ ਰਹੀਆਂ ਹੈਗੀਆਂ। ਸੋ ਦੈਟ ਇਜ਼ ਅ ਕਲੀਅਰ ਕੱਟ ਇੰਡੀਕੇਸ਼ਨ ਕਿ ਜਿਹੜੇ ਵੀ ਮੈਜਰਸ, ਜਿਹੜੇ ਵੀ ਡਿਸੀਜਨਸ ਕੈਨੇਡੀਅਨ ਗਵਰਨਮੈਂਟ ਵੱਲੋਂ, ਫਾਈਨੈਂਸ ਮਿਨਿਸਟਰੀ ਵੱਲੋਂ ਜਾਂ ਬੈਂਕ ਆਫ ਕੈਨੇਡਾ ਵੱਲੋਂ ਲਏ ਗਏ ਸੀਗੇ, ਦੇ ਆਲ ਆਰ ਬ੍ਰਿੰਗਿੰਗ ਪੋਜ਼ਿਟਿਵ ਰਿਜ਼ਲਟਸ। ਦੇਖੋ ਜਤਵੀਰ ਜੀ, ਇਹ ਬੜੀ ਚੀਜ਼ ਦੇਖਣ ਦੀ ਹੁੰਦੀ ਹੈਗੀ ਹੈ ਕਿ ਐਡਵਰਸ ਟਾਈਮ ਦੇ ਵਿੱਚ ਲੀਡਰਸ਼ਿਪ ਦਾ ਜਿਹੜਾ ਪਤਾ ਹੈ ਨਾ ਜੀ, ਉਹ ਚੰਗੇ ਟਾਈਮ ਦੇ ਵਿੱਚ ਨਹੀਂ ਪਤਾ ਲੱਗਦਾ, ਐਡਵਰਸ ਟਾਈਮ ਦੇ ਵਿੱਚ ਲੀਡਰਸ਼ਿਪ ਕਿਵੇਂ ਬਿਹੇਵ ਕਰ ਰਹੀ ਹੈ, ਆਈ ਥਿੰਕ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਔਰ ਉਸ ਤੋਂ ਬਾਅਦ ਉਹਦੀ ਆਊਟਕਮ ਕੀ ਆ ਰਹੀ ਹੈਗੀ, ਉਹਦੇ ਉੱਤੇ ਅੱਗੇ ਦਾ ਸਾਰਾ ਜਿਹੜਾ ਹੈ ਫਿਊਚਰ ਡਿਟਰਮਿਨ ਕਰਦਾ ਹੈਗਾ। ਸੋ ਕੀਪਿੰਗ ਆਲ ਦੀਸ ਥਿੰਗਸ ਇਨ ਇਨ ਕਿਉਂਕਿ ਹੁਣ ਜਿਹੜਾ ਇਹ ਲੋਕਡਾਊਨ ਕਰਕੇ ਆ, ਜੋ ਕਹਿ ਲਓ ਤੁਸੀਂ ਇੱਕ ਤਰ੍ਹਾਂ ਦਾ ਕਰਫਿਊ ਕਹਿ ਲਓ ਵੀ, ਜਿਹੜੇ ਸਾਰੇ ਬੰਦਿਆਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ, ਸੋ ਉਹਦੇ ਨਾਲ ਕੀ ਹੈਗਾ ਕਿ ਸੈਲਰ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਨਹੀਂ ਆ ਰਿਹਾ ਹੈਗਾ, ਔਰ ਬਾਇਰ ਜਿਹੜਾ ਹੈਗਾ ਇਸ ਟਾਈਮ ਵਿਚਾਰਾ ਤੜਪ ਰਿਹਾ ਹੈਗਾ ਕਿਉਂਕਿ ਉਸ ਤਰੀਕੇ ਦੀ ਪ੍ਰੋਪਰਟੀਆਂ ਉਹਨਾਂ ਨੂੰ ਮਿਲ ਨਹੀਂ ਪਾ ਰਹੀਆਂ। ਸੋ ਮੇਰੀ ਜ਼ਰੂਰ ਗੁਜ਼ਾਰਿਸ਼ ਹੈ ਸਾਰਿਆਂ ਨੂੰ ਕਿ ਇਸ ਟਾਈਮ ਦੇ ਉੱਤੇ ਤੁਹਾਨੂੰ ਬੜਾ ਸੋਚ ਸਮਝ ਕੇ ਰਿਐਲਟਰ ਦੇ ਨਾਲ ਕੰਮ ਕਰਨਾ ਚਾਹੀਦਾ, ਕਿ ਜਿਹੜਾ ਰਿਐਲਟਰ ਨੂੰ ਵਾਕਈ ਹੀ ਮਾਰਕੀਟ ਦਾ ਪਤਾ ਹੈਗਾ, ਸੋ ਦੈਟ ਕਿ ਤੁਸੀਂ ਪੈਨਿਕ ਹੋ ਕੇ ਜਾਂ ਤੁਸੀਂ ਅੰਡਰ ਪ੍ਰੈਸ਼ਰ ਆ ਕੇ ਕੰਮ ਨਾ ਕਰੋ, ਤਾਂ ਕਿ ਜਿਹੜਾ ਆਰਾਮ ਦੇ ਨਾਲ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਫਾਈਨੈਂਸ਼ਲੀ। ਸੋ ਯੁਧਵੀਰ ਜੀ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ, ਔਰ ਮੈਂ ਸਾਰਿਆਂ ਨੂੰ ਜ਼ਰੂਰ ਇਹ ਸਲਾਹ ਦਿਆਂਗਾ ਕਿ ਅਗਰ ਕੋਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਡਿਸਕਸ਼ਨ ਕਰਨੀ ਹੋਵੇ, ਸਲਾਹ ਲੈਣੀ ਹੋਵੇ, ਤੁਸੀਂ ਜ਼ਰੂਰ ਸਾਡੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ, ਐਂਡ ਵੀ ਵਿਲ ਮੇਕ ਸ਼ੋਰ ਯੂ ਆਰ ਗੈਟਿੰਗ ਨਥਿੰਗ ਬਟ ਦ ਬੈਸਟ। ਯੁਧਵੀਰ ਜੀ, ਅੱਜ ਜਿਹੜੀ ਮੇਨ ਟੋਪਿਕ ਆਫ ਡਿਸਕਸ਼ਨ ਹੈਗਾ, ਤੁਹਾਨੂੰ ਪਤਾ ਅਸੀਂ ਲਾਸਟ ਦੋ ਤਿੰਨ ਵੀਕ ਪਹਿਲਾਂ ਬੜੀ ਅੱਛੀ ਡਿਸਕਸ਼ਨ ਕੀਤੀ ਸੀਗੀ ਕਿ ਜਿਹੜਾ ਅਸੀਂ ਇੱਕ ਫਰੈਂਚਾਈਜ਼ ਨੂੰ ਐਨਕਰੇਜ ਕਰ ਰਹੇ ਹੈਗੇ ਸੇਵ ਮੈਕਸ ਦੇ ਨਾਲ ਜੁੜਨ ਦੀ, ਕਿਉਂਕਿ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਦੋ ਤਿੰਨ ਚੀਜ਼ਾਂ ਦਾ ਨਾ ਬੜਾ ਇੱਕ ਚੈਲੇਂਜਿੰਗ ਚੀਜ਼ ਰਹੀ ਹੈ, ਕਿਉਂਕਿ ਮੈਂ ਹੁਣ ਕਈ ਰਿਐਲਟਰਸ ਨੂੰ ਮਿਲਦਾ ਜਿਹੜੇ 5 ਸਾਲ 10 ਸਾਲ ਦਾ ਐਕਸਪੀਰੀਅੰਸ ਹੈਗਾ, ਪਰ ਉਹਨਾਂ ਨੂੰ ਅੱਗੇ ਦਾ ਰਸਤਾ, ਅੱਗੇ ਕਿਵੇਂ ਜਾਣਾ ਹੈਗਾ, ਕੀ ਕਰਨਾ ਹੈਗਾ, ਜ਼ਿਆਦਾ ਤੋਂ ਜ਼ਿਆਦਾ ਕੌਣ ਬੰਦਾ ਰਿਐਲਟਰ ਕੀ ਸੋਚ ਲੈਂਦਾ, ਚਲੋ ਜੀ ਇੱਕ ਦੋ ਬੰਦਿਆਂ ਦੀ ਟੀਮ ਬਣਾ ਲੈਂਦੇ ਹਾਂ, ਪਰ ਕੀ ਸਿਰਫ ਇਹੀ ਉਹਨਾਂ ਦਾ ਪੋਟੈਂਸ਼ੀਅਲ ਹੈ, ਜਾਂ ਉਸ ਤੋਂ ਬੈਟਰ ਵੀ ਕਰ ਸਕਦੇ ਸੀਗੇ। ਬਟ ਅਨਫੋਰਚੁਨੇਟਲੀ ਵੀਰ ਜੀ, ਰੀਅਲ ਸਟੇਟ ਇੰਡਸਟਰੀ ਦੇ ਵਿੱਚ ਉਸ ਤਰ੍ਹਾਂ ਦਾ ਕੋਈ ਵਿਜ਼ਨ ਹੀ ਨਹੀਂ ਹੈਗਾ, ਕਿਉਂਕਿ ਬੜਾ ਫਲੈਟ ਟਾਈਪ ਦਾ ਮਾਡਲ ਸੀਗਾ। ਤੁਸੀਂ ਦੇਖੋ 10 ਸਾਲ ਪਹਿਲੇ ਮੈਨੂੰ ਵੀ ਇਹੀ ਚੈਲੰਜ ਸੀਗਾ, ਤੇ ਉਸ ਟਾਈਮ ਮੈਂ ਡਿਸੀਜਨ ਲਿਆ ਸੀ ਕਿ ਮੈਂ ਇਸ ਫਲੈਟ ਮਾਡਲ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਾਂਗਾ। ਸੋ ਮੈਂ ਆਈ ਵਾਂਟਡ ਟੂ ਬਿਕਮ ਐਨ ਐਂਟਰਪ੍ਰੀਨਿਓਰ। ਐਂਟਰਪ੍ਰੀਨਿਓਰ ਦਾ ਮਤਲਬ ਇਹ ਨਹੀਂ ਹੈਗਾ ਕਿ ਜੀ ਮੈਂ ਘਰ, ਮਤਲਬ ਆਫਕੋਰਸ ਦੇਖੋ ਜੀ ਹਰ ਬਿਜ਼ਨਸ ਦੀ ਕੰਮ ਦੀ ਆਪਣੀ ਰਿਸਪੈਕਟ ਹੈ, ਬਟ ਐਂਟਰਪ੍ਰੀਨਿਓਰ ਦੀ ਡੈਫੀਨੇਸ਼ਨ ਕੁਝ ਡਿਫਰੈਂਟ ਹੁੰਦੀ ਹੈ। ਕੋਈ ਇਹ ਨਹੀਂ ਕਿ ਅਸੀਂ ਰਿਐਲਟਰ ਦਾ ਕੰਮ ਕਰ ਰਹੇ ਹਾਂ ਤਾਂ ਅਸੀਂ ਐਂਟਰਪ੍ਰੀਨਿਓਰ ਬਣ ਗਏ। ਔਰ ਯੁਧਵੀਰ ਜੀ, ਟੱਚਵੁੱਡ ਵਿਦ ਦ ਗ੍ਰੇਸ ਆਫ ਗੋਡ, ਇੰਨਾ ਅੱਛਾ ਸਾਨੂੰ ਉਹਦਾ ਰਿਸਪੋਂਸ ਮਿਲਿਆ ਹੈਗਾ ਨਾ ਜੀ, ਕਿ ਜਨਵਰੀ ਦੇ ਮਹੀਨੇ ਦੇ ਵਿੱਚ ਯੁਧਵੀਰ ਜੀ ਅਸੀਂ 14 ਨਵੀਂ ਫਰੈਂਚਾਈਜ਼ੀਜ਼ ਲਾਂਚ ਕੀਤੀਆਂ ਹੈਗੀਆਂ। 14 ਨਿਊ ਫਰੈਂਚਾਈਜ਼ੀਜ਼ ਸੇਵ ਮੈਕਸ ਟੀਮ ਹੈਜ਼ ਲਾਂਚ ਇਨ ਦ ਮੰਥ ਆਫ ਜਨਵਰੀ। ਔਰ ਇਸ ਟਾਈਮ ਬਿਲੀਵ ਮੀ, ਇਸ ਟਾਈਮ ਇਹ ਸਿਚੁਏਸ਼ਨ ਹੈਗੀ ਕਿ ਬੇਸਿਕਲੀ ਦੇਰ ਆਰ 2 or 3 ਪੀਪਲ ਹੂ ਆਰ ਐਕਚੁਲੀ ਕੰਟੈਸਟਿੰਗ ਫੋਰ 1 ਲੋਕੇਸ਼ਨ, ਔਰ ਇਹ ਬਹੁਤ ਜ਼ਿਆਦਾ ਦੇਰ ਤੱਕ ਲੋਕੇਸ਼ਨ ਜਿਹੜੀਆਂ ਹੈਗੀਆਂ ਉਹ ਹੋਲਡ 'ਤੇ ਨਹੀਂ ਰਹਿਣਗੀਆਂ। ਸੋ ਅਗਰ ਕੋਈ ਵੀ ਬੰਦਾ ਸਿਰਫ ਇਹ ਸੋਚੀ ਜਾ ਰਿਹਾ ਹੈਗਾ ਕਿ ਨਹੀਂ ਯਾਰ ਮੈਂ ਆਪਣੇ ਕੈਰੀਅਰ ਨੂੰ ਅਗਲੇ ਲੈਵਲ 'ਤੇ ਜਾ ਕੇ ਲੈਣਾ ਸੀਗਾ, ਜਿਹੜੇ ਬ੍ਰਾਂਡ ਦੇ ਅੰਡਰ ਮੈਂ ਕੰਮ ਕਰ ਰਿਹਾ ਉੱਥੇ ਮੈਨੂੰ ਅਪੋਰਚੁਨਿਟੀ ਮਿਲ ਨਹੀਂ ਪਾ ਰਹੀ, ਮੈਂ 5-7 ਸਾਲ ਤੋਂ ਉੱਥੇ ਹੀ ਐਜ਼ ਏ ਰਿਐਲਟਰ ਹੀ ਸਟੱਕ ਅਪ ਹਾਂ, ਮੈਂ ਟੀਮ ਗਰੋ ਕਰਨਾ ਚਾਹੁੰਦਾ ਔਰ ਉਸ ਤੋਂ ਵੀ ਅੱਗੇ ਜਾਣਾ ਚਾਹੁੰਦਾ, ਕਿਉਂਕਿ ਟੀਮ ਗਰੋ ਕਰਨ ਦਾ ਓਬਜੈਕਟਿਵ ਨਹੀਂ ਹੈਗਾ, ਓਬਜੈਕਟਿਵ ਹੈਗਾ ਅੰਟਰਪ੍ਰੀਨਿਓਰਸ਼ਿਪ ਦਾ। ਔਰ ਯੁਧਵੀਰ ਜੀ, ਮੈਂ ਇਹ ਚਾਹੁੰਦਾ ਕਿ ਸਾਡੇ ਨਾਲ ਅਗਲੇ 5 ਸਾਲਾਂ ਦੇ ਵਿੱਚ 1,000 ਐਂਟਰਪ੍ਰੀਨਿਓਰਸ ਨੂੰ ਮੈਂ ਜੋੜਨਾ ਚਾਹੁੰਦਾ। ਸੋ ਦਿਸ ਇਜ਼ ਦ ਡ੍ਰੀਮ ਵਿਚ ਵੀ ਆਰ ਵਰਕਿੰਗ ਔਨ, ਐਂਡ ਡੈਫੀਨੇਟਲੀ ਆਈ ਐਮ ਵੈਰੀ ਆਪਟੀਮਿਸਟਿਕ, ਆਈ ਐਮ ਵੈਰੀ ਪੋਜ਼ਿਟਿਵ ਕਿ ਸਾਡਾ ਜਿਹੜਾ ਇਹ ਉਪਰਾਲਾ ਹੈਗਾ ਇਹ ਜ਼ਰੂਰ ਸਾਰੇ ਬੰਦਿਆਂ ਦੇ ਨਾਲ ਮਿਲ ਕੇ ਔਰ ਇਹ ਜ਼ਰੂਰ ਪੂਰਾ ਹੋਏਗਾ। ਸੋ ਅਗਰ ਕੋਈ ਵੀ ਰਿਐਲਟਰ ਇਸ ਸੇਵ ਮੈਕਸ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੈ ਔਰ ਆਪਣੇ ਆਪ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਹੈ, ਇੱਕ ਵਾਰੀ ਮੈਂ ਕਹਾਂਗਾ ਜ਼ਰੂਰ ਇੱਕ ਵਾਰੀ ਉਸ ਚੀਜ਼ ਨੂੰ ਆ ਕੇ ਦੇਖੋ। ਦੇਖੋ ਵੀਰ ਜੀ, ਮੈਂ ਹਮੇਸ਼ਾ ਇਹ ਕਹਿੰਦਾ ਵੀ ਇਨਫੋਰਮੇਸ਼ਨ ਲੈਣ ਦੇ ਵਿੱਚ, ਡਿਸਕਸ਼ਨ ਕਰਨ ਦੇ ਵਿੱਚ ਕੋਈ ਵੀ ਮਾੜੀ ਚੀਜ਼ ਨਹੀਂ ਹੈਗੀ, ਔਰ ਇਸ ਚੀਜ਼ ਦਾ ਮੇਰਾ ਪ੍ਰੋਮਿਸ ਹੈ ਕਿ ਇੱਕ ਵਾਰੀ ਜਦੋਂ ਤੁਸੀਂ ਉਸ ਚੀਜ਼ ਨੂੰ ਦੇਖੋਗੇ ਤਾਂ ਤੁਸੀਂ ਉਹਨੂੰ ਐਪਰੀਸ਼ੀਏਟ ਕੀਤੇ ਬਿਨਾਂ ਨਹੀਂ ਰਹਿ ਸਕੋਗੇ। ਸੋ ਅਗਰ ਕਿਸੇ ਵੀ ਬੰਦੇ ਨੂੰ ਇਹ ਲੱਗਦਾ ਕਿ ਵਾਕਈ ਸੇਵ ਮੈਕਸ ਨੇ ਇੱਕ ਅਲੱਗ ਮੁਕਾਮ ਮਾਰਕੀਟ ਦੇ ਵਿੱਚ ਖੜਾ ਕੀਤਾ ਔਰ ਇਹ ਫੀਲ ਹੋ ਰਿਹਾ ਕਿ ਨਹੀਂ ਜੀ ਸਾਨੂੰ, ਅਸੀਂ ਉਸ ਚੀਜ਼ ਦਾ ਵਿੱਚੋਂ ਕਦੋਂ ਸਾਡੀ ਬੱਸ ਨਾ ਮਿਸ ਹੋ ਜਾਏ ਜਾਂ ਲੇਟ ਨਾ ਹੋ ਜਾਈਏ, ਸੋ ਵਾਕਈ ਇਹ ਹੋ ਸਕਦਾ ਹੈ ਕਿ ਤੁਸੀਂ ਲੇਟ ਨਾ ਹੋ ਜਾਓ। ਸੋ ਕਮ ਐਂਡ ਟਾਕ ਟੂ ਅਵਰ ਡਾਇਰੈਕਟਰ ਫਰੈਂਚਾਈਜ਼ੀ ਓਪਰੇਸ਼ਨ ਮਿਸਟਰ ਕਮਲ ਤੋਮਰ, ਹਿਸ ਫੋਨ ਨੰਬਰ ਇਜ਼ 416-333-8747, 416-333-8747। ਤੁਸੀਂ ਕਮਲ ਜੀ ਦੇ ਨਾਲ ਮਿਲੋ, ਉਹਨਾਂ ਦੇ ਨਾਲ ਗੱਲਬਾਤ ਕਰੋ, ਉਹ ਤੁਹਾਨੂੰ ਪੂਰਾ ਸਿਸਟਮ ਸਮਝਾਉਣਗੇ। ਔਰ ਯੁਧਵੀਰ ਜੀ, ਇਟ ਡਜ਼ਨਟ ਮੈਟਰ ਤੁਹਾਡੇ ਕੋਲ ਰੀਅਲ ਸਟੇਟ ਦਾ ਲਾਇਸੈਂਸ ਹੈ ਜਾਂ ਨਹੀਂ ਹੈ, ਯੁਧਵੀਰ ਜੀ ਉਬਰ ਦਾ ਤਾਂ ਡੈਫੀਨੇਟਲੀ ਤੁਸੀਂ ਤੇ ਮੈਂ ਦੋਨੋਂ ਐਪਰੀਸ਼ੀਏਟ ਕਰਦੇ ਹਾਂ, ਦਾ ਵੇ ਦੇ ਪੁੱਟ ਅਪ ਯਰ ਬਿਜ਼ਨਸ ਮਾਡਲ, ਐਮ ਆਈ ਰਾਈਟ?
ਬਿਲਕੁਲ ਬਿਲਕੁਲ ਬਿਲਕੁਲ।
ਹੈਲੋ
ਜੀ,
ਯੁਧਵੀਰ ਜੀ ਦੇਖੋ, ਉਬਰ ਨੇ ਕੀ ਗੱਲ ਕਹੀ, ਉਬਰ ਕਹਿੰਦੀ ਹੈ ਜੀ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਟੈਕਸੀ ਚਲਾਉਣ ਦਾ, ਤੁਸੀਂ ਟੈਕਸੀ ਚਲਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਟੈਕਸੀ ਚਲਵਾ ਦਾਂਗੇ। ਸੇਵ ਮੈਕਸ ਕੀ ਕਹਿ ਰਹੀ ਹੈ, ਤੁਸੀਂ ਰੀਅਲ ਸਟੇਟ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਰੀਅਲ ਸਟੇਟ ਦਾ ਲਾਇਸੈਂਸ ਨਹੀਂ ਹੈਗਾ, ਅਸੀਂ ਤੁਹਾਨੂੰ ਰੀਅਲ ਸਟੇਟ ਕਰਾ ਦਾਂਗੇ
ਜੀ।
ਸੋ ਦਿਸ ਇਜ਼ ਵਾਟ ਇਜ਼ ਕਾਲਡ ਐਜ਼ ਐਨ ਐਂਟਰਪ੍ਰੀਨਿਓਰਸ਼ਿਪ, ਅ ਬ੍ਰਿੰਗਿੰਗ ਅ ਨਿਊ ਕਨਸੈਪਟ ਇਨ ਦਾ ਮਾਰਕੀਟ, ਬ੍ਰਿੰਗਿੰਗ ਅ ਨਿਊ ਆਈਡੀਆ ਇਨ ਟੂ ਦਾ ਮਾਰਕੀਟ। ਸੋ ਇਸ ਵੰਡਰਫੁਲ ਪ੍ਰੋਫੈਸ਼ਨ ਦਾ ਹਿੱਸਾ ਬਣਨ ਲਈ ਤੁਹਾਨੂੰ ਲਾਇਸੈਂਸ ਦੀ ਲੋੜ ਨਹੀਂ ਹੈਗੀ, ਵੀ ਹੈਵ ਅ ਵੈਰੀ ਫੈਂਟਾਸਟਿਕ ਵੇ of bringing you into the real estate profession without even having a license.
ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਵੀ ਆ ਤਾਂ ਵੀ ਤੁਸੀਂ ਰੀਅਲ ਸਟੇਟ ਬਿਜ਼ਨਸ ਦਾ ਜਾਂ ਰੀਅਲ ਸਟੇਟ ਗਰੋਥ ਦਾ ਫਾਇਦਾ ਲੈ ਸਕਦੇ ਹੋ ਹਾਂਜੀ
ਬਿਲਕੁਲ 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 ਜੀ ਜੀ ਦੇਖੋ ਇਹੀ ਤਾਂ ਸਾਡੀ ਕ੍ਰੀਏਟਿਵਿਟੀ ਹੈਗੀ ਇਹੀ ਸਾਡੀ ਯੂਨੀਕਨੈਸ ਹੈਗੀ
ਠੀਕ
ਹੈ ਯੁਦਵੀਰ ਜੀ ਇੱਕ ਗੱਲ ਦੱਸੋ ਅਗਰ ਤੁਸੀਂ ਟਿਮ ਹੋਟਨ ਦੀ ਫਰੈਂਚਾਈਜ਼ੀ ਲੈਣੀ ਹੈ ਕੋਈ ਇਹ ਜ਼ਰੂਰੀ ਤਾਂ ਨਹੀਂ ਤੁਹਾਨੂੰ ਟਿਮ ਹੋਟਨ ਦੀ ਕਾਫੀ ਬਣਾਉਣੀ ਆਉਂਦੀ ਹੋਵੇ
ਬਿਲਕੁਲ ਸਹੀ ਬਿਲਕੁਲ ਸਹੀ
ਤੁਹਾਡੇ ਕੋਲ ਫਾਰਮੂਲਾ ਹੈਗਾ ਸੋ ਸਾਡੇ ਕੋਲ ਫਾਰਮੂਲਾ ਹੈਗਾ ਸੋ ਇਹ ਜ਼ਰੂਰੀ ਨਹੀਂ
ਪਿਛਲੇ ਕਈ ਸਾਲਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੰਟਰਸਟ ਰੇਟ ਲੋ ਨੇ ਇਸ ਵੇਲੇ ਇਮੀਗ੍ਰੇਸ਼ਨ ਵੀ ਆ ਰਹੀ ਹੈ ਔਰ ਲੋਕਾਂ ਕੋਲ ਕੈਪੀਟਲ ਵੀ ਪਿਆ ਹੈਗਾ ਸੋ ਇਨਵੈਸਟਮੈਂਟ ਵਧੇਗੀ ਸੋ ਜੇ ਤੁਸੀਂ ਚਾਹੁੰਦੇ ਹੈਗੇ ਹੋ ਸਰ ਟੈਕਸਟ ਆ ਰਹੇ ਨੇ ਉਹ ਕਹਿੰਦੇ ਹਾਊ ਯੂ ਵਿਲ ਡੂ ਦਿਸ ਮੇਰੇ ਖਿਆਲ ਦੇ ਨਾਲ ਉਹ ਤੇ ਬੈਠ ਕੇ ਹੀ ਗੱਲਬਾਤ ਕੀਤੀ ਜਾਵੇ ਉਹਨਾਂ ਦੇ ਨਾਲ ਕਿਉਂ ਜੀ ਰਮਨ ਜੀ
ਬਿਲਕੁਲ ਬਿਲਕੁਲ ਵੀਰ ਜੀ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ ਔਰ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਵੱਡੀ ਇਨਵੈਸਟਮੈਂਟ ਨਹੀਂ ਮੰਗ ਰਿਹਾ ਸੀ ਤੁਹਾਡੀ ਲੱਖ ਡੇਢ ਲੱਖ ਡਾਲਰ ਦੀ ਇਨਵੈਸਟਮੈਂਟ ਹੈ ਵੀਰ ਜੀ ਅੱਜ ਦੇ ਟਾਈਮ 'ਚ ਇੱਕ ਗੱਲ ਦੱਸੋ ਇੱਕ ਕੌਫੀ ਸ਼ੋਪ ਦੀ ਫਰੈਂਚਾਈਜ਼ੀ ਲੈਣੀ ਹੈ ਤਾਂ ਉੱਥੇ ਹੀ 3 to 4 lakh dollars ਦਾ ਖਰਚਾ ਹੋ ਜਾਂਦਾ ਹੈਗਾ ਔਰ ਇਹ ਤੁਸੀਂ ਇੰਨੇ ਵੰਡਰਫੁਲ ਪ੍ਰੋਫੈਸ਼ਨ ਦਾ ਹਿੱਸਾ ਬਣ ਰਹੇ ਹੋ ਲੱਖ ਡੇਢ ਲੱਖ ਡਾਲਰ ਦੇ ਵਿੱਚ ਨੋਟ ਓਨਲੀ ਵੀਰ ਜੀ ਫਰੈਂਚਾਈਜ਼ੀ ਵੀ ਆਰ ਲੁਕਿੰਗ ਫੋਰ ਦੋਸ ਐਂਟਰਪ੍ਰੀਨਿਓਰਸ ਹੂ ਵਾਂਟ ਟੂ ਹੈਵ ਅ ਮਾਸਟਰ ਫਰੈਂਚਾਈਜ਼ੀ ਐਜ਼ ਵੈਲ We are looking for British Columbia, we are looking in Alberta, we are looking in Nova Scotia, we are looking... So we are expanding ourselves in all the provinces. But in that case, we have a business model that will come to an alternative. We will make our own vision, that thing, and we can grow at a different level. And I promise that if someone has 5 years, some other brand, some other company, some other real estate, ਔਰ ਉਹ ਸਿਰਫ 1 year ਆ ਕੇ ਸੇਵ ਮੈਕਸ ਦੇ ਵਿੱਚ ਕੰਮ ਕਰ ਲਏਗਾ ਨਾ ਜੀ ਮੈਂ ਗਰੰਟੀ ਦੇਣਾ ਯੁਦਵੀਰ ਜੀ ਉਹ ਲਾਸਟ 5 years ਉਹਨੂੰ ਰੀਅਲ ਸਟੇਟ ਦੇ ਭੁਲਾ ਦੇਣਗੇ ਸੋ ਦੈਟ ਇਜ਼ ਮਾਈ ਪ੍ਰੋਮਿਸ
ਠੀਕ ਹੈ ਹੋਰ ਜਾਣਕਾਰੀ ਤੁਸੀਂ ਰਮਨ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਸੇਵ ਮੈਕਸ ਸਾਡੇ ਅੱਜ ਦੇ ਵਨ ਆਫ ਦ ਮੇਨ ਸਪੋਂਸਰ ਸਰ ਫੋਨ ਨੰਬਰ ਆਪਣਾ ਜ਼ਰੂਰ ਦਿਓ ਜੀ ਇੱਕ ਵਾਰੀ ਕੋਈ ਵੀ ਗੱਲਬਾਤ ਕਰਨੀ ਹੈ ਤੁਸੀਂ ਕਿਸ ਤਰ੍ਹਾਂ ਜੇ ਰੀਅਲ ਸਟੇਟ ਦੇ ਪ੍ਰੋਫੈਸ਼ਨ ਤੋਂ ਤੁਸੀਂ ਕਿਸ ਤਰ੍ਹਾਂ ਬੈਨੀਫਿਟ ਲੈ ਸਕਦੇ ਹੋ ਕੋਈ ਫਰੈਂਚਾਈਜ਼ੀ ਲੈ ਕੇ ਬੈਨੀਫਿਟ ਲੈਣਾ ਚਾਹੁੰਦੇ ਹੈਗੇ ਹੋ ਸੋ ਤੁਸੀਂ ਰਮਨ ਦੂਆ ਜੀ ਨਾਲ ਸੰਪਰਕ ਕਰੋ ਸਰ ਫੋਨ ਨੰਬਰ
3347 ਕਮਲ ਨੰਬਰ ਐਂਡ ਯੂ ਗਾਇਸ ਕੈਨ ਐਨੀਬਡੀ ਬੰਦੇ ਅਗਰ
ਸਰ ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ ਤੁਹਾਡੀ ਆਵਾਜ਼ ਨਹੀਂ ਸਰ ਕਲੀਅਰ ਆ ਰਹੀ ਹੈਲੋ
ਜੀ ਜੀ ਵੀਰ ਜੀ ਆ ਰਹੀ ਹੈ
ਹਾਂਜੀ ਹਾਂਜੀ ਹੁਣ ਠੀਕ ਆ ਜੀ ਫੋਨ ਨੰਬਰ ਦੱਸ ਦਿਓ
ਜੀ ਵੀਰ ਜੀ ਫੋਨ ਨੰਬਰ ਹੈਗਾ 416-333-8747 416-333-8747 ਇਹ ਕਮਲ ਜੀ ਦਾ ਨੰਬਰ ਹੈਗਾ ਤੁਸੀਂ ਇਸ ਨੰਬਰ ਤੇ ਟੈਕਸਟ ਕਰ ਸਕਦੇ ਹੋ ਕਿਉਂਕਿ ਉਹ ਵੈਂਕੂਵਰ ਬਿਜ਼ੀ ਹੈਗੇ ਇਸ ਟਾਈਮ ਮੀਟਿੰਗਸ ਦੇ ਵਿੱਚ ਔਰ ਤੁਸੀਂ ਜ਼ਰੂਰ ਟੈਕਸਟ ਮੈਸੇਜ ਕਰਕੇ ਹੀ ਵਿਲ ਡੈਫੀਨੇਟਲੀ ਗੈਟ ਬੈਕ ਟੂ ਯੂ ਔਰ ਇਹ ਇੱਕ ਆਪਣੇ ਆਪ ਦੇ ਵਿੱਚ ਬਿਲਕੁਲ ਨਵੇਕਲੀ ਅਪੋਰਚੁਨਿਟੀ ਹੈਗੀ ਹੈ ਵੀਰ ਜੀ ਔਰ ਆਫਕੋਰਸ ਕੋਈ ਵੀ ਇੱਦਾਂ ਦੀ ਚੀਜ਼ ਹੁੰਦੀ ਹੈ ਡੈਫੀਨੇਟਲੀ ਇਟ ਇਜ਼ ਆਲਵੇਜ਼ ਇਨ ਇੰਟਰਸਟ ਆਫ ਪੀਪਲ ਜਿਹੜੇ ਕਿ ਇਨੀਸ਼ੀਅਲ ਸਟੇਜ ਤੇ ਉਹਦੇ ਨਾਲ ਜੁਆਇਨ ਕਰਦੇ ਹੈਗੇ ਆ ਸੋ ਇਹ ਬੜਾ ਅੱਛਾ ਮੌਕਾ ਹੈ ਔਰ ਨੰਬਰ ਮੈਂ ਇੱਕ ਵਾਰੀ ਜ਼ਰੂਰ ਦੇ ਦੇਣਾ 416-333-8747 ਔਰ ਜੀ ਵੀਰ ਜੀ 2 minutes ਵਾਸਤੇ ਲਸ਼ਿਕਾ ਵੀ ਨਾਲ ਹੈ ਸ਼ੀ ਕੁਇਕਲੀ ਵਾਂਟਸ ਟੂ ਸ਼ੇਅਰ ਅ ਪ੍ਰੋਜੈਕਟ ਵਿਦ ਆਲ ਆਫ ਅਸ
ਹਾਂਜੀ ਹਾਂਜੀ ਕੁਇਕਲੀ ਜੀ ਹਾਂਜੀ ਲਸ਼ਿਕਾ ਜੀ ਵੈਲਕਮ ਜੀ ਬਹੁਤ ਸਵਾਗਤ ਹੈ ਹਾਂਜੀ ਪ੍ਰੋਜੈਕਟ ਦੇ ਬਾਰੇ ਬਤਾਈਏ ਪਲੀਜ਼
जी थैंक यू युद्धवीर जी जिस प्रोजेक्ट की बात करेंगे ये किचनर का प्रोजेक्ट है जो कि बिल्कुल गूगल के ऑफिस शॉपिफाई के ऑफिस से सिर्फ 10 minutes के डिस्टेंस पे बनने जा रहा है यूनिवर्सिटी ऑफ वाटरलू एंड विल्फ्रे लॉरियर यूनिवर्सिटी यहाँ से सिर्फ 8 to 10 minutes की ड्राइव पर है तो एक इन्वेस्टमेंट के लिए 2024 की क्लोजिंग के साथ बहुत अच्छी अपॉर्चुनिटी है और इसमें यूनिट सिर्फ 3.5 lakh से शुरू हो रहे हैं तो 3.5 lakh में 2024 की ऑक्यूपेंसी के साथ एक किचनर वाटरलू की प्राइम लोकेशन जहां पर जो नई LRT बनने जा रही है वो बिल्कुल आपकी बिल्डिंग के सामने है 4 buildings यहाँ पे बनने जा रही है जिसमें से 1 building के यूनिट्स जो है वो रिलीज कर दिए गए हैं बहुत ही एक्सटेंडेड डिपॉजिट स्ट्रक्चर है और सिर्फ 3.5 lakh से यूनिट शुरू हो रहे हैं असाइनमेंट राइट टू लीज ड्यूरिंग ऑक्यूपेंसी और बहुत सारे इंसेंटिव हैं जो आपको बिल्कुल फ्री मिल रहे हैं अभी इसके पहले लॉन्च में 3.5 lakh से प्राइसेस हैं 2024 की क्लोजिंग है किचनर की प्राइम लोकेशन है वेबर स्ट्रीट के ऊपर गूगल के हेड ऑफिस के बिल्कुल पास ये बिल्डिंग बनने जा रही है तो अगर आप इस प्रोजेक्ट के बारे में और डिटेल्स लेना चाहते हैं या फिर अपनी अपॉइंटमेंट कंफर्म करना चाहते हैं टू बुक अ यूनिट आप कॉल कर सकते हैं @647-221-5780 एज अ स्पेशल इंसेंटिव अभी आपको प्रॉपर्टी मैनेजमेंट, एक साल की प्रॉपर्टी मैनेजमेंट भी फ्री में मिल रही है और साथ में टेनेंट भी आपको जो है वो बिल्डर की तरफ से ही ढूंढ के दिया जाएगा. तो एज एन इन्वेस्टर आपने कुछ भी नहीं करना है, एक सिर्फ इनिशियल डिपॉजिट पे करना है. 2024 में आपको यूनिट मिल जाएगा, टेनेंट साथ में आपको यूनिट जो है टेनेंट ऑक्यूपाइड मिलेगा और उसके साथ साथ आपको असाइनमेंट भी फ्री है, राइट टू लीज ड्यूरिंग ऑक्यूपेंसी भी है और बहुत सारे इंसेंटिव्स हैं जैसे कि फ्री पार्किंग, फ्री लॉकर. तो इसके लिए आप जरूर कॉन्टैक्ट करें एट 647-221-5780, 647-221-5780.
थैंक यू वेरी मच लशिका जी, एंड वी विश यू ऑल द बेस्ट. थैंक यू. थैंक यू. साडे किसी भी स्पॉन्सर का इनकेस तुसी ड्राइव कर रहे हो नंबर नहीं नोट कर सके तो साडे किसी भी टाइम नंबर तुसी ले सकते हो 416-475-5000. साडा वाई मीडिया का नंबर हमेशा अपने को रखो, सेव करके रखो 416-475-5000. हफ्ते के 7 दिन 24 घंटे थोड़ी खिदमत हाजिर है. टैक्सट पा देना कि स्पॉन्सर का नंबर नहीं मिलिया तुम्हें ले लोगे. सॉरी शेरगिल साहब, मैंने तुम्हें इंटरप्ट करना पाया. हाँ जी शेरगिल जी, तुम अपनी गल मुकम्मल कर लो क्योंकि हाँ जी सॉरी मैंने
नो प्रॉब्लम. जी मैं गल कर रहा यही चीज भी अपना हल से आप अड़ जाने आन के हल नहीं दस रहा कोई भी, क्योंकि किसान मूहरे कुछ नहीं दस रहा. वो तो इस गल से ही आया पाया भी चाहे साढ़े गोलियां मार दो असं पिछे नहीं हटना है ना. तो हूँ सरकार के कोल कि राह बचता है, जां तां वो किसी ना किसी तरीके ने इनू खेड़न दे कोई नुकसान करूँ जां किदां जां की प्लैनिंग वो सोच रहे हैं, क्योंकि हल नहीं इहदा जदवीर जी नजर आ रहा कोई भी जे देखा जाए तो. ते बाकी जिहड़ा मैं तेरे तो पहलों कहा ही WTO दा जिहड़ा भी जे ये दे वड्डे मुल्क किसी होर तरीके नाल सबसिडी दे रहा आ ते इंडिया उत्थे क्वेश्चन कर ही सकदा भी साडी सबसिडी देण दा आ तरीका आ, ते ये माड़ा जिहा दस्सिओ जी.
हाँ जी बिल्कुल, दोनों पॉइंट. पहली चीज जिहड़ी हल है, हल तो सर इहदा 20 मिंट दे विच है. हुण इह मौका देखो, ये डिस्कशन करन दा नहीं है शेरगिल साहब के ये किसान बिल जिहड़े ने फायदे च ने किसान दे के नुकसान दे ने, वो एक महीने पहला सीगा या वो पुरानी गल सीगी. ठीक है, हुण तो इस वेले जाके सरकार नूं कहना चाहिए भी इहनूं असीं 6 महीने साल लई असीं इहनूं पोस्टपोन करांगे. उन्होंने कहना नहीं जी नहीं, इहनूं खारिज करो, क्योंकि सरकार यह कह ही नहीं रही, सरकार यह गल ही नहीं कर रही. सरकार कहती है खारिज नहीं करना. अज की मीटिंग के बाद तुसीं सुन लिया, सरकार ने हुण अपना मन बना लिया भी असीं इहनूं रिपील नहीं करना, स्क्रैप नहीं करना. अमेंडमेंट जिहड़ियां करवाउणियां तुसीं अमेंडमेंट साडे तों करा लो, लेकिन इहनूं जिहड़ी 2 महीने लई भी रोक लगाई है, स्टे ऑर्डर लगाए सुप्रीम कोर्ट ने, सरकार ते हुण दोहां ने सहमति बना ली. अज किसान कहते असी भी नहीं सुप्रीम कोर्ट के जरिए जाना है, सरकार कहती असी भी नहीं जाना सुप्रीम कोर्ट के जरिए. दोनों चाहते हैं कि वो चंगी गल है, चलो आपस के दोनों चाहते हैं गल हो जाए, लेकिन ये घट्टो घट इंप्लीमेंटेशन के उत्ते 2 महीने नहीं 2 साल या 5 साल की स्टे लगा दी जाए. फिर सारे जथेबंदियों बैठ के मीटिंग की जाए, हर हफ्ते मीटिंग हो, और जदों भी सहमति बने 6 महीने साल 2 साल बाद, और एक इंपोर्टेंट क्लॉज जी जरूर लगाई जाए कि ये स्टेट सब्जेक्ट एग्रीकल्चर जिहड़ी जिहड़ी स्टेट को मंजूर होएगा वो स्टेट लागू कर ले, जिहड़ी स्टेट को नहीं मंजूर आ वो ना लागू करे. पंजाब दे विच कांग्रेस अपोज कर रही है, कल अकाली दल भी अपोज कर रहा है, तो आम आदमी पार्टी अपोज कर रही है. सो पंजाब लई तो कदे भी नहीं लागू होएगा, ठीक है, क्योंकि उन्होंने मर्जी पई हरेक की चुनी हुई सरकार. जे बंगाल च नहीं चाहते ममता बैनर्जी ना लागू करन, दिल्ली च केजरीवाल साहब ना लागू करन, राजस्थान दे विच अज कांग्रेस की सरकार है, केरला की कांग्रेस सरकार है, वो ना लागू करन, इहनू 2 साल या 5 साल लई डिले कर देने फौरन, क्योंकि इस वे सिचुएशन डिफ्यूज करने की जरूरत है, वरना एंटी सोशल एलीमेंट्स कुछ ना कुछ खराबी जी कर देंगे. तो 2 साल 5 साल लिए डिफ्यूज कर, जदों भी लागू होए 2 साल 5 साल बाद स्टेट की मर्जी हो. एक आखिरी पॉइंट बड़ा इंपॉर्टेंट ये है जो WTO का कह रहे हो, बिल्कुल इंडिया इज सिग्नेटरी टू दैट, लेकिन थोड़ी गल ठीक है कि हरेक ने अपने अपनी कंट्री का फायदा देखना है. सो इंडिया भी जोड़ा ये अपना फायदा जरूर देखना चाहिए, और ये स्टेट सब्जेक्ट है क्योंकि एग्रीकल्चर इज अ स्टेट सब्जेक्ट, एग्रीकल्चर मार्केटिंग इज अ स्टेट सब्जेक्ट. असी बिहार नाल कंपैरिजन तो कर रहे हैं, पर साडी GDP देखो पंजाब की कित्थे जा रही है, कोई चीज़ दे विच सुधार होया, किहड़ा लीडर है जिहड़े पंजाब दे सुधार लई काम कीता, मैनूं नाम दसो उस लीडर का पिछले 50 सालों च, एक लीडर का नाम दसो. कैरो साहब का नाम लै दे, 50 साल पहलां सीगे, एक लीडर का नाम लो जी, इस बंदे कोल विजन है, इस बंदे ने पिछले 50 सालों च पंजाब का फायदा किया. बिहार की GDP नाल तां असीं मुकाबला ही नहीं कर सकते, बिहार बहुत पिछड़िया होया सीगा, पंजाब ते असीं वन ऑफ द रिचेस्ट स्टेट है. ईवन जब असं कॉलेज टाइम होंगे सके साढ़े हिंदू अखबार बड़े सोहने आर्टिकल, मैं साउथ इंडिया रहा उसे बड़े सोहने आर्टिकल आते थे इंडिया में, पंजाब वो भी दूसरे पर कैपिटा इनकम साड़ी वो भी दूसरे तीसरे नंबर पर होंगे से, असी उस वेले भी दूसरे 90s के भी और पहला भी बड़े वधिया होंगे से. असी ये हुण तुसीं पिछले 15 सालों से कढ़ के देख लो, पिछले 15 सालों असं हुण 10वें नंबर से भी नहीं रह गए पर कैपिटा इनकम.
हाँ जी हाँ जी बिल्कुल जदवीर जी, जिहड़े तुसीं पॉइंट दसे सी ना माइनिंग दा लीकर दा जे वो जिहड़े पॉइंट आ ओही जे कि एक वधिया नीत दे नाल बंदा लागू कर दे तां खजाना जिहड़ा खजाना कहिंदे ना खाली खजाना ਉਹ ਐਵੇਂ ਹੱਸਵਾਣੀ ਕਰਾਉਂਦੇ ਆ, ਉਹ ਭਰਨ ਨੂੰ ਟਾਈਮ ਨਹੀਂ ਲੱਗਣਾ, 5 ਸਾਲਾਂ ਦੇ ਵਿੱਚ ਸਾਰਾ ਕੁਝ ਸੈੱਟ ਹੋ ਜੂ। ਜਿਹੜੇ ਇਹਨਾਂ ਦੇ ਆਪਣੇ ਬੰਦਿਆਂ ਦੀਆਂ ਜੇਬਾਂ 'ਚ ਜਾ ਰਿਹਾ, ਉਹ ਸਰਕਾਰ ਨੂੰ ਕੁਛ ਨਹੀਂ ਮਿਲ ਰਿਹਾ ਉੱਥੋਂ।
ਸਰ ਸਰ ਕੱਲਾ ਖਜ਼ਾਨਾ ਨਹੀਂ ਖਾਲੀ ਕਰਦੇ, ਉਹ ਖਜ਼ਾਨਾ ਕਿਹੜਾ ਜਿਹੜਾ ਖਾਲੀ ਹੋਵੇ। ਦੇਖੋ ਰਾਜ ਕਿੱਦਾਂ ਹੁੰਦਾ, ਪੰਜਾਬ ਦੇ ਵਿੱਚ ਰਾਜ ਕਰਨ ਦਾ ਤਰੀਕਾ ਸੁਣੋ ਅੱਜ ਧਿਆਨ ਦੇ ਨਾਲ ਕਿੱਦਾਂ। ਦੇਖੋ ਦੋ ਤਰੀਕੇ ਪੰਜਾਬ ਦੇ ਵਿੱਚ ਰਾਜ ਕਰਨ ਦੇ। ਤਰੀਕਾ ਨੰਬਰ 1 ਕਿ ਕੋਈ ਲੈਂਡ ਦਾ ਜਿਹੜਾ ਲੈਂਡ ਮਾਈਨਿੰਗ, ਸੈਂਡ ਮਾਈਨਿੰਗ, ਆਪਣਾ ਇਹਨਾਂ ਨੇ ਕਿਹਾ ਸੀ ਕੈਪਟਨ ਸਾਹਿਬ ਨੇ ਜੀ ਮੈਂ ਚੈਨਲ ਲਾਗੂ ਕਰ ਦਾਂਗਾ, ਇੱਕ ਇਕੱਲੇ PTC ਨੂੰ ਲਾਇਸੈਂਸ ਮਿਲਿਆ, ਬਾਕੀ ਸਭ ਕਿਸੇ ਨੂੰ ਲਾਇਸੈਂਸ ਨਹੀਂ ਹੋਰ ਦੁਬਾਰਾ ਇਹਨੇ ਦਿੱਤਾ। ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾ ਲੈਂਦੇ ਲੋਕ ਕਿ ਜੀ ਅਸੀਂ ਨਸ਼ਾ ਬੰਦ ਕਰਾ ਦਾਂਗੇ। ਡਰੱਗ ਕਹਿੰਦੇ ਰੱਜ ਕੇ ਵੇਚੋ, ਅੱਜ ਮੈਂ ਓਪਨਲੀ ਬੋਲ ਰਿਹਾ, ਡਰੱਗ ਕਹਿੰਦੇ ਜੀ ਰੱਜ ਕੇ ਵੇਚੋ। ਮੋਟਾ ਪੈਸਾ ਆਪ ਬਣਾਉਂਦੇ ਆ, ਮੋਟਾ ਪੈਸਾ ਨਾਲ ਦੇ ਨੂੰ ਬਣਵਾਉਂਦੇ ਆ, ਨਾਲ ਕਹਿੰਦੇ ਆ ਵੀ ਉਹ ਕਹਿੰਦੇ ਜੀ ਕੋਈ ਪੁਲਿਸ ਦਾ ਤੰਤਰ ਨਹੀਂ ਉੱਥੇ, ਠੀਕ ਹੈ ਜੀ। ਜਿਹੜਾ ਬੰਦਾ ਫੜਿਆ ਗਿਆ ਇਹਨਾਂ ਦਾ ਕੰਮ ਇੰਨਾ ਵੀ ਇਹਨੂੰ ਛੱਡ ਦਿਓ ਤੇ ਇਹਨੂੰ ਚੱਕ ਲਓ, ਇਹਨੂੰ ਚੱਕ ਲਓ ਤੇ ਇਹਨੂੰ ਛੱਡ ਦਿਓ, ਇਸ ਤੋਂ ਇਲਾਵਾ ਕੋਈ ਕੰਮ ਨਹੀਂ ਉੱਥੇ। ਸੋ ਮੋਟਾ ਪੈਸਾ ਆਪ ਬਣਾਉਣਾ, ਨਾਲਦਿਆਂ ਨੂੰ ਬਣਵਾਉਣਾ, ਇਹ ਕੰਮ ਆ ਉੱਥੇ। ਫਿਰ ਅਸੀਂ ਗੱਲਾਂ ਕਰਦੇ ਹਾਂ ਸੁਧਾਰ ਦੀਆਂ, ਪੰਜਾਬ ਦੀ ਐਗਰੀਕਲਚਰ ਤੁਸੀਂ ਗੱਲ ਕਰਦੇ ਹੋ, ਕਿਸਾਨਾਂ ਦੀ ਅਸੀਂ ਕਰ ਦਾਂਗੇ। ਬਿਹਾਰ ਦੀ ਐਗਰੀਕਲਚਰ ਗਰੋਥ ਜਿਹੜੀ ਆ ਪਿਛਲੇ 15 ਸਾਲਾਂ ਦਾ ਰਿਕਾਰਡ ਕੱਢ ਕੇ ਦੇਖ ਲਓ, ਘੱਟੋ ਘੱਟ 5% ਗਰੋਥ ਆ ਬਿਹਾਰ ਦੀ। ਮੱਧ ਪ੍ਰਦੇਸ਼ ਨੇ 12.9, ਮੈਂ ਫਿਗਰ ਉਹ ਕੋਟ ਕਰਦਾ ਜਿਹੜੀ 100% ਐਕੂਰੇਟ, 12.9 million ਟਨ ਉਹਨਾਂ ਨੇ ਇਸ ਵੇਲੇ ਅਨਾਜ ਉਹਨਾਂ ਨੇ MSP ਦੇ ਜ਼ਰੀਏ ਵੇਚਿਆ। ਜ਼ਿਆਦਾ ਇਸ ਵੇਲੇ MSP ਦਾ ਅਨਾਜ ਇਸ ਸਾਲ ਦਾ, ਕੱਢੋ ਫਿਗਰ 2020-2021 ਦੀ, MSP ਨਾਲ ਜ਼ਿਆਦਾ ਐਗਰੀਕਲਚਰ ਗਰੋਥ ਉੱਥੇ 9%-10% ਆ ਮੱਧ ਪ੍ਰਦੇਸ਼ 'ਚ। ਪੰਜਾਬ 'ਚ 2% ਐਗਰੀਕਲਚਰ ਗਰੋਥ ਨਹੀਂ, ਹਰਿਆਣਾ ਸਾਡੇ ਤੋਂ ਅੱਗੇ ਆ, ਉੱਤਰ ਪ੍ਰਦੇਸ਼ ਸਾਡੇ ਤੋਂ ਅੱਗੇ ਐਗਰੀਕਲਚਰ ਗਰੋਥ ਦੇ ਵਿੱਚ, ਕਰਨਾਟਕਾ ਸਾਡੇ ਤੋਂ ਅੱਗੇ ਆ। ਸੋ ਗੱਲਾਂ ਸਾਡੇ ਕੋਲ ਲੀਡਰ ਹੈ ਨਹੀਂ, ਲੀਡਰ ਨਹੀਂ ਹੈ। ਜਦੋਂ ਤੱਕ ਸਾਡੇ ਲੀਡਰ ਕਹਿੰਦੇ ਆ ਆਪ ਖਾਓ ਨਾਲਦਿਆਂ ਨੂੰ ਖਵਾਓ, ਪੰਜਾਬ ਦੀ ਜਨਤਾ ਜਿੱਥੇ ਮਰਜ਼ੀ ਜਾਵੇ, ਸਾਰਿਆਂ ਦੀ ਦੌੜ। ਦੇਖੋ ਇਸ ਵੇਲੇ ਪਲੈਨਿੰਗ ਕੀ ਹੋ ਰਹੀ ਹੈ ਕਾਂਗਰਸ ਦੇ ਵਿੱਚ, ਇਹ ਆ ਵੀ 13 ਮਹੀਨੇ ਰਹਿ ਗਏ ਨੇ। ਕੈਪਟਨ ਸਾਹਿਬ ਕਹਿੰਦੇ ਮੈਂ ਨਾ ਮਾਨੂੰ, ਕੁਰਸੀ ਮੈਨੂੰ ਚਾਹੀਦੀ ਆ। ਸਿੱਧੂ ਕਹਿੰਦਾ ਭਾਈ ਮੈਂ ਤੈਨੂੰ ਜੀਣ ਨਹੀਂ ਦੇਣਾ, ਕੁਰਸੀ ਮੈਨੂੰ ਚਾਹੀਦੀ ਆ। ਉੱਥੇ ਇਹ ਲੜਾਈ ਚੱਲ ਰਹੀ ਕਾਂਗਰਸ ਦੀ। ਉਹ ਕਿਸਾਨ ਗਏ ਪਹਾੜ ਦੇ ਵਿੱਚ, ਪੰਜਾਬੀ ਗਏ ਪਹਾੜ, ਉਹ ਕਹਿੰਦੇ ਸਾਨੂੰ ਤਾਂ ਆਪਣਾ ਕਰ। ਅੱਛਾ ਅੱਗੇ ਆ ਜਾਓ ਜੀ ਤੁਸੀਂ, ਅਕਾਲੀ ਦਲ ਕਹਿੰਦਾ ਜੀ ਮੈਨੂੰ ਮੌਕਾ ਮਿਲਿਆ BJP ਤੋਂ ਅਲੱਗ ਹੋਇਆ, 10 ਸਾਲ ਰਾਜ ਕੀਤਾ। ਭਾਈ 5 ਸਾਲ ਅਸੀਂ ਬਾਹਰ ਰਹੇ ਹਾਂ, ਅਕਾਲੀ ਦਲ ਆਪਣੀ ਸਕੀਮ 'ਚ, ਅਸੀਂ ਰਾਜ ਕਰਨਾ। ਆਮ ਆਦਮੀ ਪਾਰਟੀ ਨੂੰ ਇਹ ਸਮਝ ਨਹੀਂ ਆ ਰਹੀ ਵੀ ਜੇ ਭਗਵੰਤ ਮਾਨ ਨੂੰ ਹਟਾ ਦਿੱਤਾ ਇਹ ਦੂਜਾ ਸੁਖਪਾਲ ਖਹਿਰਾ ਬਣ ਜਾਏਗਾ, ਠੀਕ ਹੈ। ਇਹ ਕੰਵਰ ਸੰਧੂ ਸਾਹਿਬ, ਸੁਖਪਾਲ ਖਹਿਰਾ ਸਾਹਿਬ ਜਿੱਦਾਂ ਬਾਹਰ ਹੋਏ ਤੇ ਇਹਨੂੰ ਹਟਾ। ਅੱਛਾ ਇਹਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਚੀਫ ਮਿਨਿਸਟਰ ਨਹੀਂ ਬਣਦੀ, ਸਾਡੀ ਸਰਕਾਰ ਨਹੀਂ ਬਣਦੀ ਭਗਵੰਤ ਮਾਨ ਨਾਲ। ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਨਵਾਂ ਚਿਹਰਾ ਲੈ ਕੇ ਆਈਏ। 31 ਜਨਵਰੀ ਦੀ ਡੈਡਲਾਈਨ ਸਿੱਧੂ ਨੂੰ ਦਿੱਤੀ ਹੋਈ ਹੈ ਵੀ ਤੂੰ ਆ ਕੇ ਸਾਡੇ ਨਾਲ ਰਲ ਜਾ, ਉੱਥੇ ਉਹ ਆਪਣੇ ਇਸ ਚੱਕਰ ਚੁੰਝੇ ਬੈਠੇ ਨੇ, ਠੀਕ ਹੈ। ਅੱਗੇ ਆ ਜਾਓ BJP ਦਾ ਇਹ ਆ ਵੀ ਠੀਕ ਹੈ ਜੀ, ਰੌਲਾ ਅਸੀਂ ਇਹ ਪਾਉਣਾ ਸਰਕਾਰ ਬਣਾਉਣੀ ਆ, 2-4-5-10 ਸੀਟਾਂ ਜਿਹੜੀਆਂ ਮਿਲ ਜਾਣੀਆਂ, ਅਸੀਂ ਮਿਲ ਕੇ ਆਪਣੇ ਪੈਰ ਅਸੀਂ ਅਲੱਗ ਕਿੱਦਾਂ ਜਮਾਉਣੇ ਆ। ਉਹਨਾਂ ਨੂੰ ਇਸ ਗੱਲ ਦੀ ਫਿਕਰ ਪਈ ਹੋਈ ਆ। ਸੁਖਪਾਲ ਖਹਿਰਾ ਸਾਹਿਬ ਨੂੰ 2 ਪਲੈਨਿੰਗ ਆ ਵੀ ਪਹਿਲੀ ਮੈਂ ਆਪਣੀ ਸੀਟ ਕਿੱਦਾਂ ਬਚਾਵਾਂ, ਦੂਜਾ ਕਿਹੜੇ ਧੜੇ ਦੇ ਨਾਲ ਮੈਂ ਜਾ ਕੇ ਰਲਾਂ ਤਾਂ ਕਿ ਕੱਲ੍ਹ ਨੂੰ ਮੇਰਾ ਸਰਕਾਰ 'ਚ ਕਿਤੇ ਹੱਥ ਪੈ ਜਾਵੇ। ਇਹ ਸੁਖਪਾਲ ਖਹਿਰਾ ਸਾਹਿਬ ਦੀ ਪਲੈਨਿੰਗ ਆ। ਬੈਂਸ ਬ੍ਰਦਰ ਦੀ ਇਹ ਪਲੈਨਿੰਗ ਆ ਵੀ ਆਪਣੇ ਤੇ ਅਸੀਂ ਦੋਵਾਂ ਭਰਾਵਾਂ ਨੇ ਕਿੱਥੋਂ ਇਲੈਕਸ਼ਨਾਂ ਲੜਨੀ ਆ, ਕਿੰਨੇ ਬੰਦੇ ਹੋਰ ਮਿਲਾਈਏ, ਕਿਹੜੇ ਧੜੇ ਨਾਲ ਰੋਲੀਏ ਕਿ ਸਾਡਾ ਸਰਕਾਰ ਦੇ ਦਰਬਾਰੇ ਹੱਥ ਪੈਂਦਾ ਰਹੇ। ਆਹ ਪਲੈਨਿੰਗ ਆ ਤਾਂ ਫਿਰ ਤੁਸੀਂ ਗੱਲਾਂ ਕਰਦੇ ਹੋ ਪੰਜਾਬ ਦੀ ਭਲਾਈ ਦੀਆਂ, ਕਿਸਾਨ ਦੀਆਂ, ਛੱਡੋ ਪਰ ਇੱਥੇ ਜ਼ਮੀਨੀ ਹਕੀਕਤ ਆ ਆ। ਐਗਰੀਕਲਚਰ ਮਿਨਿਸਟਰ ਤੁਹਾਡੇ ਕੋਲ ਨਹੀਂ ਹੈ, ਕੈਪਟਨ ਸਾਹਿਬ ਕੋਲ 15 ਪੋਰਟਫੋਲੀਓ ਨੇ, ਵਿਜੀਲੈਂਸ ਵੀ ਆ, ਸਪੋਰਟਸ ਵੀ ਮੇਰੇ ਕੋਲ ਆ, ਐਗਰੀਕਲਚਰ ਹੀ ਮੇਰੇ ਕੋਲ ਆ, ਲੈਂਡ ਯੂਜ਼ ਵੀ ਮੇਰੇ ਕੋਲ ਆ, ਹਾਰਟੀਕਲਚਰ ਵੀ ਮੇਰੇ ਕੋਲ ਆ, ਤਾਂ ਹੈਗੇ ਤਾਂ ਤੁਹਾਡੇ ਕੋਲ 15 ਪੋਰਟਫੋਲੀਓ। ਕੈਪਟਨ ਸਾਹਿਬ ਤੁਸੀਂ ਕੀਤਾ ਕੀ ਹੈ ਦੱਸੋ, ਆਹ ਰਾਜੇਵਾਲ ਨੂੰ ਚੱਕ ਕੇ, ਬਲਬੀਰ ਸਿੰਘ ਰਾਜੇਵਾਲ ਨੂੰ ਬਣਾਓ ਐਗਰੀਕਲਚਰ ਮਿਨਿਸਟਰ, ਨਾਲ ਇਹਦੇ ਲਗਾਓ ਐਗਰੀਕਲਚਰ ਇਕੋਨੋਮਿਸਟ, ਚਾਹੇ ਸ਼ੋ ਗੁਲਾਟੀ ਲੈ ਲਓ, ਹੋਰ 3600 ਉੱਥੇ ਭੱਜੇ ਫਿਰਦੇ ਨੇ, ਚਾਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬੰਦਾ ਲਗਾਓ, ਟੀਮ ਲਗਾਓ, ਜੁਆਇੰਟ ਸੈਕਟਰੀ, ਅੰਡਰ ਸੈਕਟਰੀ, ਪੂਰੇ 15 ਬੰਦਿਆਂ ਦੀ ਟੀਮ ਤਿਆਰ ਕਰੋ ਤੇ ਐਗਰੀਕਲਚਰ ਮਿਨਿਸਟਰ ਦਾ ਪੋਰਟਫੋਲੀਓ ਰੱਬ ਦਾ ਵਾਸਤਾ ਛੱਡ ਦਿਓ ਕੈਪਟਨ ਸਾਹਿਬ। ਹਾਰਟੀਕਲਚਰ ਦਾ ਤੁਹਾਡੇ ਕੋਲ ਆ, ਲੈਂਡ ਯੂਜ਼ ਦਾ ਤੁਹਾਡੇ ਕੋਲ ਆ, 4 ਮਹਿਕਮੇ ਉਹਨਾਂ ਨੂੰ ਦਿਓ, ਉਹ ਲੀਡ ਕਰਨ ਬੰਦੇ, ਔਰ ਉਹ ਲੀਡ ਕਰਦਿਆਂ ਹੋਇਆ ਹਰੇਕ ਹਫ਼ਤੇ ਰਿਪੋਰਟ ਪੇਸ਼ ਕਰਨ ਕੈਪਟਨ ਸਾਹਿਬ ਦੇ ਨਾਲ, ਉਹਨਾਂ ਦੀ ਟੀਮ ਆਵੇ। ਆ ਬਲਬੀਰ ਸਿੰਘ ਰਾਜੇਵਾਲ ਨੂੰ ਲੈ ਲਓ, ਇੱਥੋਂ ਕਿਸਾਨ ਅੰਦੋਲਨ ਦਾ ਬੜਾ ਜ਼ਬਰਦਸਤ ਲੀਡਰ ਹੈ, ਹੋਰ 1-2 ਬੰਦਿਆਂ ਨੂੰ ਲੈ ਲਓ ਤੇ ਹਰੇਕ ਹਫ਼ਤੇ ਆ ਕੇ ਰਿਪੋਰਟ ਪੇਸ਼ ਕਰੋ ਕਿ ਹਾਂਜੀ ਸਰ ਅਸੀਂ ਕੀ ਕਰ ਰਹੇ ਹਾਂ ਕਿਸਾਨਾਂ ਲਈ। ਉਹ ਸਵੇਰੇ ਉੱਠਦੇ ਆ 11-12 ਵਜੇ ਸੂਟ ਟਾਈ ਲਗਾ ਕੇ ਆ, ਪੱਗ ਸ਼ੱਗ ਸੋਹਣਾ ਸੁਨੱਖਾ ਬਣ ਕੇ ਨਿਕਲਦੇ ਨੇ, ਵਧੀਆ ਗੱਲ ਹੈ, ਸੋਹਣੇ ਲੱਗਦੇ ਨੇ, ਵਧੀਆ, ਬਾਦਲ ਸਾਹਿਬ ਦੀ ਤਰ੍ਹਾਂ ਥੋੜੀ ਕੁੜਤਾ ਪਜਾਮਾ। ਉਹ ਨਾਲ ਦੇ ਬੰਦੇ ਹੈਗੇ ਆ, ਨਾਮ ਕੀ ਲਵਾਂ ਇੱਥੋਂ, ਉਹੀ ਬੰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ, ਉਹ ਕਹਿ ਦਿੰਦੇ ਕੈਪਟਨ ਸਾਹਿਬ ਆਹ ਬਿਆਨ ਜਾਗ ਦਿਓ, ਟਵਿੱਟਰ ਤੇ ਛਾ ਜਾਂਗੇ ਆਪਾਂ, ਇੱਥੇ ਕਰ ਦਿਆਂਗੇ, ਚਲੋ ਠੀਕ ਆ। ਉਹ ਕੈਬਨਿਟ ਰੈਂਕ ਦੀ ਪੁਜੀਸ਼ਨਾਂ ਲਈਆਂ ਉਹਨਾਂ ਲੋਕਾਂ ਨੇ ਉੱਥੇ, ਉਹ ਬਿਆਨ ਵੀ ਹੁਣ ਦਾਗਦੇ ਨੇ, ਸ਼ਾਮ ਦਾ ਟਾਈਮ ਹੋ ਗਿਆ, ਅੱਛਾ ਜੀ ਹੁਣ ਕਿੱਦਾਂ ਸ਼ਰਾਬ ਘਰੇ ਪੀਣੀ ਹੈ ਕਿ ਸ਼ਰਾਬ ਕਿਸੇ ਦੇ ਘਰ ਜਾ ਕੇ ਪੀਣੀ ਆ, ਮਹਿਫਲ ਲੱਗਣੀ ਉੱਥੇ, ਗਾਣਾ ਵਜਾਣਾ ਹੋਇਆ, ਚਲੋ ਜੀ ਕੈਪਟਨ ਸਾਹਿਬ ਸੌ ਗਏ, ਸਿਹਤ ਉਹਨਾਂ ਦੀ ਨਹੀਂ ਚੱਲਦੀ, ਤਿਆਰੀ ਫੇਰ ਆ ਉਹਨਾਂ ਦੀ ਲੀਡਰ ਬਣਨ ਦੀ, ਨਾਲ ਦੇ ਪੈਸੇ ਖਾਈ ਪੀ ਜਾ ਰਹੇ। ਆਹ ਨਿਜ਼ਾਮ ਆ ਉੱਥੇ, ਅਸੀਂ
ਕਾਲ ਜ਼ਰੂਰ ਲਵਾਂਗੇ ਅੱਗੇ ਚੱਲ ਕੇ, ਲੇਕਿਨ ਇੰਸ਼ੋਰੈਂਸ ਡਿਪੋ ਤੋਂ ਸੁਰਿੰਦਰਪਾਲ ਜੀ ਵੇਟ ਕਰ ਰਹੇ ਨੇ। ਹਾਂਜੀ ਸੁਰਿੰਦਰਪਾਲ ਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ, ਤੁਸੀਂ ਆਉਂਦੇ।
ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਮੇਰੇ ਵੱਲੋਂ ਵੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਯੁਧਵੀਰ ਜੀ, ਬਿਫੋਰ ਆਈ ਗੋ ਔਨ ਅ ਫਾਈਨੈਂਸ਼ੀਅਲ ਟਿਪਸ, ਕੈਨ ਆਈ ਆਸਕ ਅ ਕੁਐਸਚਨ?
ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਪੁੱਛੋ।
ਮੈਂ ਹੁਣੇ ਤੁਹਾਡੀ ਗੱਲਬਾਤ ਸੁਣ ਰਿਹਾ ਸੀ, ਤੁਸੀਂ ਦੋ ਗੱਲਾਂ ਮੇਨ ਕੀਤੀਆਂ। ਇੱਕ ਤੇ ਜਿਹੜਾ ਤੁਸੀਂ ਕਿਹਾ ਵੀ MSP ਜਿਹੜੀ ਹੈ ਐਗਰੀਕਲਚਰ ਜਿਹੜਾ ਹੈ, ਕਿਉਂਕਿ ਸਟੇਟ ਸਬਜੈਕਟ ਹੈ, ਬਈ ਇਹ ਸਟੇਟ ਦੇ ਉੱਤੇ ਛੱਡ ਦਿੱਤਾ ਜਾਏ। ਜੇ ਐਗਰੀਕਲਚਰ ਸਟੇਟ ਸਬਜੈਕਟ ਹੈ, ਦੈਨ ਸੈਂਟਰਲ ਗਵਰਨਮੈਂਟ ਡਿਡਨਟ ਹੈਵ ਐਨੀ ਅਥਾਰਿਟੀ ਟੂ ਮੇਕ ਅ ਲਾਅ ਔਨ ਦਿਸ, ਨੰਬਰ 1। ਨੰਬਰ 2, ਸੈਂਟਰ ਤੇ ਚਾਹੁੰਦਾ ਸਟੇਟ ਤੋਂ ਛੱਡ ਦਿੱਤਾ ਜਾਏ। ਕਿਉਂ? ਕਿਉਂਕਿ ਜਿਸ ਤਰ੍ਹਾਂ ਪੰਜਾਬ ਤੇ ਛੱਡ ਦਿੱਤਾ ਜਾਏਗਾ ਤੇ ਪੰਜਾਬ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ MSP ਦੇ ਪਾਏਗਾ। FCI ਜਿਹੜਾ ਹੈ ਜਾਂ MSP ਹੈ, ਇਹ ਸੈਂਟਰਲ ਹੈਗਾ ਆ। ਜਾਂ ਫਿਰ ਸੈਂਟਰ ਇਹ ਕਵੇ ਕਿ ਹਾਂਜੀ ਸਟੇਟ ਸਬਜੈਕਟ ਹੈ, ਸਟੇਟ ਜਿਹੜਾ ਵੀ MSP ਬਣਾਏਗੀ ਅਸੀਂ ਦੇਵਾਂਗੇ, ਫਿਰ ਸਟੇਟ ਕਰ ਸਕਦੀ ਹੈ। ਇਸ ਤਰ੍ਹਾਂ ਸਟੇਟ ਜੇ ਤੁਸੀਂ ਕਹੋ ਐਗਰੀਕਲਚਰ, ਪੰਜਾਬ ਦੀ ਜਿਹੜੀ ਐਗਰੋ ਇਕਾਨਮੀ ਹੈ 80% ਇਕਾਨਮੀ ਉੱਥੇ ਐਗਰੀਕਲਚਰ ਤੇ ਬੇਸਡ ਹੈਗੀ ਹੈ। ਗੁਜਰਾਤ ਦੀ ਜਿਹੜੀ ਹੈ 10-20% ਸਾਰੀ ਐਗਰੀਕਲਚਰ ਤੇ ਹੈਗੀ, ਉੱਥੇ ਇੰਡਸਟਰੀ ਹੈਗੀ ਆ। ਤੇ ਇਸ ਕਰਕੇ ਪੰਜਾਬ ਜਾਂ ਹਰਿਆਣਾ ਇਹ ਕਦੀ ਵੀ ਅਫੋਰਡ ਨਹੀਂ ਕਰ ਪਾਣਗੇ। ਔਰ ਇਹ ਚਾਹੁੰਦੇ ਆ ਪੰਜਾਬ ਸੈਂਟਰ ਵਾਲੇ, ਬੜੀ ਮਤਲਬ ਚਲਾਕੀ ਨਾਲ ਗੇਮ ਖੇਡ ਰਹੇ ਆ ਵੀ ਸਟੇਟ ਤੇ ਛੱਡ ਦਿੱਤੀ ਜਾਏ। ਇੱਥੇ ਸਟੇਟ ਕੋਈ ਵੀ ਨਹੀਂ ਮੰਨੇਗੀ, ਨੰਬਰ 1। ਨੰਬਰ 2, ਮੈਂ ਤੁਹਾਡੀ ਹੁਣੇ ਗੱਲਬਾਤ ਸੁਣ ਰਿਹਾ ਸੀ, ਤੁਸੀਂ ਕਾਫੀ ਪੰਜਾਬ ਦੇ ਲੀਡਰ ਜਿਹੜੇ ਹੈ, ਤੁਸੀਂ ਰਾਜੋਵਾਲ ਸਾਹਿਬ ਦੀ ਬੜੀ ਤਾਰੀਫ ਕੀਤੀ, ਤੁਸੀਂ ਉਹਨੂੰ ਕਿਹਾ ਪੰਜਾਬ ਦਾ ਐਗਰੀਕਲਚਰ ਮਿਨਿਸਟਰ ਬਣਾ ਦਿਓ, ਉਹਨੂੰ ਕਿਉਂ ਨਾ ਹਿੰਦੁਸਤਾਨ ਦਾ ਐਗਰੀਕਲਚਰ ਮਿਨਿਸਟਰ ਬਣਾ ਦਿਓ? ਕਿਉਂ ਨਾ ਪੂਰੇ ਹਿੰਦੁਸਤਾਨ ਦੀ ਤਰੱਕੀ ਕੀਤੀ ਜਾਏ, ਇਕੱਲੇ ਪੰਜਾਬ ਦੀ ਕਿਉਂ ਕੀਤੀ ਜਾਏ? ਤੇ ਮੇਰੇ ਇਹ ਕਹਿਣ ਦਾ ਭਾਵ ਹੈ ਕਿ ਇੰਨਾ ਅੱਛਾ ਬੰਦਾ ਹੈ, ਉਹਨੂੰ ਹਿੰਦੁਸਤਾਨ ਦਾ ਐਗਰੀਕਲਚਰ ਮਿਨਿਸਟਰ ਬਣਾਉਣਾ ਚਾਹੀਦਾ। ਤੀਸਰੀ ਗੱਲ, ਤੁਸੀਂ ਗੱਲ ਕੀਤੀ ਕਿ ਹੁਣੇ ਜਿਹੜੇ ਬੰਦੇ ਹੈ, ਜਿਵੇਂ ਤੁਸੀਂ ਕਿਹਾ ਉਹ ਬੇਨਸ ਬ੍ਰਦਰ ਨੇ, ਆਪ ਪਾਰਟੀ ਹੈ, ਕਾਂਗਰਸ ਹੈ, ਅਕਾਲੀ ਹੈ, ਸਾਰਿਆਂ ਨੂੰ ਤੁਸੀਂ ਕ੍ਰਿਟੀਸਾਈਜ਼ ਕੀਤਾ, ਬਟ ਡਿਡਨਟ ਕ੍ਰਿਟੀਸਾਈਜ਼ ਨਨ ਆਫ ਦ BJP ਲੀਡਰਸ। ਸੋ ਦੈਟ ਇਜ਼, ਆਈ ਥਿੰਕ ਯੂ ਸ਼ੁੱਡ ਆਲਸੋ, ਯੂ ਨੋ, ਇਹਨੂੰ ਬੈਲੈਂਸ ਕਰਨਾ ਚਾਹੀਦਾ। BJP ਲੀਡਰਸ ਨੂੰ ਵੀ ਕ੍ਰਿਟੀਸਾਈਜ਼ ਉਨਾ ਹੀ ਕਰਨਾ ਚਾਹੀਦਾ, ਉਹਨਾਂ ਦੇ ਵੀ ਇੰਨਾ ਹੀ ਇਹਦੇ 'ਚ ਯੋਗਦਾਨ ਹੈ ਇਸ ਜਿਹੜੀ ਸਥਿਤੀ ਅੱਜ ਬਣੀ ਹੈ। ਔਰ BJP ਦੀ ਖੜੀ ਕੀਤੀ ਸਥਿਤੀ ਹੈਗੀ ਆ ਜਿਹੜੀ ਕਿ ਅੱਜ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ ਕਿਸਾਨਾਂ 'ਚ ਔਰ ਸੈਂਟਰਲ ਗੌਰਮੈਂਟ ਦੇ ਅੰਦਰ, ਅਤੇ ਇਹ ਮੈਂ ਆਈ ਥਿੰਕ ਵੀ ਸ਼ੁੱਡ ਬੈਲੈਂਸ ਦਿਸ ਆਊਟ।
ਸਰ, ਪਹਿਲੀ ਚੀਜ਼ ਤੇ ਜਿਹੜੀ BJP ਦੀ ਤੁਸੀਂ ਗੱਲ ਸ਼ਾਇਦ ਸੁਣੀ ਨਹੀਂ, ਮੈਂ ਇਹੀ ਕਿਹਾ ਵੀ ਉਹਨਾਂ ਨੇ ਆਪਣਾ ਦਾਅਵਾ ਕਰੀ ਜਾਣਾ ਵੀ ਅਸੀਂ ਲੀਡਰ ਬਣਾ ਦਿਆਂਗੇ, ਅਸੀਂ ਬਣਾ ਦਿਆਂਗੇ, ਬਣਨੀ ਉਹਨਾਂ ਕੋਲ ਵੀ ਸਰਕਾਰ। ਮੈਂ BJP ਦੇ ਬਾਰੇ ਕਲੀਅਰ ਕੱਟ ਕਮੈਂਟ ਦਿੱਤਾ ਹੈ ਕਿ ਉਹਨਾਂ ਕੋਲੋਂ 2-4-5 ਸੀਟਾਂ ਹੀ ਬਣਨੀਆਂ। ਦੂਸਰਾ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਦੀ ਜਿਹੜੀ GDP ਸ਼ੇਅਰ ਹੈ ਸਿਰਫ 28% ਹੈ ਐਗਰੀਕਲਚਰ ਬੇਸਡ, 47% ਜਿਹੜਾ ਉਹ ਸਰਵਿਸ ਇੰਡਸਟਰੀ ਹੈ ਪੰਜਾਬ ਦੇ ਵਿੱਚ, ਔਰ 25% ਜਿਹੜੀ ਹੈ ਉਹ ਇੰਡਸਟਰੀ ਹੈ। ਸੋ ਇੱਕ ਤੇ ਇਹ ਬੇਸ ਕਲੀਅਰ, ਮੈਂ ਤੁਹਾਨੂੰ ਸੋਰੀ, ਨੰਬਰਸ ਮੇਰੇ ਕੋਲ ਹੁੰਦੇ ਹਮੇਸ਼ਾ, ਇਸ ਲਈ ਤੁਹਾਨੂੰ ਮੈਂ ਇਹ ਵੀ ਕਰੈਕਟ ਕਰ ਦਿੰਦਾ। ਤੀਸਰਾ ਬੜਾ ਇੰਪੋਰਟੈਂਟ ਪੁਆਇੰਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਸ਼ਾਇਦ ਸਮਝੇ ਨਹੀਂ, ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਦਾ ਮਤਲਬ ਇਹ ਨਹੀਂ ਕਿ MSP ਵੀ ਸਟੇਟ ਲਵੇ। ਨੋ, ਉਹ ਬਿਲਕੁਲ ਨਹੀਂ ਮੈਂ ਕਹਿ ਰਿਹਾ। MSP ਜਿਹੜੀ ਆ ਉਹ ਸੈਂਟਰ ਨੂੰ ਇਸੇ ਤਰ੍ਹਾਂ ਦੇਣੀ ਚਾਹੀਦੀ ਹੈ, ਔਰ MSP ਨੂੰ ਮੈਂ ਤੇ ਸੁਣੋ 2 ਮਹੀਨੇ ਦਾ ਇਹ ਵੀ ਕਹਿ ਰਿਹਾ ਹੈ ਕਿ, ਔਰ ਜੋ ਕਿਸਾਨ ਹੁਣ ਮੰਗ ਕਰ ਰਹੇ ਨੇ, ਮੈਂ 2 ਮਹੀਨੇ ਦਾ ਮੰਗ ਕਰ ਰਿਹਾ ਕਿ ਇਹਨੂੰ ਕ੍ਰਿਮੀਨਲਾਈਜ਼ ਕਰ ਦਿੱਤਾ ਜਾਵੇ ਜਿਹੜਾ MSP ਤੋਂ ਬਾਹਰ ਆ। ਹਾਲਾਂਕਿ ਕੁਝ ਕਿਸਾਨ ਲੀਡਰ ਵੀ ਇਹ ਗੱਲ ਕਰ ਰਹੇ ਨੇ ਕਿ ਜੇ ਇਹਨੂੰ ਅਸੀਂ ਲੀਗਲ ਕਰ ਦਿੱਤਾ, ਇਸ ਵੇਲੇ ਲੀਗਲ ਸਟੇਟਸ ਨਹੀਂ MSP ਦਾ। ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ, ਬੜੇ ਲੋਕਾਂ ਨੂੰ ਇਹ ਨਹੀਂ ਪਤਾ ਕਿ MSP ਦਾ ਕੋਈ ਲੀਗਲ ਸਟੇਟਸ ਨਹੀਂ, ਇਟਸ ਐਡਮਿਨਿਸਟ੍ਰੇਟਿਵ ਪ੍ਰੋਸੈਸ ਓਨਲੀ। ਤੁਹਾਨੂੰ $2,000 ਸਰਕਾਰ ਨੇ ਦਿੱਤਾ, ਟਰੂਡੋ ਸਾਹਿਬ ਨੇ, ਕੋਈ ਲੀਗਲ ਨਹੀਂ ਬਣਾ ਦਿੱਤਾ, ਕੋਈ ਕਾਨੂੰਨ ਨਹੀਂ ਬਣਾਇਆ ਕਿ ਅਗਲੇ ਸਾਲ ਮੰਗ ਕਰੋ ਮੈਨੂੰ $2,000 ਹਰ ਮਹੀਨੇ ਦੇਣਾ ਹੈ। ਨੋ, ਨਥਿੰਗ ਲਾਈਕ ਦੈਟ, ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ। ਹਾਂਜੀ, ਸੋਰੀ, ਤੁਸੀਂ ਹੋਲਡ ਕਰਨਾ ਸਰ, ਹੋਲਡ ਕਰਨਾ, ਮੈਨੂੰ ਇਸ਼ਾਰਾ ਹੋ ਗਿਆ ਟਾਈਮ ਦਾ, ਹੋਲਡ ਕਰਨਾ ਸਰ, ਔਰ ਬਾਕੀ ਕੋਲੋਂ ਰਿਕੁਐਸਟ ਹੈ ਹੋਲਡ ਕਰਨਾ, ਹੋਲਡ ਕਰਨਾ, ਗੱਲਬਾਤ ਜਾਰੀ ਰਹੇਗੀ। 647-272-8182। ਹੈਵ ਅ ਗ੍ਰੇਟ ਵੀਕਐਂਡ, ਸ਼ਾਮ ਨੂੰ ਚੈਨਲ ਵਾਜ ਤੇ 7:30 ਮੁਲਾਕਾਤ ਜਾਰੀ, ਹੋਲਡ ਕਰ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਫੈਲਣ ਨੂੰ ਰੋਕੋ। COVID-19 ਜਾਨਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ PC ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਅਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ PC ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। COVID-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ PC 647-560-4442,
647-560-4442, ਹੈੱਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾਅ PC।
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
डाइवोर्स या कस्टडी दी लड़ाई जिंदगी दी